ਸੀਗੇ ਇੰਡੀਅਨ ਸਿਟੀਜ਼ਨ, ਜਿਹੜੇ 329 ਬੰਦਿਆਂ ਦਾ ਕਤਲ ਹੋਇਆ ਇਸ ਸਭ ਤੋਂ ਵੱਡੇ ਟੈਰਿਸਟ ਅਟੈਕ ਚ, ਉਹਦੇ ਚ 268 ਕੈਨੇਡੀਅਨ ਸਿਟੀਜ਼ਨ ਸੀਗੇ, 268। ਇਹ ਤਾਂ ਕੈਨੇਡਾ ਨੂੰ ਇਨਕੁਆਇਰੀ ਕਰਨੀ ਚਾਹੀਦੀ ਸੀ। ਸਾਡੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਾਹਿਬ ਨੂੰ ਫੋਨ ਕਰਕੇ ਕਹਿ ਰਹੇ ਜੀ ਬੜਾ ਦੁੱਖ ਹੋਇਆ, ਕਿਉਂਕਿ ਮੈਂ ਬੜੇ ਅਦਬ ਸਤਿਕਾਰ ਨਾਲ ਕਹਿ ਰਿਹਾ ਕਿ ਸਾਡੀ ਤਾਂ ਕੋਈ ਵੈਲਿਊ ਉਸ ਵੇਲੇ ਤਾਂ ਬਿਲਕੁਲ ਹੀ ਨਹੀਂ ਸੀਗੀ ਕੋਈ ਵੈਲਿਊ, ਅੱਜ ਵੀ ਕੋਈ ਉਸ ਲੈਵਲ ਦੀ ਵੈਲਿਊ ਨਹੀਂ ਹੈ। ਮੈਨੂੰ ਮੈਂ ਬੜੀ ਖੁੱਲ ਕੇ ਗੱਲ ਕਰ ਰਿਹਾ।
ਨਹੀਂ ਹਰਪ੍ਰੀਤ ਸਾਹਿਬ, ਜਦੋਂ ਵੀ ਜਦੋਂ ਆਏ ਆ ਉਹਨਾਂ ਨੇ ਉਹ ਠੀਕ ਹੈ ਮੈਮੋਰੀਅਲ ਤਾਂ ਬਣਾਇਆ, ਲੇਕਿਨ ਉਹਨਾਂ ਨੇ ਕੋਈ ਹੋਰ ਕਿਹੜੀ ਮੇਜਰ ਕਾਰਵਾਈ ਕੀਤੀ ਹੈ ਜਿਹਦੇ ਨਾਲ ਇਹਨਾਂ ਨੂੰ ਭਾਈ ਦੱਸਿਆ ਜਾਵੇ ਕਿ ਤੁਸੀਂ ਭਾਈ ਜੋ ਤੁਸੀਂ ਕਰ ਰਹੇ ਹੋ ਵੀ ਉਹਦੇ ਨਾਲ ਸਾਡਾ ਜਿਹੜਾ ਕੈਨੇਡਾ ਹੈ ਉਹ ਬਦਨਾਮ ਹੁੰਦਾ ਤੇ ਯੂ ਆਰ ਨਾਟ ਗੋਇੰਗ ਟੂ ਕ੍ਰੋਸ ਦਿਸ ਲਾਈਨ।
ਹਰਪ੍ਰੀਤ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਸਭ ਤੋਂ ਪਹਿਲਾਂ ਤਾਂ ਨੋ ਕੰਟੈਕਟ ਪਾਲਿਸੀ ਸੀ ਉਹਨਾਂ ਦੀ, ਕਿਸੇ ਵੀ ਖਾਲਿਸਤਾਨੀ ਨਾਲ ਕੋਈ ਕੰਟੈਕਟ ਨਹੀਂ ਰੱਖਣਾ। ਹਰਪ੍ਰੀਤ ਸਾਹਿਬ ਨੇ ਹੁਣੇ ਦੱਸਿਆ ਤਾਂ ਹੈ, ਬ੍ਰੈਂਪਟਨ ਵਿੱਚ ਦੱਸ ਕੇ ਗਏ ਨੇ, ਬ੍ਰੈਂਪਟਨ ਦੇ ਵਿੱਚ ਇਸੇ ਵੀਕਐਂਡ ਦੱਸ ਕੇ ਗਏ ਨੇ ਕਿ ਕੰਜ਼ਰਵੇਟਿਵ ਪਾਰਟੀ ਦੀ ਨੋ ਕੰਟੈਕਟ ਪਾਲਿਸੀ ਸੀਗੀ ਕਿ ਕੋਈ ਕੰਟੈਕਟ ਨਹੀਂ ਅਸੀਂ ਰੱਖਣਾ। ਔਰ ਹੁਣ ਉਹਨਾਂ ਨੇ ਮੰਗ ਵੀ ਕੀਤੀ ਹੈ ਹਰਪ੍ਰੀਤ ਸਾਹਿਬ ਨੇ ਖੁੱਲ ਕੇ, ਹੋਰ ਤਾਂ ਕੋਈ ਲੀਡਰ ਬੋਲਦਾ ਹੀ ਨਹੀਂ। ਤੁਸੀਂ ਮੈਨੂੰ ਦੱਸੋ ਹੋਰ ਕੋਈ ਮੇਜਰ ਪੋਲੀਟੀਕਲ ਪਾਰਟੀ ਦਾ ਕੋਈ ਲੀਡਰ ਗੱਲ ਕਰਦਾ? ਲਿਬਰਲ ਪਾਰਟੀ ਦੇ ਜਿਹੜਾ ਇਹ ਸਵਾਲ ਹੈ ਬਿਲਕੁਲ ਠੀਕ ਸਵਾਲ ਹੈ, ਇਹ ਕੋਈ ਗਲਤ ਸਵਾਲ ਨਹੀਂ ਹੈ। ਇਹ ਖੁੱਲ ਕੇ ਗੱਲ
ਨਹੀਂ, ਮੈਂ ਸਵਾਲ ਦੀ ਨਹੀਂ ਗੱਲ ਕਰਦਾ, ਸਵਾਲ ਤਾਂ ਕਰਨੇ ਚਾਹੀਦੇ ਆ, ਲੇਕਿਨ ਗੱਲ ਇਹ ਹੈ ਭਈ ਜਿਹੜੀ ਉਸ ਟਾਈਮ ਜਦੋਂ ਹਰਪ੍ਰੀਤ ਸਰਕਾਰ 10 ਸਾਲ ਰਹੀ ਹੈ, ਕੀ ਉਹਨਾਂ ਨੇ ਕੋਈ ਮੇਜਰ ਕਾਰਵਾਈ ਕੀਤੀ? ਕੋਈ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਕਿ ਭਾਈ ਯੂ ਆਰ ਨਾਟ ਗੋਇੰਗ ਟੂ ਕ੍ਰੋਸ ਦਿਸ ਲਾਈਨ? ਉਸ ਵੇਲੇ ਵੀ ਇਹੀ ਕੁਝ ਚੱਲਦਾ ਸੀ, ਹੁਣ ਵੀ ਇਹੀ ਕੁਝ ਚੱਲ ਰਿਹਾ ਜੀ।
ਮੈਂ ਤੇ ਸਰ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਕੇ ਹਟਿਆ ਕਿ ਸਭ ਤੋਂ ਪਹਿਲਾਂ ਤੇ ਹਰਪ੍ਰੀਤ ਸਾਹਿਬ ਨੇ ਆ ਕੇ ਦੁੱਧ ਦਾ ਦੁੱਧ ਪਾਣੀ ਜਿਹੜਾ ਕੀਤਾ ਇਹ 1985 ਤੋਂ ਬਾਅਦ 20 ਸਾਲ ਬੀਤ ਗਏ ਸੀਗੇ। 2005 ਤੱਕ ਵੀ ਲਾ ਲਓ, ਇਹਨਾਂ ਦੀ ਸਰਕਾਰ ਤੋਂ ਬਾਅਦ ਚ ਬਣੀ ਹੈ, ਪਰ 20 ਸਾਲ ਬੀਤਣ ਦੇ ਬਾਵਜੂਦ ਕਿਆ ਕਿਸੇ ਨੇ ਇਸ ਗੱਲ ਦੇ ਉੱਤੇ ਕੋਈ ਸੋਚਿਆ ਕਿ ਜਿਹੜਾ ਕੈਨੇਡਾ ਸਭ ਤੋਂ ਵੱਡਾ ਟੈਰਿਸਟ ਅਟੈਕ ਹੋਇਆ ਸੀ, ਕੋਈ ਦੀ ਇਨਕੁਆਇਰੀ ਕਰੀਏ ਤਾਂ ਕਿ ਪਤਾ ਲੱਗੇ ਦੁੱਧ ਦਾ ਦੁੱਧ ਪਾਣੀ ਦਾ ਹੋਏ ਵੀ ਹਾਂਜੀ ਇਹ ਕੀਤਾ ਕਿਨੇ ਆ। ਠੀਕ ਹੈ, ਇਹ ਕੀਤਾ ਆ ਕੇ ਸਟੀਫਨ ਹਾਰਪਰ ਸਾਹਿਬ ਦੀ ਸਰਕਾਰ ਨੂੰ ਇਹ ਕ੍ਰੈਡਿਟ ਜਾਏਗਾ ਕਿ ਉਹਨਾਂ ਨੇ ਆ ਕੇ ਕੈਨੇਡੀਅਨ ਟੈਰਿਸਟ ਅਟੈਕ ਹੈ ਨਾ ਬਈ, ਇਹ ਕੋਈ ਇੰਡੀਆ ਤੇ ਥੋੜੀ ਹੋਇਆ ਸੀ, ਇਹ ਕੈਨੇਡਾ ਦੀ ਸਾਡੀ ਧਰਤੀ ਤੇ ਕੈਨੇਡੀਅਨ 268 ਕੈਨੇਡੀਅਨ ਦਾ ਕਤਲ ਕੀਤਾ ਗਿਆ ਸੀ। ਇਹ ਹਰਪ੍ਰੀਤ ਸਾਹਿਬ ਦਾ ਕੰਮ ਸੀਗਾ ਕਿ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਇਹ ਕੀਤਾ ਵੀ ਸਾਡੇ ਕੈਨੇਡੀਅਨ 268 ਜਿਹੜੇ ਮਾਰੇ ਗਏ ਨੇ ਭਾਈ ਸਾਹਿਬ, ਪਹਿਲਾਂ ਅਸੀਂ ਇਨਕੁਆਇਰੀ ਕਰੀਏ ਕਿ ਆਖਿਰਕਾਰ ਕਿਉਂ ਮਾਰੇ ਗਏ, ਕਿਉਂ ਸੀ ਇਹਦੇ ਪਿੱਛੇ। ਉਹਨਾਂ ਨੇ ਆ ਕੇ ਸਾਰਾ, ਔਰ ਜਦੋਂ ਸਰ ਇਹ ਕੈਨੇਡਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਖਰਚੇ ਵਾਲੀ ਇਹ ਇਨਕੁਆਇਰੀ ਸੀਗੀ, ਔਰ ਸਾਰਾ ਮੇਨ ਸਟ੍ਰੀਮ ਮੀਡੀਆ ਉਸ ਵੇਲੇ ਨੂੰ ਕਵਰ ਕਰ ਰਿਹਾ ਸੀਗਾ। ਤੁਸੀਂ ਕਹਿੰਦੇ ਨਾ ਕੀਤਾ ਕੀ, ਉਹ ਤੇ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਕੁਝ ਲੋਕ ਅੱਖਾਂ ਦੇ ਪੱਟੀ ਬੰਨ ਕੇ ਅਸੀਂ ਬੈਠੇ ਹੋਏ ਆ, ਉਹਨਾਂ ਤੇ ਖੁੱਲ ਕੇ ਦੱਸ, ਖੁੱਲੋ ਇਨਕੁਆਇਰੀ, ਉਹਦੇ ਚ ਉਹਨਾਂ ਨੇ ਸਾਰਾ ਦੱਸ ਦਿੱਤਾ। ਏਅਰ ਇੰਡੀਆ ਬੰਬਿੰਗ ਦੀ ਇਨਕੁਆਇਰੀ ਕੱਢੋ ਕਿ ਕੀ ਕਹਿੰਦੀ ਇਨਕੁਆਇਰੀ ਰਿਪੋਰਟ, ਕੈਨੇਡੀਅਨ ਸਾਡੇ ਪੈਸੇ ਤੇ ਖਰਚ ਹੋਇਆ, ਸਾਡੇ ਸੁਪਰੀਮ ਕੋਰਟ ਦੇ ਜਸਟਿਸ ਜੌਨ ਮੇਜਰ ਉਹਨਾਂ ਨੇ ਇਨਕੁਆਇਰੀ ਕੀਤੀ, ਕੱਢੋ ਖੋਲੋ ਕਿ ਕੀ ਲਿਖਿਆ ਉਸ ਇਨਕੁਆਇਰੀ ਦੇ ਕੌਣ ਸੀਗੇ।
ਜਸਟਿਸ ਜੌਨ ਮੇਜਰ ਜਿਹੜੀ ਇਨਕੁਆਇਰੀ ਹੋਈ ਹੈ ਉਹਦੇ ਉੱਪਰ ਇਨਕੁਆਇਰੀ ਦਾ ਰਿਪੋਰਟ ਤੇ ਕਿਸੇ ਤੇ ਕਾਰਵਾਈ ਹੋਈ? ਵੈਸੇ
ਉਹਦਾ ਇਹ ਮੈਂਡੇਟ ਨਹੀਂ ਸੀਗਾ, ਸਕੋਪ ਨਹੀਂ ਸੀਗਾ ਵੀ ਉਹਦੇ ਤੇ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੀ, ਉਹ ਇੱਕ ਅਲੱਗ ਕੇਸ ਚੱਲ ਰਿਹਾ।
ਉਹਦਾ ਫਿਰ ਫਾਇਦਾ ਕੀ ਹੋਇਆ ਜੀ?
ਮੈਂ ਤੁਹਾਨੂੰ ਹੁਣੇ ਦੱਸ ਰਿਹਾ ਫਾਇਦਾ ਕੀ ਹੋਇਆ,
ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਹੂ ਆਰ ਰਿਸਪੋਨਸੀਬਲ ਫਾਰ ਦੈਟ, ਪਰ ਉਹਨਾਂ ਤੇ ਕਾਰਵਾਈ ਵੀ ਤਾਂ ਹੋਣੀ ਚਾਹੀਦੀ ਸੀ ਨਾ ਜੀ? ਫਿਰ
ਬਿਲਕੁਲ ਹੋਣੀ ਚਾਹੀਦੀ ਸੀਗੀ, ਉਹ ਤਾਂ ਮੈਂ ਤੁਹਾਨੂੰ ਦੱਸਿਆ, ਪਰ ਐਟ ਦੀ ਐਂਡ ਆਫ ਦਾ ਡੇ ਜਿਹੜੀ ਕਾਰਵਾਈ ਦੀ ਜਿਹੜੀ ਗੱਲ ਹੈ ਉਹ ਤੇ ਇੱਕ ਅਲੱਗ ਜੁਡੀਸ਼ੀਅਲ ਸਿਸਟਮ ਚੱਲਦਾ ਹੈ। ਉਹ ਜੁਡੀਸ਼ੀਅਲ ਸਿਸਟਮ ਦੇ ਵਿੱਚ ਜਿਹੜੇ ਕੋਈ ਗਵਾਹ ਸੀਗੇ ਉਹਨਾਂ ਨੂੰ ਇੰਨਾ ਧਮਕਾਇਆ ਗਿਆ ਕਿ ਉਹ ਗਵਾਹ ਸਾਹਮਣੇ ਨਹੀਂ ਆਏ, ਉਹਦੇ ਵਿੱਚ ਕੋਈ ਗਵਾਹ ਸਾਹਮਣੇ ਨਹੀਂ ਆਇਆ।
ਸਰਕਾਰ ਨੇ ਆਪਣੇ ਵੱਲੋਂ ਕੇਸ ਤਾਂ ਸ਼ੁਰੂ ਕੀਤਾ ਹੁੰਦਾ ਨਾ, ਸਰਕਾਰ ਨੇ ਕਾਰਵਾਈ ਸ਼ੁਰੂ ਕੀਤੀ ਹੁੰਦੀ, ਉਸ ਤੋਂ ਬਾਅਦ ਗਵਾਹ ਕੋਈ ਨਾ ਆਉਂਦਾ ਦੈਟ ਇਜ਼ ਡਿਫਰੈਂਟ ਮੈਟਰ, ਲੇਕਿਨ ਉਹ ਤਾਂ ਜਸਟ ਇੱਕ ਰਿਪੋਰਟ ਪਬਲਿਸ਼ ਹੋ ਗਈ, ਉਸ ਤੋਂ ਬਾਅਦ ਤਾਂ ਅੱਗੇ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ।
ਸਰ ਕਾਰਵਾਈ ਤੇ ਜਿਹੜੇ ਟ੍ਰਾਇਲਸ ਨੇ ਉਹ ਹੋਏ ਨੇ, ਲੇਕਿਨ ਪ੍ਰੋਬਲਮ ਇਹ ਹੈ ਕਿ ਜਦੋਂ ਉਸ ਵੇਲੇ 1985 ਤੋਂ ਬਾਅਦ ਜਦੋਂ ਇਹ ਕਾਰਵਾਈ ਕਰਨੀ ਚਾਹੀਦੀ ਸੀ, ਜਦੋਂ ਟ੍ਰਾਇਲ ਹੋਣਾ ਚਾਹੀਦਾ ਸੀ, ਤਲਵਿੰਦਰ ਸਿੰਘ ਪਰਮਾਰ ਦੀ ਤਾਂ ਡੈਥ ਹੋ ਗਈ, ਉਸ ਤੋਂ ਬਾਅਦ ਜਦੋਂ ਇਹ ਐਕਸ਼ਨ ਹੋਇਆ 1985 ਦੇ ਵਿੱਚ, 1985 ਦੇ ਵਿੱਚ, ਲੇਕਿਨ ਉਸ ਤੋਂ ਬਾਅਦ ਤਲਵਿੰਦਰ ਸਿੰਘ ਪਰਮਾਰ ਦੀ ਡੈਥ ਹੋ ਗਈ, ਉੱਥੇ ਹੀ ਉਹਦਾ ਇਨਕਾਊਂਟਰ ਦੇ ਵਿੱਚ ਉਹਨਾਂ ਨੇ ਮਾਰ ਦਿੱਤਾ ਉੱਥੇ, ਹਾਲਾਂਕਿ ਉਹ ਨਹੀਂ, ਪੰਜਾਬ ਪੁਲਿਸ ਨਹੀਂ ਮੰਨਦੀ ਕਿ ਅਸੀਂ ਇਨਕਾਊਂਟਰ ਕੀਤਾ, ਬਟ ਵੀ ਆਲ ਨੋ ਉਹਨਾਂ ਨੇ ਇਨਕਾਊਂਟਰ ਕੀਤਾ, ਉਹ ਗਲਤ ਕੰਮ ਸੀ ਉਹਨਾਂ ਦਾ ਉਹ ਵੀ। ਠੀਕ ਹੈ, ਸੋ ਉਸ ਤੋਂ ਬਾਅਦ ਉਹ ਤੇ ਇਨਕਾਊਂਟਰ ਦੇ ਵਿੱਚ, ਉਸ ਤੋਂ ਬਾਅਦ ਤਾਰਾ ਸਿੰਘ ਹੇਰ ਜਿਹੜਾ ਕਿ ਅਖਬਾਰ ਛਾਪਦਾ ਸੀਗਾ, ਉਹ ਵੀ ਸਾਡੀ ਤਰ੍ਹਾਂ ਇੱਕ ਜਰਨਲਿਸਟ ਸੀਗਾ ਤਾਰਾ ਸਿੰਘ ਹੇਰ, ਉਹਦਾ ਉੱਥੇ ਉਹਨਾਂ ਨੇ ਪਹਿਲਾਂ ਉੱਥੇ ਅਟੈਕ ਕੀਤਾ, ਉਹ
ਕੈਲਗਰੀ ਤੋਂ ਜੀ, ਹਾਂਜੀ,
ਹਾਂ ਨਹੀਂ ਵੈਂਕੂਵਰ ਸੀਗਾ ਉਹਦਾ ਬੇਟਾ, ਹਾਂ ਪਹਿਲਾਂ ਉੱਥੇ ਅਟੈਕ ਕੀਤਾ, ਉਹ ਵਿਚਾਰਾ ਵੀਲ ਚੇਅਰ ਤੇ ਬਿਠਾਤਾ ਉਹਨੂੰ, ਦੂਜਾ ਉਹ ਵੀਲ ਚੇਅਰ ਤੇ ਬੈਠਾ ਸੀ ਉੱਥੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ। ਉਸੇ ਸੇਮ ਸਾਲ ਉੱਥੇ ਪੁਰੇਵਾਲ ਦਾ ਕਤਲ ਹੋਇਆ, ਦੇਸ਼ ਪ੍ਰਦੇਸ਼ ਦਾ, ਉੱਥੇ ਸਾਊਥ ਹਾਲ ਇੰਗਲੈਂਡ ਦੇ ਵਿੱਚ ਪੁਰੇਵਾਲ ਦਾ ਕਤਲ ਹੋਇਆ। ਸੋ ਔਰ ਮਤਲਬ ਕਿ ਇੱਕ ਬੰਦੇ ਦਾ ਥੋੜੀ ਹੋਇਆ, ਜਿਹੜਾ ਹੁਣ ਇਹਦੇ ਤੇ ਮੇਨ ਇੱਕ ਬੰਦਾ ਹੋਰ ਸੀਗਾ, ਠੀਕ ਹੈ ਨਾ, ਅਜੈਬ ਸਿੰਘ ਬਾਗੜੀ, ਉਹਦਾ ਵੀ ਕਤਲ ਹੋ ਗਿਆ। ਅਜੈਬ ਸਿੰਘ ਬਾਗੜੀ ਏਅਰ ਇੰਡੀਆ ਬੰਬਿੰਗ ਦੇ ਨਾਲ ਜੁੜੇ ਬੰਦਿਆਂ ਦੇ ਸਭ ਦੇ ਕਤਲ ਹੋ ਗਏ ਇੱਕ ਤੋਂ ਬਾਅਦ ਇੱਕ। ਮੈਂ ਕਿਸੇ ਇੱਕ ਸਰਕਾਰ ਦੀ ਗੱਲ ਨਹੀਂ ਕਰਦਾ, ਸਾਰੀ ਸਰਕਾਰਾਂ ਦੀ ਬੜੀ। ਅਜੇ ਦੇਖੋ, ਅਜੈਬ ਸਿੰਘ ਬਾਗੜੀ ਦਾ ਕਤਲ ਹੋ ਗਿਆ, ਤਾਰਾ ਸਿੰਘ ਹੇਰ ਦਾ ਕਤਲ ਹੋ ਗਿਆ, ਪੁਰੇਵਾਲ ਦਾ ਕਤਲ ਹੋ ਗਿਆ, ਸਾਰੇ ਉਹਨੇ ਜਿਹੜੇ ਬੰਦੇ ਇਹਦੇ ਨਾਲ ਕੋਈ ਸਾਨੂੰ ਕੋਈ ਚੀਜ਼ ਕੱਢ ਕੇ ਦੱਸ ਸਕਦੇ ਸੀਗੇ, ਉਹ ਸਾਰਿਆਂ ਦੇ ਕਤਲ ਹੋ ਗਏ। ਠੀਕ ਹੈ, ਉਜਲ ਦੋਸਾਂਝ, ਉਜਲ ਦੋਸਾਂਝ ਦਾ ਵੀ ਆਪਣੇ ਵੱਲ ਤਾਂ ਕਤਲ ਕਰ ਹੀ ਗਏ ਸੀਗੇ, ਉਹ ਤੋਂ ਬਚ ਕੇ ਉਜਲ ਦੋਸਾਂਝ ਆਪਣੇ ਵੱਲ ਤਾਂ ਉਹਦਾ ਵੀ ਕਤਲ ਹੋ ਗਏ ਸੀਗੇ। ਰਿਪੂ ਦਮਨ ਸਿੰਘ ਮਲਿਕ ਜਿਹੜੇ ਹੈਗੇ ਨੇ,
ਮਲਿਕ,
ਹਾਂ ਮਲਿਕ, ਸੋਰੀ ਮੈਂ ਸ਼ਾਇਦ ਅਜੈਬ ਸਿੰਘ ਬਾਗੜੀ ਨੀ, ਸੋਰੀ, ਮੈਂ ਜਿਹੜੇ ਕਤਲਾਂ ਦੀ ਗੱਲ ਕਰ ਰਿਹਾ, ਤਾਰਾ ਸਿੰਘ ਹੇਰ, ਠੀਕ ਹੈ, ਆਪਣੇ ਮਲਿਕ ਦਾ ਕਤਲ ਹੋਇਆ ਜੁਲਾਈ 2022 ਦੇ ਵਿੱਚ, ਡੇਟ ਮੈਂ ਐਗਜੈਕਟ ਨਹੀਂ ਪਤਾ ਇਸ ਲਈ ਨਹੀਂ ਲਾਂਗਾ, ਆਈ ਥਿੰਕ 14 ਸੀ ਮੇਰੇ ਖਿਆਲ ਦੇ ਨਾਲ ਸ਼ਾਇਦ, ਪਰ ਮੈਨੂੰ ਯਾਦ ਰਹਿੰਦੀਆਂ ਤਰੀਕਾਂ ਜ਼ਿਆਦਾਤਰ, ਆਈ ਥਿੰਕ 14 ਸੀਗੀ, ਪਰ ਜੁਲਾਈ 2022 ਚ ਰਿਪੂ ਦਮਨ ਸਿੰਘ ਮਲਿਕ ਦਾ ਕਤਲ ਹੋਇਆ। ਠੀਕ ਹੈ, ਉਸ ਤੋਂ ਪਹਿਲਾਂ ਆਪਣੇ ਇਹਦਾ ਤਾਰਾ ਸਿੰਘ ਹੇਰ ਦਾ ਦੋ ਅਟੈਕ ਹੋਏ, ਪਹਿਲੇ ਅਟੈਕ ਚ ਉਹਨੂੰ ਪੈਰਲਾਈਸ, ਉਹਨੂੰ ਵੀਲ ਚੇਅਰ ਤੇ ਬਿਠਾਤਾ, ਤੇ ਦੂਜੇ ਅਟੈਕ ਚ ਉਹਦਾ ਕਤਲ ਕਰਤਾ, ਉੱਥੇ ਪੁਰੇਵਾਲ ਦਾ ਕਤਲ ਹੋਇਆ। ਵਿਟਨੈਸਿਸ ਡਰ ਗਏ, ਉਹ ਕੋਈ ਡਰਦੇ ਮਾਰੇ ਕੌਣ ਬੋਲਦਾ, ਇਹ ਤੇ ਅਸੀਂ ਗੱਲ ਕਰ ਲੈਂਦੇ ਹਾਂ ਵੀ ਘੱਟੋ ਘੱਟ ਜੇ ਹੁਣ ਸਾਡਾ ਫਰਜ਼ ਹੈ ਕਮਿਊਨਿਟੀ, ਚਾਹੇ ਇਸ ਗੱਲ ਦੀ ਇੰਪੋਰਟੈਂਸ ਸਮਝੇ ਨਾ ਸਮਝੇ, ਪਰ ਮੈਂ ਗੱਲ ਥੋੜੀ ਕਰਨੀ, ਕੌਣ ਤੁਸੀਂ ਦੱਸੋ, ਤੁਸੀਂ ਲੈ ਆਓ ਕਿਸੇ ਬਿਜ਼ਨਸ ਨੂੰ, ਕੋਈ ਨੀ ਬੋਲੇਗਾ ਸਰ, ਕੋਈ ਨੀ ਗੱਲ ਕਰਦਾ ਇਹਦੇ ਬਾਰੇ, ਨੋਬਡੀ ਵਾਂਟਸ ਟੂ
ਬਾਕੀ ਜੁਦਵੀ ਜਿਹੜੀ ਗੱਲ ਹੁੰਦੀ ਹੈ ਨਾ, ਕਈ ਬੀਜੇਪੀ ਤੇ ਆਰਐਸਐਸ, ਆਰਐਸਐਸ ਦਾ ਪੇਰੈਂਟ ਆਰਗੇਨਾਈਜੇਸ਼ਨ, ਹੁਣ ਤੁਸੀਂ ਦੇਖੋ ਤਾਜ਼ਾ ਹੀ ਮਾਮਲਾ ਆ, ਬਈ ਜਿਹੜਾ ਮੁਖਤਾਰ ਅੰਸਾਰੀ ਆ, ਜਿਹੜਾ ਉਹਦਾ ਮੁੰਡਾ ਆ, ਉਹਨੂੰ ਤਾਂ ਹੇਟ ਸਪੀਚ ਦੇ ਵਿੱਚ ਸਜ਼ਾ ਹੋ ਗਈ ਆ, ਤੇ ਉਹਦੀ ਤਾਂ ਵਿਧਾਇਕੀ ਚੱਲ ਗਈ ਆ, ਤੇ ਬਾਕੀ ਟੀ ਰਾਜਾ ਸਿੰਘ ਆ, ਹੋਰ ਕਿੰਨੇ ਆ ਜਿਨ੍ਹਾਂ ਦੀਆਂ ਹੇਟ ਸਪੀਚ ਸਾਰੀਆਂ ਯੂਟਿਊਬ ਤੇ ਪਈਆਂ, ਉਹਦਾ ਕੋਈ ਨੋਟਿਸ ਨਹੀਂ ਲੈਂਦਾ ਜੀ।
ਬਿਲਕੁਲ, ਮੈਂ ਇਹ ਗੱਲ ਕਹਾਂਗਾ ਕਿ ਉੱਥੇ ਜਿਹੜੀ ਵੀ ਕੋਈ ਹੇਟ ਸਪੀਚ ਕੋ ਉਧਰ ਕਰ ਰਿਹਾ, ਉਹਨਾਂ ਨੂੰ ਬਿਲਕੁਲ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਜਰਾ ਇੱਕ
ਇੰਪੋਰਟੈਂਟ
ਸਵਾਲ ਸੀ, ਔਰ ਕਾਲਰਸ ਬੜੇ ਵੇਟ ਕਰ ਰਹੇ ਨੇ ਕਿ ਕੀ ਅਸਰ ਹੋਇਆ ਉਹਦੀ ਇਨਕੁਆਇਰੀ ਦਾ, ਤਾਂ ਜੋ ਅਸਰ ਬਾਅਦ ਚ ਹੋਣਾ ਹੀ ਹੋਣਾ। ਤੁਸੀਂ ਕਿਮ ਬੋਲਣ ਦੀ ਕਿਤਾਬ ਪੜ੍ਹੋ ਨਾ, ਉਹਨੇ ਔਰ ਉਹਨੇ ਬੜੀ ਸਾਰੀਆਂ ਚੀਜ਼ਾਂ,
ਹਾਂਜੀ ਆਵਾਜ਼ ਨਹੀਂ ਆਉਂਦੀ ਜੁਦਵੀਰ ਜੀ ਦੀ,
ਮੈਂ ਸਰ ਤੁਹਾਨੂੰ ਦੱਸਦਾ ਰਿਹਾ ਕਿ ਤੁਸੀਂ ਕਿਤਾਬ ਪੜ੍ਹੋ, ਉਹ ਵੀ ਪੜ੍ਹੋ, ਬੜੀ ਸਾਰੀ ਬੁੱਕਸ ਨੇ, ਪਰ ਤੁਸੀਂ ਕਿਮ ਬੋਲਣ ਜਿਹੜੀ ਇੱਕ ਰਿਪੋਰਟਿੰਗ ਕੀਤੀ ਹੈ, ਹਾਊ ਏਅਰ ਇੰਡੀਆ ਬੰਬਰਸ ਗੋਟ ਅਵੇ ਵਿਦ ਮਰਡਰ, ਵੈਂਕੂਵਰ ਸਨ ਨੇ ਪਬਲਿਸ਼ ਕੀਤੀ ਸੀ, ਲੌਸ ਆਫ, ਸਰ ਮੈਨੂੰ ਤੁਹਾਡੀ ਆਵਾਜ਼ ਬੜੀ ਕਲੀਅਰ ਆ ਰਹੀ ਹੈ, ਬਿਲਕੁਲ ਕਲੀਅਰ ਹੈ ਜੀ, ਸਭ ਜਗ੍ਹਾ ਸਾਨੂੰ ਕਲੀਅਰ ਆ ਰਹੀ ਹੈ। ਰਾਜਨ ਸਾਹਿਬ ਤੁਸੀਂ ਆਪਣੇ ਵਿਚਾਰ ਰੱਖੋ, ਬਹੁਤ ਸਾਫ਼ ਆ ਰਹੀ ਤੁਹਾਡੀ ਆਵਾਜ਼, ਤੁਸੀਂ ਆਪਣੇ ਵਿਚਾਰ ਰੱਖੋ ਰਾਜਨ ਸਾਹਿਬ,
ਰਾਜਨ ਸਾਹਿਬ ਤੁਹਾਡੀ ਆਵਾਜ਼ ਵੀ ਵਧੀਆ ਆ ਰਹੀ ਹੈ, ਤੇ ਜੁਦਵੀਰ ਜੀ ਦੀ ਆਵਾਜ਼ ਬਹੁਤ ਸਾਫ਼ ਆ ਰਹੀ ਹੈ ਜੀ,
ਸਾਫ਼ ਆ ਰਹੀ, ਤੁਸੀਂ ਆਪਣੀ ਗੱਲ ਕਰੋ ਸਰ, ਹਾਂਜੀ ਹਾਂਜੀ ਕਰੋ ਗੱਲ ਆਪਣੇ ਵਿਚਾਰ।
ਉਹ ਗੱਲ ਹੈਗੀ ਜੀ, ਜਿੱਦਾਂ ਮਤਲਬ ਕੋਈ ਟੈਰਿਸ ਕੰਟਰੀ ਆ, ਉਹਨਾਂ ਨੂੰ ਤਾਂ ਇਨਾਮ ਦਿੰਦੇ ਆ ਅਮਰੀਕਾ ਨੇ, ਦੇਖੋ ਇੰਨੇ ਹੁਣ IMF ਤੋਂ, ਏਸ਼ੀਅਨ ਵਰਲਡ ਬੈਂਕ ਤੋਂ ਉਹਨਾਂ ਨੂੰ ਲੋਨ ਲੂਨ ਮਿਲ ਗਿਆ, ਇਹ ਤਾਂ ਇਹਦੀ ਇੱਕ ਪਾਲਿਸੀ ਆ ਸਪੋਰਟ ਕਰਨੀ, ਕੈਨੇਡਾ ਵੀ ਮਤਲਬ ਵੈਸਟਰਨ ਵਰਲਡ ਦਾ ਸਾਰਿਆਂ ਦਾ ਇੰਟਰਸਟ ਆ ਕੋਈ, ਉਹਦੇ ਕਰਕੇ ਮਤਲਬ ਤੁਸੀਂ ਦੇਖੋ ਵੀ ਇੰਨਾ ਹਨੇਰ ਕਰਦੀ ਆ, ਵੀ ਤੁਸੀਂ ਉਹਨਾਂ ਨੂੰ ਲੋਨ ਇੰਨੇ ਦੇ ਤੇ, ਇੰਨਾ ਪੈਸੇ ਦੀ ਬਰਸਾਤ ਹੋ ਗਈ ਪਾਕਿਸਤਾਨ ਲਈ, ਔਰ ਤੁਸੀਂ ਸੋਚਦੇ ਆ ਕਿ ਉਹ ਤੁਹਾਡੀ ਸਪੋਰਟ ਕਰਨਗੇ, ਕੈਨੇਡੀਅਨ ਗੌਰਮੈਂਟ, ਅਮੈਰੀਕਨ ਜਾਂ ਯੂਰਪੀਅਨ ਯੂਨੀਅਨ ਜਾਂ ਜੋ, ਇਹ ਸਭ ਇੱਕ ਇਹਨਾਂ ਦੀ ਪਾਲਿਸੀ ਆ, ਮਤਲਬ ਇੱਕੋ ਹੀ ਖਾਲਿਆ ਇਹਦਾ ਵੀ ਇੰਡੀਆ ਆਪਣੇ ਆਪ ਤੇ ਸਟਰੋਂਗ ਹੋਵੇ ਤਾਂ ਹੀ ਕਦੀ ਗੱਲ ਬਣੂਗੀ, ਉੱਦਾਂ ਇਹ ਨਹੀਂ ਗੱਲ ਬਣ ਸਕਦੀ, ਇਹਨਾਂ ਦੀ ਸ਼ਰਿਆਂ ਪਾਲਿਸੀ ਆ, ਇਹਦੇ ਪਿੱਛੇ ਹੱਥ ਵੀ ਮਰਵਾਉਣ ਪਿੱਛੇ ਵੀ, ਉੱਥੇ ਕਸ਼ਮੀਰ ਜਿਹੜੇ ਮਰੇ ਆ ਇਹ ਵੀ ਵੈਸਟਰਨ, ਦੇਖੋ ਅਮੈਰੀਕਨ ਖੁਦ ਨਾ ਹੋਣ। ਥੈਂਕ ਯੂ ਜੀ।
ਦੇਖੋ ਮੈਂ ਇਹ ਗੱਲ ਬਹੁਤ ਦੇਰ ਦਾ ਕਹਿ ਰਿਹਾ, ਔਰ ਮੈਂ ਕੱਲ ਇੱਕ ਐਡੀਟਰ ਸਟੇਕ ਪ੍ਰੋਗਰਾਮ ਵੀ ਕੀਤਾ ਹੈ ਕਿ ਜੇ ਕਿਸੇ ਕੰਟਰੀ ਨੇ ਗਲੋਬਲ ਪਾਵਰ ਬਣਨਾ ਹੈ, ਪਾਕਿਸਤਾਨ ਨੇ, ਇੰਡੀਆ ਨੇ, ਇਜ਼ ਇੰਡੀਆ ਗਲੋਬਲ ਪਾਵਰ? ਦਾ ਆਨਸਰ ਇਜ਼ ਨੋ। ਇਜ਼ ਪਾਕਿਸਤਾਨ ਅ ਗਲੋਬਲ ਪਾਵਰ? ਨੋ। ਇਜ਼ ਕੈਨੇਡਾ ਗਲੋਬਲ ਪਾਵਰ? ਨੋ। ਸੋ ਜੇ ਕਿਸੇ ਕੰਟਰੀ ਨੇ ਗਲੋਬਲ ਪਾਵਰ ਬਣਨਾ ਹੈ ਤੇ ਉਹਦੇ ਵਾਸਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਣੇ ਆਪ ਕਰਨੀਆਂ ਪੈਣੀਆਂ। ਤੁਹਾਡਾ ਸਵਾਲ ਰਾਜਨ ਸਾਹਿਬ ਬਿਲਕੁਲ ਠੀਕ ਹੈ, ਇਹ ਮੈਂ ਬਹੁਤ ਸਾਲਾਂ ਦੀ ਗੱਲ ਕਰ ਰਿਹਾ, ਕੋਈ ਕੰਟਰੀ ਕਿਸੇ ਦਾ ਸਾਥ ਨਹੀਂ ਦਿੰਦਾ। ਦੇਰ ਆਰ ਨੋ ਪਰਮਾਨੈਂਟ ਐਲਾਈਜ, ਨੋ ਪਰਮਾਨੈਂਟ ਫਰੈਂਡਸ, ਓਨਲੀ ਪਰਮਾਨੈਂਟ ਇੰਟਰਸਟ, ਜਿਹੜਾ ਜਿਹਦੇ ਨਾਲ ਇੰਟਰਸਟ ਬਣਦਾ ਹੈ। ਔਰ ਇਹ ਤੇ ਕਲੀਅਰ ਹੈ ਗੱਲ ਕਿ ਹਰੇਕ ਨੇ ਆਪਣਾ ਫਾਇਦਾ ਦੇਖਣਾ ਕਿ ਮੈਨੂੰ ਕਿਹਦੇ ਤੋਂ ਫਾਇਦਾ ਹੈ। ਜੇ ਹੁਣ ਅਮਰੀਕਾ ਨੂੰ ਲੱਗਦਾ ਅਮਰੀਕਾ ਦੇ ਕਾਮਰਸ ਸੈਕਟਰੀ ਹਾਵਰਡ ਲੁਟਨਿਕ ਦਾ ਕੱਲ ਮੈਂ ਬਿਆਨ ਤੁਹਾਨੂੰ ਦੱਸ ਹੀ ਦਿੱਤਾ ਸੀਗਾ, ਉਹਨਾਂ ਨੇ ਕਿਹਾ ਕਿ ਮੇਰੇ ਸਭ ਤੋਂ ਜ਼ਿਆਦਾ ਖਾਸਮ ਖਾਸ ਦੋਸਤ ਇੰਡੀਅਨ ਨੇ, ਮੈਂ ਫੈਨ ਹਾਂ ਇੰਡੀਆ ਦਾ, ਬੜੀ ਉਹਨਾਂ ਨੇ ਤਾਰੀਫਾਂ ਕੀਤੀਆਂ ਇੰਡੀਆ ਦੀਆਂ, ਮੈਂ ਇਕੱਠੇ ਗੋਲਫ ਖੇਡਦਾ ਹਾਂ ਆਪਣੇ ਇੰਡੀਅਨ ਫਰੈਂਡਸ ਨਾਲ, ਮੈਂ ਕ੍ਰਿਕਟ ਵੀ ਖੇਡਦਾ, ਜਿਹੜੇ ਸਭ ਤੋਂ ਵਨ ਆਫ ਦਾ ਮੋਸਟ ਇੰਪੋਰਟੈਂਟ ਕੈਬਨਿਟ ਮਿਨਿਸਟਰਸ ਮਾਰਕੋ ਰੂਬੀਓ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੈਬਨਿਟ ਮਿਨਿਸਟਰ ਨੇ ਉਹ ਹਾਵਰਡ ਲੁਟਨਿਕ, ਉਹ ਕਹਿੰਦੇ ਮੈਂ ਗੋਲਫ ਵੀ ਖੇਡਦਾ ਤੇ ਕ੍ਰਿਕਟ ਵੀ ਖੇਡਦਾ, ਮੇਰੇ ਇੰਡੀਆ ਦੇ ਬਹੁਤ ਦੋਸਤ ਨੇ, ਇੰਡੀਆ ਦਾ ਫੈਨ ਆ, ਬੜੀ ਉਹਨਾਂ ਨੇ ਤਾਰੀਫਾਂ ਦੇ ਫੁੱਲ ਬੰਨੇ ਇੰਡੀਆ ਦੇ, ਲੇਕਿਨ ਨਾਲ ਦੀ ਨਾਲ ਉਹਨਾਂ ਨੇ ਦੋ ਤਿੰਨ ਚੀਜ਼ਾਂ ਹੋਰ ਵੀ ਕਹਿਤੀਆਂ। ਇੱਕ ਤਾਂ ਉਹਨਾਂ ਨੇ ਸਾਫ਼ ਕਹਿਤਾ ਕਿ ਅਸੀਂ ਇਹ ਪਸੰਦ ਨਹੀਂ ਕਰਦੇ ਕਿ ਇੰਡੀਆ ਜਿਹੜਾ, ਉਹ ਕਹਿੰਦੇ ਅਸੀਂ ਪਸੰਦ ਨਹੀਂ ਕਰਦੇ ਕਿ ਇੰਡੀਆ ਜਿਹੜਾ ਹੈ ਉਹ ਰਸ਼ੀਆ ਤੋਂ ਹਥਿਆਰ ਖਰੀਦਦਾ, ਠੀਕ ਹੈ, ਔਰ ਇੰਡੀਆ ਨੇ ਹਜੇ ਉਹ ਹਜੇ ਗੱਲ ਕਹਿ ਰਹੇ ਸੀ ਤੇ ਇੰਡੀਆ ਨੇ ਖੁਦ ਡੀਲ ਅਨਾਊਂਸ ਕਰ ਦਿੱਤੀ ਰਸ਼ੀਆ ਦੇ ਨਾਲ, ਹਜੇ ਉਹ ਗੱਲ ਕਹਿ ਕੇ ਹਟੇ ਹੀ ਸੀਗੇ, ਇੰਡੀਆ ਨੇ ਖੁਦ ਡੀਲ ਅਨਾਊਂਸ ਕਰਤੀ ਰਸ਼ੀਆ ਦੇ ਨਾਲ। ਸੋ ਅਮਰੀਕਾ ਚਾਹੁੰਦਾ ਹੈ ਕਿ ਜਿਹੜੀ ਕੰਟਰੀ ਸਾਡੇ ਤੋਂ ਫਾਇਦਾ ਲੈਣਾ ਚਾਹੁੰਦੀ ਹੈ ਉਹ ਸਾਡੀ ਪੂਰੀ ਮਰਜ਼ੀ ਮੁਤਾਬਿਕ ਚੱਲੇ, ਠੀਕ ਹੈ। ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਜੀ ਪਾਕਿਸਤਾਨ ਨੂੰ IMF ਦਾ ਲੋਨ, ਬਿਲਕੁਲ US voted in favor of ਪਾਕਿਸਤਾਨ ਕਿ ਜੀ ਸਪੋਰਟ ਕਰੋ, IMF ਦਾ ਲੋਨ ਇਹਨਾਂ ਨੂੰ ਦਿਓ। IMF ਦੇ ਵਿੱਚ ਚਾਹੇ IMF ਦੇ ਵਿੱਚ ਸਾਡੇ ਇੰਡੀਅਨ ਜਿੰਨੇ ਮਰਜ਼ੀ ਅੱਗੇ ਆ ਜਾਣ, ਵਰਲਡ ਬੈਂਕ ਦੇ ਵਿੱਚ ਅਜੇ ਬੰਗਾ ਸਾਹਿਬ ਆ ਜਾਣ, ਮੈਡਮ ਗੋਪੀਨਾਥ ਜੀ IMF ਦੇ ਵਿੱਚ ਲੀਡਰ ਬਣ ਜਾਣ, ADB ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਵਿੱਚ ਸਾਡੇ ਬੰਦੇ ਲੀਡਰ ਬਣ ਜਾਣ, ਬਟ ਐਟ ਦੀ ਐਂਡ ਆਫ ਦਾ ਡੇ ਅਮਰੀਕਾ ਦਾ ਬੜਾ ਸਟਰੋਂਗ ਇਨਫਲੂਐਂਸ ਹੈ, ਉਹਨਾਂ ਨੇ ਪਾਕਿਸਤਾਨ ਨੂੰ ਪੈਸਾ ਦਿਲਵਾਉਣਾ। ਕਿਉਂ? ਕਿਉਂਕਿ ਉਹ ਕਹਿੰਦੇ ਠੀਕ ਹੈ ਜੇ ਸਾਡਾ ਇੱਕ ਫੋਨ ਕਰਕੇ ਅਸੀਂ ਉੱਥੋਂ ਜਨਰਲ ਸਾਹਿਬ ਤੋਂ ਜੋ ਮਰਜ਼ੀ ਕੰਮ ਕਰਾ ਲੈਂਦੇ ਹਾਂ। ਪਾਕਿਸਤਾਨ ਨੇ ਬੰਗਲਾਦੇਸ਼ ਚ ਬੇਸਿਸ ਚਾਹੁੰਦਾ ਸੀ, ਬੰਗਲਾਦੇਸ਼ ਨੇ ਮਨਾ ਕੀਤਾ, ਉਹਨਾਂ ਨੇ ਬੰਗਲਾਦੇਸ਼ ਦੇ ਵਿੱਚ ਤੁਸੀਂ ਦੇਖ ਹੀ ਲਿਆ ਤਖਤਾ ਪਲਟ ਦਿੱਤਾ। ਅੱਜ ਦੁਨੀਆਂ ਭਰ ਦੇ ਵਿੱਚ ਇੰਕਲੂਡਿੰਗ ਪਾਕਿਸਤਾਨ, ਅੱਜ ਦੁਨੀਆਂ ਭਰ ਦੇ ਵਿੱਚ ਅਮਰੀਕਾ ਦੇ ਮਿਲਟਰੀ ਬੇਸਿਸ ਹੈਗੇ ਨੇ। ਜਦੋਂ ਗਲਫ ਵਾਰ ਹੋਈ ਸੀਗੀ, ਮੈਂ ਕਿਉਂਕਿ ਉਸ ਵੇਲੇ ਮੈਂ ਮੀਡੀਆ ਕਾਫੀ ਇੰਟਰਨੈਸ਼ਨਲ ਲੈਵਲ ਦਾ, ਮੈਂ ਆਈ ਵਾਸ ਕੁਆਇਟ ਯੰਗ, ਛੋਟਾ ਸੀ ਮੈਂ ਕਾਫੀ, ਪਰ ਮੈਂ ਉਸ ਵੇਲੇ ਫਾਲੋ ਕਰਨਾ ਸ਼ੁਰੂ ਕੀਤਾ ਸੀ। ਗਲਫ ਵਾਰ ਦੇ ਟਾਈਮ ਦੇ ਉੱਤੇ ਵੀ ਇੰਡੀਆ ਨੇ ਰੀਫਿਊਲਿੰਗ ਤੱਕ ਕਰਨ ਤੋਂ ਮਨਾ ਕਰਤਾ ਸੀ ਵੀ ਤੁਹਾਡੇ ਜਹਾਜ਼ ਦੀ ਰੀਫਿਊਲਿੰਗ ਜਾਂ ਇੱਥੇ ਅਸੀਂ ਕਿਸੇ ਤਰ੍ਹਾਂ ਦੀ ਮਤਲਬ ਮਦਦ ਨਹੀਂ ਦੇਣੀ ਤੁਹਾਨੂੰ, ਠੀਕ ਹੈ ਨੀ। US ਦੇ ਜਿਹੜੇ, ਹਾਂਜੀ ਇੱਕ ਸੈਕਿੰਡ, ਆਈ ਥਿੰਕ ਕਿਸੇ ਨੇ ਫੋਨ ਉਹ ਕੀਤਾ ਹੋਇਆ। ਹਾਂਜੀ ਸਰਬਜੀਤ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ ਸਾਡੇ ਸਰਬਜੀਤ ਜੀ।
ਹਾਂਜੀ ਜਸਵੀਰ ਜੀ, ਗੱਲ ਇਹ ਆ ਕਿ ਜਿਹੜੀ ਤੁਸੀਂ ਕਹਿ ਰਹੇ ਹਾਂ ਨੇ ਆਹ ਕੁਛ ਕਿਹਾ, ਪਹਿਲੀ ਤਾਂ ਗੱਲ ਇਹ ਆ ਜਿੰਨੇ ਵੀ ਇੱਥੇ ਗੁਰਦੁਆਰੇ ਪਹਿਲਾਂ ਤਾਂ ਉਹਨਾਂ ਨੂੰ ਇਹ ਚੀਜ਼ਾਂ ਹਟਾਉਣੀਆਂ ਚਾਹੀਦੀਆਂ ਆ। ਹੁਣ ਤੁਸੀਂ ਆਪ ਦੇਖ ਲਓ ਕਿ ਮਤਲਬ ਜੋ ਕੁਛ ਪਿਛਲੇ ਮਤਲਬ ਗੁਰਦੁਆਰਿਆਂ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਜਿਹੜੇ ਨਗਰ ਕੀਰਤਨ ਕੱਢਦੇ ਤੇ ਉੱਥੇ ਖਾਲਿਸਤਾਨ ਦੇ ਬੰਦਿਆਂ ਨੇ ਕੀ ਕੀਤਾ, ਮਤਲਬ ਜਦੋਂ ਇਹ ਤਾਂ ਜਦੋਂ ਵੀ ਜੀ ਆਪਣੇ ਪਤਾ ਨੀ ਪੈਸੇ ਖਰੇ ਲੈ ਕੇ ਬਹਿ ਜਾਂਦੇ ਆ, ਖਰੇ ਕਿੱਦਾਂ ਇਹ ਤਾਂ ਇੰਡੀਆ ਜਾ ਕੇ ਬਹਿ ਤੇ ਰਗੜ ਕਿਹੜੇ ਹੁੰਦੇ ਆ, ਰਗੜ ਸਾਡੇ ਵਰਗੇ ਆਮ ਬੰਦੇ ਹੁੰਦੇ ਆ, ਜਿਲੇ ਅਸੀਂ ਇੰਡੀਆ ਜਾਣਾ ਜਾਵੇ ਕੁਛ ਵੀ ਕਰਨਾ ਤੇ ਸਾਨੂੰ ਵੀਜ਼ੇ ਨੀ ਉੱਥੇ ਮਿਲ ਰਹੇ, ਸਾਨੂੰ ਡਿਕਲੈਨ ਕਰੀ ਜਾਂਦੇ ਕਿ ਨਹੀਂ ਜੀ ਤੁਸੀਂ ਇੱਦਾਂ ਆ, ਤੁਹਾਡੇ ਕੈਨੇਡਾ ਤੋਂ ਇੱਦਾਂ ਆ ਰਿਹਾ ਆ, ਤੇ ਉਹ ਉੱਥੇ ਜਾ ਕੇ ਮਤਲਬ ਜਿਹੜੇ ਤੁਸੀਂ ਦਿੱਲੀ ਵੀ ਉੱਪਰਦੇ ਆ ਉੱਥੇ ਵੀ ਤੁਹਾਨੂੰ ਕਈ ਚੀਜ਼ਾਂ ਪੁੱਛਦੇ ਆ ਕਿ ਮਤਲਬ ਤੁਹਾਡੇ ਕਿਹੜੀ ਕੈਟਾਗਰੀ ਆ, ਕੀ ਹਿਸਾਬ ਕਿਤਾਬ, ਉਸ ਕੈਟਾਗਰੀ ਦੇ ਹਿਸਾਬ ਨਾਲ ਉਹ ਗੱਲਬਾਤ ਅੱਗੇ ਕਰ ਰਹੇ ਆ, ਨੰਬਰ ਇੱਕ। ਨੰਬਰ ਦੋ, ਮੈਂ ਜਦ ਵੀ ਜੀ ਤੁਹਾਨੂੰ ਪੁੱਛਿਆ ਸੀਗਾ ਮਤਲਬ ਜੋ ਕੈਨੇਡਾ ਦੀ ਸਰਕਾਰ ਦੀ ਸੀਗੀ ਜਿੱਦਾਂ ਆਪਣੇ ਆਟਵਾ ਦੀ ਹੋ ਗਈ ਜਾਂ ਫਿਰ ਕਿੰਗਸਟਨ ਦੀ ਹੋ ਗਈ ਜਾਂ ਫਿਰ ਜਿਹੜੇ ਮਨਿਸਟਰ ਆ ਉਹਨਾਂ ਦੇ ਬਾਰੇ ਨੀ ਤੁਸੀਂ ਮੈਨੂੰ ਦੱਸਿਆ, ਪਲੀਜ਼ ਉਹ ਦੱਸ ਦਿਓ ਹੈ, ਤੇ ਇਹਨੂੰ ਕਿੱਦਾਂ ਸਾਰਿਆਂ ਨੂੰ ਸੰਭਾਲਣਗੇ, ਮਤਲਬ ਜੇ ਆਪਣੇ ਮਾਕਾਨੀ ਸਾਹਿਬ ਆਇਆ ਮਤਲਬ ਕਿੱਦਾਂ ਇਹ ਡੀਲ ਕਰਨਗੇ ਸਾਰਿਆਂ ਦੇ ਨਾਲ, ਇਹਦੇ ਬਾਰੇ ਦੱਸੀ। ਥੈਂਕ ਯੂ।
ਸੋਰੀ ਮੈਂ ਤੁਹਾਡਾ ਸਵਾਲ ਫਿਰ ਨਹੀਂ ਸਮਝ ਸਕਿਆ, ਤੁਸੀਂ ਸਵਾਲ ਜੇ ਰਿਪੀਟ ਕਰ ਦਿੰਦੇ ਤੇ ਦੁਬਾਰਾ ਕਾਲ ਕਰਕੇ ਦੱਸ ਦੋ। ਮੈਂ ਜਿਸ ਤਰ੍ਹਾਂ ਮੈਂ ਗੱਲ ਕਰ ਹੀ ਰਿਹਾ ਸੀਗਾ ਕਿ ਸਰ ਉਹ ਤੇ ਯੈਸ ਸਾਨੂੰ ਇਹ ਸੋਚਣਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਅਸੀਂ ਗਲੋਬਲ ਲੈਵਲ ਤੇ ਕਰਨਾ ਕੀ ਹੈ, ਔਰ ਜਿਹੜੀ ਮੈਂ ਉਹਦੀ ਬੇਸਿਸ ਦੀ ਗੱਲ ਕਰ ਰਹੀ ਸੀ, ਮੈਂ ਇੱਕ ਸੈਕਿੰਡ ਬਸ ਹੋਰ ਲੈਣਾ ਚਾਹੁੰਦਾ ਸੀ ਉਸ ਟੋਪਿਕ ਦੇ ਉੱਤੇ ਕਿ ਬੇਸਿਸ ਛੱਡੋ, ਈਵਨ ਜਿਨ੍ਹਾਂ ਨੂੰ ਇਹਨਾਂ ਸਮਾਲਰ ਬੇਸਿਸ ਹੁੰਦੇ ਨੇ ਜਿਨ੍ਹਾਂ ਨੂੰ ਇਹ ਅਮਰੀਕਾ ਲਿਲੀ ਪੈਡ ਕਹਿੰਦਾ, ਉਹ ਤੱਕ ਵੀ ਇੰਡੀਆ ਨੇ ਨਹੀਂ ਬਣਨ ਦਿੱਤੇ, ਉਹਨਾਂ ਦੇ ਜਿਹੜੇ ਲਿਲੀ ਪੈਡ ਆ ਉਹਦੇ ਵਿੱਚ ਵੀ ਤਕਰੀਬਨ 10 ਏਕੜ ਉਹ ਜਗ੍ਹਾ ਲੈਂਦੇ ਆ, ਸੋ ਉੱਥੇ ਉਹ ਬਣਾ ਦਿੰਦੇ ਛੋਟਾ ਜਿਹਾ ਬੇਸ। ਬਾਕੀ ਤੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਅਮਰੀਕਾ ਦੀ ਗੱਲ ਕਰੀਏ ਤੇ ਘੱਟੋ ਘੱਟ 80 ਕੰਟਰੀਜ਼ ਦੇ ਵਿੱਚ ਇਹਨਾਂ ਦਾ ਬੇਸ ਹੈ, ਇਹਨਾਂ ਕੋਲ 700-800 ਬੇਸਿਸ ਤੋਂ ਓਪਨਲੀ ਹੈਗੇ ਨੇ, ਬਾਕੀ ਜਿਹੜੇ ਕੋਵਰਟ ਬੇਸਿਸ ਨੇ ਉਹ ਅਲੱਗ ਨੇ, ਚਾਹੇ ਜਪਾਨ ਹੈ, ਜਪਾਨ ਦੇ ਵਿੱਚ 100 ਤੋਂ ਜ਼ਿਆਦਾ ਅਮਰੀਕਾ ਦੇ ਮਿਲਟਰੀ ਬੇਸ ਨੇ ਜਪਾਨ ਦੇ ਵਿੱਚ, ਜਰਮਨੀ ਦੇ ਵਿੱਚ 100 ਤੋਂ ਜ਼ਿਆਦਾ ਨੇ, ਸਾਊਥ ਕੋਰੀਆ ਲੈ ਲਓ ਤੁਸੀਂ, ਇਟਲੀ ਲੈ ਲਓ, ਇੰਗਲੈਂਡ ਲੈ ਲਓ, ਤੁਸੀਂ ਕੰਟਰੀ ਦਾ ਨਾਮ ਬੋਲੋ, ਇਟਲੀ, ਇੰਗਲੈਂਡ, ਸਾਊਥ ਕੋਰੀਆ, ਜਰਮਨੀ, ਜਪਾਨ, ਅਮਰੀਕਾ ਦੇ ਮਿਲਟਰੀ ਬੇਸਿਸ ਭਰੇ ਪਏ ਨੇ ਔਰ ਮੈਂ ਬੇਸਿਸ ਦੀ ਗੱਲ ਕਰ ਰਿਹਾ ਬੇਸਿਸ ਦੇ ਵਿੱਚ ਬਹੁਤ ਮਤਲਬ ਕਾਫੀ ਬੜਾ ਏਰੀਆ ਹੁੰਦਾ ਇਹਨਾਂ ਦਾ ਵੀ ਬੇਸ ਦਾ ਮਤਲਬ ਕੀ ਹੈ ਵੀ ਘੱਟੋ ਘੱਟ 200 ਅਮਰੀਕਨ ਫੌਜੀ ਬੈਠਾ ਹੁੰਦਾ ਉੱਥੇ 200 ਅਮਰੀਕਨ ਫੌਜੀ ਬੈਠਾ ਉਹਨੂੰ ਕਹਿੰਦੇ ਬੇਸ ਪ੍ਰੋਪਰ ਮਿਲਟਰੀ ਬੇਸ 200 ਅਮਰੀਕਨ ਫੌਜੀ ਔਰ ਕਾਫੀ ਵੱਡੀ ਜਗ੍ਹਾ ਉੱਥੇ ਖਰਚਾ ਖੁਰਚਾ ਮਿਲੀਅਨਸ ਆਫ ਡਾਲਰ ਚ ਖਰਚਾ ਕਰਦੇ ਨੇ ਬਾਕੀ ਛੋਟੇ ਬੇਸ ਵੀ ਹੁੰਦੇ ਨੇ ਲਿਲੀ ਪੈਡ ਕਹਿੰਦੇ ਉਹਨੂੰ ਸੋ ਉਹ ਇੰਡੀਆ ਨੀ ਕਰਨ ਇੰਡੀਆ ਕਹਿੰਦਾ ਅਸੀਂ ਨੀ ਕਰਨ ਦੇਣਾ ਬੰਗਲਾਦੇਸ਼ ਨੇ ਮਨਾ ਕੀਤਾ ਬੰਗਲਾਦੇਸ਼ ਤੇ ਉਹਨਾਂ ਨੇ ਐਕਸ਼ਨ ਕਰ ਦਿੱਤਾ ਸੋ ਉਹਨਾਂ ਨੂੰ ਇਹ ਆ ਵੀ ਜਿੱਥੇ ਜਿੱਥੇ ਸਾਡੇ ਹਿਸਾਬ ਦੇ ਨਾਲ ਸਭ ਚੱਲਦੇ ਰਹਿਣਗੇ ਉਹ ਸਾਰਾ ਕੁਝ ਕੋਈ ਕਿਸੇ ਦਾ ਸਾਥ ਨਹੀਂ ਦੇਵੇਗਾ ਕੋਈ ਵੀ ਇਹਦੇ ਚ ਮੈਂ ਅਮਰੀਕਾ ਨੂੰ ਗਲਤ ਨਹੀਂ ਕਹਿੰਦਾ ਇਹਦੇ ਚ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਹਰ ਕੰਟਰੀ ਨੇ ਖੁਦ ਆਪਣਾ ਦੇਖਣਾ ਕਿ ਹਾਊ ਕੈਨ ਆਈ ਬਿਕਮ ਅ ਗਲੋਬਲ ਪਾਵਰ ਜੀ ਉਹਨਾਂ ਨੇ ਅੱਜ ਗਰੋ ਕਰਨਾ ਔਰ ਗਲੋਬਲ ਪਾਵਰ ਬਣਨ ਦੀ ਡੈਫੀਨੇਸ਼ਨ ਮੈਂ ਦਿੱਤੀ ਹੋਈ ਹੈ ਮੈਂ ਕਿਸ ਦਿਨ ਹੋਰ ਡਿਟੇਲ ਚ ਕਰ ਦਿਆਂਗਾ ਪ੍ਰੋਗਰਾਮ ਕਿ ਗਲੋਬਲ ਪਾਵਰ ਕਿੱਦਾਂ ਮੈਂ ਕਹਿ ਰਿਹਾ ਔਰ ਕੈਨੇਡਾ ਕੈਨ ਐਸਪਾਇਰ ਟੂ ਬਿਕਮ ਅ ਗਲੋਬਲ ਪਾਵਰ ਐਸ ਵੈਲ ਹਾਂ ਇਹਨਾਂ ਚੱਕਰਾਂ ਤੋਂ ਮਤਲਬ ਲੀਡਰ ਸਾਨੂੰ ਚਾਹੀਦਾ ਜਿਹੜਾ ਹੁਣ ਆਹ ਸਾਰਾ ਹਮਾਸ ਦਾ ਇੱਥੇ ਰੋਜ਼ ਇੱਥੇ ਲੜਾਈਆਂ ਪਈਆਂ ਹੋਈਆਂ ਇੱਕ ਦੂਸਰੇ ਖਿਲਾਫ਼ ਕਿੰਨੀ ਹੇਟਰਡ ਫੈਲ ਰਹੀ ਹੈ ਤੁਸੀਂ ਬਿਲਕੁਲ ਕਹੋ ਕਿ ਦੇਖੋ ਇਜ਼ਰਾਈਲ ਜੋ ਕਰ ਰਿਹਾ ਗਲਤ ਕਰ ਰਿਹਾ ਬਟ ਸਾਡੇ ਫੈਲੋ ਕੈਨੇਡੀਅਨਸ ਨੇ ਠੀਕ ਹੈ ਕਿ ਨਹੀਂ ਜੇ ਕੋਈ ਜੂਇਸ਼ ਕਮਿਊਨਿਟੀ ਤੋਂ ਹੈ ਕੋਈ ਬੱਚੇ ਨੇ ਕੋਈ ਬੱਚੀਆਂ ਨੇ ਉਹ ਵਿਚਾਰੇ ਤੇ ਔਰ ਕਈ ਜਿਹੜੇ ਜੂਇਸ਼ ਕਮਿਊਨਿਟੀ ਦੇ ਬੰਦੇ ਮੈਂ ਜਾਣਦਾ ਜਿਹੜੇ ਉਹ ਚਾਹੁੰਦੇ ਨੇ ਕਿ ਸਾਡਾ ਰਿਲੇਸ਼ਨਸ਼ਿਪ ਵਧੀਆ ਹੋਵੇ ਫਿਰ ਗੱਲ ਉੱਥੇ ਹੋ ਰਹੀ ਹੈ ਵੀ ਕਸ਼ਮੀਰ ਉੱਥੇ ਲੈਣਾ ਨਹੀਂ ਲੈਣਾ ਖਾਲਿਸਤਾਨ ਬਣਨਾ ਨਹੀਂ ਬਣਨਾ ਉਹ ਸਾਰਾ ਮਸਲਾ ਇੱਥੇ ਆ ਕੇ ਅਸੀਂ ਸਾਰਾ ਬੇਸ ਇੱਥੇ ਬਣਾਇਆ ਹੋਇਆ ਉਹਨਾਂ ਸਾਰੇ ਝਗੜਿਆਂ ਦਾ ਔਰ ਸਾਡੇ ਇੱਥੇ ਕੈਨੇਡਾ ਦੇ ਸਾਹਮਣੇ ਜਿਹੜੇ ਆਪਣੇ ਚੈਲੇਂਜਸ ਨੇ ਲੀਡਰ ਹੋਵੇ ਖੁੱਲ ਕੇ ਗੱਲ ਕਰੇ ਤੁਸੀਂ ਜਾਣਦੇ ਹੋ ਮੈਂ ਅੱਜ ਸਾਫ਼ ਗੱਲ ਕਹਿੰਦਾ ਹਾਊ ਸ਼ੁਡ ਲੀਡਰ ਓਪਰੇਟ ਜੇ ਤੁਸੀਂ ਕੈਨੇਡਾ ਨੂੰ ਸਹੀ ਦਿਸ਼ਾ ਲੈ ਕੇ ਜਾਣਾ ਤੁਸੀਂ ਜਾਓ ਸਭਾ ਦੇ ਵਿੱਚ ਅਗਲੇ ਬੰਦੇ ਕਹਿੰਦੇ ਜੀ ਹਾਂਜੀ ਜੀ ਅਸੀਂ ਇੱਥੇ 1000 ਬੰਦਾ ਇਕੱਠਾ ਹੋਇਆ ਡੈਥ ਟੂ ਇਜ਼ਰਾਈਲ ਬੰਦਾ ਕਹੇ ਗੱਲ ਸੁਣੋ ਵੋਟ ਦੇਣੀ ਦਿਓ ਨਹੀਂ ਦੇਣੀ ਨਾ ਦਿਓ ਪੈਸੇ ਦੇਣੇ ਦਿਓ ਨਹੀਂ ਦੇਣੇ ਨਾ ਦਿਓ ਹਾਊ ਕੈਨ ਯੂ ਸੇ ਡੈਥ ਟੂ ਇਜ਼ਰਾਈਲ ਹਾਊ ਕੈਨ ਯੂ ਸੇ ਡੈਥ ਟੂ US ਹਾਊ ਸਾਡੇ ਇਜ਼ਰਾਈਲ ਔਰ US ਸਾਡੇ ਐਲਾਈਜ਼ ਨੇ ਹਾਊ ਕੈਨ ਯੂ ਸੇ ਔਰ ਉਹ ਫਿਰ ਕਹਿੰਦੇ ਉਹ ਤਾਂ ਹੋਰ ਅੱਗੇ ਵੱਜ ਜਾਂਦੇ ਡੈਥ ਟੂ ਕੈਨੇਡਾ ਐਂਡ ਚ ਕੈਨੇਡਾ ਝੰਡਾ ਸਾੜ ਦਿੰਦੇ ਕਮਾਲ ਹੋ ਗਈ ਬਈ ਇਹ ਕਿਹੜੇ ਬੰਦੇ ਨੇ ਬਿਲਕੁਲ ਨਹੀਂ ਅਗਲੀ ਸਭਾ ਜਾਓ ਹੁਣ ਇਹ ਅਗਲੀ ਸਭਾ ਜਿਹੜੇ ਮੈਂ ਪਹਿਲਾਂ ਦੱਸਦਾ ਰਿਹਾ ਕਰਦੇ ਕੀ ਨੇ ਔਰ ਹੁਣ ਮੈਂ ਦੱਸਦਾ ਕਿ ਕਰਨਾ ਕੀ ਚਾਹੀਦਾ ਅਗਲੀ ਸਭਾ ਚ ਗਏ ਉੱਥੇ ਕਹਿੰਦੇ ਜੀ ਅਸੀਂ ਇੰਡੀਆ ਚ ਬੜਾ ਧੱਕਾ ਹੋ ਰਿਹਾ ਇੱਦਾਂ ਉੱਦਾਂ ਅਸੀਂ ਉੱਥੇ ਕਸ਼ਮੀਰ ਆਜ਼ਾਦ ਕਰਾ ਦੇਣਾ ਖਾਲਿਸਤਾਨ ਬਣਾ ਦੇਣਾ ਉਹਨਾਂ ਕੋਲ ਗੱਲ ਸੁਣੋ ਧਿਆਨ ਦੇਣਾ ਇੱਥੇ ਜਿਹੜਾ ਆਹ ਬਣਿਆ ਪਿਆ ਇੱਥੇ ਤਮਾਸ਼ਾ ਉਹਦਾ ਤੁਸੀਂ ਮੈਂ ਪ੍ਰਧਾਨ ਮੰਤਰੀ ਹਾਂ ਜਾਂ ਮੈਂ ਤੁਹਾਡਾ ਕੈਬਨਿਟ ਮਿਨਿਸਟਰ ਹਾਂ ਜਾਂ ਮੈਂ ਤੁਹਾਡਾ MP ਹਾਂ ਤੁਸੀਂ ਕਸ਼ਮੀਰ ਪੰਜਾਬ ਦੀਆਂ ਸਮੱਸਿਆਵਾਂ ਹੋਣਗੀਆਂ ਉੱਥੇ ਰਸ਼ੀਆ ਯੂਕਰੇਨ ਕੰਫਲਿਕਟ ਚੱਲਦਾ ਹੋਏਗਾ ਹਮਾਸ ਇਜ਼ਰਾਈਲ ਕੰਫਲਿਕਟ ਚੱਲਦਾ ਹੈ ਠੀਕ ਹੈ ਅਸੀਂ ਗੱਲ ਕਰਾਂਗੇ ਉੱਥੇ ਕੋਈ ਏਡ ਦੇਣੀ ਹੈ ਉੱਥੇ ਕੋਈ ਸਹਾਇਤਾ ਦੇਣੀ ਹੈ ਉੱਥੇ ਕੋਈ ਮੈਡੀਕਲ ਮਦਦ ਹੈ ਕੋਈ ਐਜੂਕੇਸ਼ਨ ਲਈ ਕੰਮ ਕਰਨਾ ਹੈ ਅਸੀਂ ਕਰਾਂਗੇ ਨਾਲ ਬਟ ਐਜ਼ ਅ ਮੈਂਬਰ ਪਾਰਲੀਮੈਂਟ ਐਜ਼ ਅ ਕੈਬਨਿਟ ਮਿਨਿਸਟਰ ਐਜ਼ ਅ ਪ੍ਰਾਈਮ ਮਿਨਿਸਟਰ ਕੰਨ ਖੋਲ ਕੇ ਮੇਰੀ ਗੱਲ ਸੁਣ ਲਓ ਆਪਾਂ ਕੈਨੇਡਾ ਚ ਬਹੁਤ ਕੰਮ ਹੈ ਆਪਾਂ ਇਹਦੇ ਤੇ ਕੰਮ ਕਰਨਾ ਤੁਸੀਂ ਵੋਟ ਦੇਣੀ ਦਿਓ ਪੈਸੇ ਦੇਣੇ ਦਿਓ ਨਹੀਂ ਦੇਣੇ ਨਾ ਦਿਓ ਮੈਂ ਜਿੰਨੀ ਦੇਰ ਰਹਾਂਗਾ MP ਕੈਬਨਿਟ ਮਿਨਿਸਟਰ ਆਹ ਗੱਲ ਕਰਾਂਗਾ ਕਿ ਤੁਸੀਂ ਆਪਾਂ ਇਹਦੀ ਗੱਲ ਮੇਰੇ ਕੋਲ ਤੁਸੀਂ ਮੁੱਦਾ ਤਾਂ ਲੈ ਕੇ ਆਓ ਤੇ ਉਹੀ ਗੱਲ ਹੋ ਰਹੀ ਵੀ ਆ ਤੇ ਪੰਜਾਬ ਦੇ ਡਾਕਟਰ ਮਨਮੋਹਨ ਸਿੰਘ ਨੇ ਕਹਿ ਨਹੀਂ ਦਿੱਤਾ ਸੀਗਾ ਕਿ ਆ ਪੰਜਾਬ ਦੇ ਤੁਹਾਡੇ ਸਾਰੇ ਲੀਡਰ ਜਿਹੜੇ ਨੇ ਇਹ ਪੰਜਾਬ ਦਾ ਤਾਂ ਕੋਈ ਮੁੱਦਾ ਹੀ ਨਹੀਂ ਸੀ ਚੱਕਦੇ ਔਰ ਚੱਕਣ ਵੀ ਕਿਉਂ ਜੇ ਸ਼ੇਖ ਅਬਦੁੱਲਾ ਨੂੰ ਇਹ ਪਤਾ ਹੈ ਕਿ ਮੈਂ ਚੀਫ ਮਿਨਿਸਟਰ ਹਾਂ ਤੇ ਮੁੰਡਾ ਮੇਰਾ ਉੱਥੇ ਕੈਬਨਿਟ ਮਿਨਿਸਟਰ ਬਣਾ ਦੇਣਾ ਹੈ ਉਹਦਾ ਉਹੀ ਕੰਮ ਫਿਰ ਅੱਗੇ ਚੱਲਦਾ ਰਿਹਾ ਫਾਰੂਕ ਅਬਦੁੱਲਾ ਸਾਹਿਬ ਤੋਂ ਲੈ ਕੇ ਉਮਰ ਅਬਦੁੱਲਾ ਸਾਹਿਬ 3 ਜਨਰੇਸ਼ਨ ਨਿਕਲ ਗਈਆਂ ਉਹਨਾਂ ਨੇ ਕਸ਼ਮੀਰ ਲਈ ਥੋੜੀ ਕੁਝ ਮੰਗਿਆ ਉਹਨਾਂ ਨੇ ਇੱਕੋ ਗੱਲ ਮੰਗੀ ਕਾਂਗਰਸ ਤੋਂ ਕਿ ਅਸੀਂ ਇੱਥੇ ਚੀਫ ਮਿਨਿਸਟਰ ਰਹਿਣਾ ਕਹਿੰਦੇ ਜੀ ਡਨ ਸ਼ੇਖ ਅਬਦੁੱਲਾ ਸਾਹਿਬ ਤੁਸੀਂ ਚੀਫ ਮਿਨਿਸਟਰ ਉਹਨਾਂ ਦਾ ਬੇਟਾ ਫਾਰੂਕ ਅਬਦੁੱਲਾ ਸਾਹਿਬ ਚੀਫ ਮਿਨਿਸਟਰ ਹੁਣ ਉਹਨਾਂ ਦਾ ਬੇਟਾ ਉਮਰ ਅਬਦੁੱਲਾ ਸਾਹਿਬ ਚੀਫ ਮਿਨਿਸਟਰ ਉਹਨਾਂ ਨੇ ਇੱਕੋ ਗੱਲ ਮੰਗੀ ਅਬਦੁੱਲਾ ਪਰਿਵਾਰ ਨੇ ਕਿ ਅਸੀਂ ਚੀਫ ਮਿਨਿਸਟਰ ਰਹਿਣਾ ਤੇ ਸੈਂਟਰ ਵਿੱਚ ਸਾਡਾ ਕੋਈ ਮੈਂ ਜਾਂ ਕੋਈ ਨਾ ਕੋਈ ਭਾਈ ਭਤੀਜਾਵਾਦ ਉੱਥੇ ਸਾਨੂੰ ਕੈਬਨਿਟ ਪੋਜੀਸ਼ਨ ਦੇ ਦਿਓ ਕਾਂਗਰਸ ਕਹਿੰਦੀ ਡੀਲ ਡਨ ਤੁਸੀਂ ਇੱਥੇ ਸਪੋਰਟ ਕਰੋ ਅਸੀਂ ਤੁਹਾਨੂੰ ਗੱਲ ਖਤਮ ਹੋ ਗਈ ਬਾਕੀ ਕਸ਼ਮੀਰੀ ਭਾਈ ਹੈ ਇਹ ਹੈ ਉਹ ਇੱਦਾਂ ਚੱਲੀ ਜਾਂਦਾ ਉਹ ਕੰਮ ਸਾਡੇ ਪੰਜਾਬ ਚ ਵੀ ਇਹੀ ਹੋਇਆ ਤੁਸੀਂ ਮੈਨੂੰ ਇੱਕ ਪੰਜਾਬ ਦੇ ਲੀਡਰ ਦਾ ਦੱਸ ਦਿਓ ਜਿਹਦਾ ਇੱਕ ਕਦਮ ਇੱਥੇ ਹੁੰਦਾ ਸੀ ਔਰ ਦੂਸਰਾ ਉੱਥੇ ਦਿੱਲੀ ਚ ਔਰ ਦਿੱਲੀ ਜਾ ਕੇ ਵੀ ਇਹਨਾਂ ਦੀਆਂ ਵਧੀਆ ਕੈਬਨਿਟ ਪੋਜੀਸ਼ਨ ਲੈ ਕੇ ਵੀ ਇਹਨਾਂ ਨੂੰ ਇਹ ਹੁੰਦਾ ਸੀ ਵੀ ਪੰਜਾਬ ਵੀ ਅਸੀਂ ਆਪਣੇ ਹਿਸਾਬ ਨਾਲ ਚਲਾਉਣਾ ਪੰਜਾਬ ਦੇ ਲੋਕਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਸੀ ਕੋਈ ਉਹ ਕੰਮ ਅਸੀਂ ਇੱਥੇ ਆ ਕੇ ਪਕੜ ਲਿਆ ਸਾਡੇ MPs ਹੈ ਕੈਬਨਿਟ ਮਿਨਿਸਟਰ ਹੈ ਹੁਣ ਮੈਨੂੰ ਆ ਕੇ ਕੋਈ ਕਹੇ ਕਿ ਯੁੱਧਵੀਰ ਜਸਵਾਲ ਹਾਂਜੀ ਦੱਸੋ ਜੀ ਪੰਜਾਬ ਦੀ ਕੀ ਪ੍ਰੋਬਲਮ ਹੈ ਤੁਸੀਂ ਕੀ ਲੈਣਾ ਪੰਜਾਬ ਦੀ ਪ੍ਰੋਬਲਮ ਤੋਂ ਤੁਸੀਂ ਤੁਹਾਡੀ ਗੱਲ ਉਹ ਤਾਂ ਪੰਜਾਬ ਦੇ ਲੀਡਰ ਆਪਣੇ ਬੰਦਿਆਂ ਦੀ ਗੱਲ ਨਹੀਂ ਸੁਣਦੇ ਤੁਹਾਡੀ ਗੱਲ ਸੁਣ ਲੈਣਗੇ ਯੂ ਆਰ ਐਨ MP ਯੂ ਆਰ ਅ ਕੈਬਨਿਟ ਮਿਨਿਸਟਰ ਫਾਰ ਕੈਨੇਡਾ ਸਾਡੇ ਕੈਨੇਡਾ ਦੇ ਚੈਲੇਂਜਸ ਡਿਸਕਸ ਕਰੀਏ ਸਟੀਲ ਤੇ ਟੈਰਿਫ ਲੱਗ ਗਏ ਇੰਡਸਟਰੀ ਨੂੰ ਕਿੰਨਾ ਨੁਕਸਾਨ ਹੋਇਆ ਸਾਡੀ ਆਟੋ ਦੀਆਂ ਜੋਬਸ ਜਾ ਰਹੀਆਂ ਸਾਡੇ ਇੱਥੇ ਹਸਪੀਟਲ ਦੀ ਜ਼ਰੂਰਤ ਹੈ ਸਾਡੇ ਇੱਥੇ ਟ੍ਰਾਂਸਿਟ ਦੀ ਜ਼ਰੂਰਤ ਹੈ ਇਹਨਾਂ ਕੋਲ ਆਈਡੀਆਜ਼ ਨਹੀਂ ਹੈ ਇਹਨਾਂ ਨੇ ਆਹੀ ਗੱਲਾਂ ਕਰਨੀਆਂ ਸੁਖਮਿੰਦਰ ਸਾਹਿਬ ਕੋ ਐਡ
ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ,
ਸੁਣ ਰਿਹਾ ਸੀ ਅੱਜ ਤੁਹਾਡੀਆਂ ਗੱਲਾਂ ਬਾਤਾਂ। ਦੇਖੋ ਜੀ ਯੁਧਵੀ ਜੀ, ਇਹ ਤਾਂ ਇਹ ਨੀ ਅਸੀਂ ਪੰਜਾਬ ਤੋਂ ਨੀ ਲਾਏ, ਇਹ ਸਾਰਾ ਕੁਛ ਸਾਰਾ ਜਗ੍ਹਾ ਹੀ ਆ। ਪੋਲੀਟੀਸ਼ੀਅਨ ਜਿਹੜੇ ਆ ਉਹ ਜਿਹੜੀਆਂ ਜੋ ਵੀ ਬਣੀਆਂ ਡੈਫੀਨੇਸ਼ਨ ਆ ਉਹ ਸਾਰੇ ਸੇਮ ਹੀ ਆ। ਇੱਥੇ ਵੀ ਸੇਮ ਹੀ ਆ, ਇੱਥੇ ਵੀ ਵੋਟਾਂ ਚਾਹੀਦੀਆਂ, ਇੱਥੇ ਵੀ ਸਾਰੀਆਂ ਗੇਮਾਂ ਚੱਲਦੀਆਂ, ਇੱਥੇ ਵੀ ਸਾਰੇ ਗਰੁੱਪਾਂ ਨੂੰ ਖੁਸ਼ ਕਰਨਾ ਤੇ ਥੋੜਾ ਬਹੁਤਾ ਗੋਂਗੂਲਾਂ ਤੋਂ ਮਿੱਟੀ ਵੀ ਲਾਉਣੀ, ਜਿੱਦਾਂ ਆਪਣੇ ਹੁਣੇ ਪੁਰਸ਼ੋਤਮ ਹੁਣੀ ਕਹਿੰਦੇ ਸੀਗੇ। ਹਰਪੁਰ ਸਾਹਿਬ ਨੇ ਵੀ ਤੁਸੀਂ ਜਿੰਨੀ ਮਰਜ਼ੀ ਜਸਟੀਫਿਕੇਸ਼ਨ ਦਿੱਤੀ, ਉਹਨਾਂ ਨੇ ਵੀ ਕੋਈ ਖਾਸ ਨਹੀਂ ਕੀਤਾ। ਔਰ ਜੇ ਇੰਡੀਆ ਦੀ ਗੱਲ ਕਰੇ ਤੁਸੀਂ, ਮਨਮੋਹਨ ਸਿੰਘ ਹੋਣਾਂ ਦੀ ਗੱਲ ਕਰਦੇ ਹੋ ਕਿ ਸਾਰੇ ਆਪੋ ਆਪਣੇ ਬੈਨੀਫਿਟ ਲਿਆਉਂਦੇ, ਹਰਪੁਰ ਸਾਹਿਬ ਵੀ ਗਏ ਸੀਗੇ, ਉਹਨਾਂ ਦੀ ਵੀ ਤੇ ਕਰ ਲਈ। ਉਹ ਵੀ ਇੱਕ ਵਾਰੀ ਬੜਾ ਇਲਜ਼ਾਮ ਲੱਗਾ ਜੀ ਉਹਨਾਂ ਨੂੰ ਵੈਲਕਮ ਨਹੀਂ ਕੀਤਾ ਗਿਆ, ਔਰ ਨਿਊ ਦਿੱਲੀ ਦਾ ਇਹ ਰਿਸਪੋਂਸ ਸੀਗਾ, ਉਹ ਕਹਿੰਦੇ ਸਾਡੇ ਨਾਲ ਤਾਂ ਉਹਨਾਂ ਦਾ ਕੋਈ ਪ੍ਰਪੋਜ਼ਡ ਮੀਟਿੰਗ ਹੀ ਨਹੀਂ ਸੀ। ਉਹਨਾਂ ਨੇ ਤਾਂ ਅੰਮ੍ਰਿਤਸਰ ਜਾਣਾ ਸੀ ਜਾਂ ਹੋਰ ਆਪਣੇ ਪ੍ਰਾਈਵੇਟ ਜਿਹੜੀ ਉਹਨਾਂ ਦੇ ਸੀਗੇ ਆਪਣੇ ਜੋ ਵੀ ਮੀਟਿੰਗ ਸੀਗੀਆਂ ਉੱਥੇ ਉਹਨਾਂ ਦੀ ਜ਼ਿਆਦਾ ਪ੍ਰਾਇਓਰਟੀ ਸੀ, ਸਾਡੇ ਨਾਲ ਕੋਈ ਪ੍ਰਾਇਓਰਟੀ ਨਹੀਂ ਸੀ। ਨਿਊ ਦਿੱਲੀ ਐਂਡ ਓਟਾਵਾ ਦੇ ਵਿੱਚ ਤੇ ਫਿਰ ਅਸੀਂ ਉਹਨਾਂ ਨੂੰ ਵੈਲਕਮ ਕਿੱਦਾਂ ਕਰ ਲੈਂਦੇ, ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਸਾਡੇ ਨਾਲ ਕੋਈ ਪ੍ਰੀ ਪਲੈਨ ਅਪੁਆਇੰਟਮੈਂਟ, ਪ੍ਰਾਈਮ ਮਿਨਿਸਟਰ ਦੇ ਨਾਲ ਕੋਈ ਇੰਗੇਜਮੈਂਟ ਹੀ ਦਾ ਕੋਈ ਪ੍ਰਪੋਜ਼ਲ ਹੀ ਨਹੀਂ, ਤੇ ਬਾਅਦ ਵਿੱਚ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੈਲਕਮ ਨਹੀਂ ਕੀਤਾ ਗਿਆ। ਸੋ ਹਰਪੁਰ ਸਾਹਿਬ ਵੀ ਇਹ ਇਹਨਾਂ ਚੀਜ਼ਾਂ ਨੂੰ ਕੇਟਰ ਕਰਦੇ ਸੀ। ਚਲੋ ਮੈਂ ਉਹਨਾਂ ਦਾ ਬੜਾ ਫੈਨ ਆ, ਵੈਸੇ ਉਹ ਜਿੰਨੇ ਵੀ ਪ੍ਰਾਈਮ ਮਿਨਿਸਟਰ ਆਏ ਆ ਉਹਨਾਂ ਵਿੱਚ ਮੈਂ ਉਹਨਾਂ ਨੂੰ ਬੜੀ ਸਟਰੋਂਗ ਸਮਝਦਾ ਰਿਹਾ, ਲੇਕਿਨ ਫਿਰ ਵੀ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਹੀ ਹੁੰਦਾ, ਉਹਨੇ ਪਾਵਰ ਚ ਆਉਣ ਲਈ ਇਹ ਸਾਰਾ ਸਾਰੀ ਅਪੀਜ਼ਮੈਂਟ ਸਾਰਾ ਕੁਛ ਕਰਦੇ ਆ, ਕੋਈ ਬਹੁਤ ਜ਼ਿਆਦਾ ਐਕਸਪੋਜ਼ ਹੁੰਦੇ, ਕੋਈ ਠੀਕ ਆ ਥੋੜਾ ਘੱਟ ਕਰਦੇ। ਬਾਕੀ ਜਿਹੜਾ ਦੂਸਰੀ ਗੱਲ ਜਦੋਂ ਵੀ ਆਪਾਂ ਕਰਦੇ ਸੀ ਕਿ ਜਿਹਨੇ ਗਲੋਬਲ ਪਾਵਰ ਬਣਨਾ, ਦੇਖੋ ਗਲੋਬਲ ਪਾਵਰ ਦਾ ਮਤਲਬ ਇਹੀ ਆ, ਇਹ ਅਨਾਰਕੀ ਹੈਗੀ, ਉਹਨਾਂ ਉੱਤੇ ਕੋਈ ਰੂਲ ਨਹੀਂ ਚੱਲਦਾ, ਕੁਛ ਨਹੀਂ ਚੱਲਦਾ, ਡਬਲ ਸਟੈਂਡਰਡ ਕੀ ਸਾਰੀ ਹੈ। ਜਿੰਨੇ ਤੁਸੀਂ ਦੇਖ ਹੀ ਲਿਆ, ਮੈਂ ਨਾਂ ਨਹੀਂ ਲੈਂਦਾ ਮੁਲਕਾਂ ਦੇ, ਪਿੱਛੇ ਜਿਹੇ ਰਿਪੋਰਟਾਂ ਆਈਆਂ ਸੀ ਕਿ ਚਾਹੇ ਉਹ ਅਲਕਾਇਦਾ ਚਾਹੇ ਕੋਈ ਹੋਰ ਆ, ਚਾਹੇ ਉਹ ਜਿੰਨੇ ਮਰਜ਼ੀ ਘਨੌਣੇ ਕੰਮ ਕਰਦੇ ਰਹੇ, ਆਪਾਂ ਨਿਊਜ਼ ਵਿੱਚ ਵੀ ਦੇਖਦੇ ਕਿਸੇ ਗੁੱਟ ਪੜਦੇ ਧੋਣਾ ਪੜਦੀਆਂ ਪਿੱਛੇ ਮਿਡਲ ਈਸਟ ਵਿੱਚ ਦੇਖਦੇ ਸੀ, ਉਹਨਾਂ ਸਾਰੇ ਗਰੁੱਪਸ ਨੂੰ ਸਪੋਰਟ ਕੌਣ ਕਰਦਾ ਸੀ, ਆ ਹੀ ਗਿਆ ਕਲੀਅਰ। ਔਰ ਸੀਰੀਆ ਦਾ ਹੁਣ ਦੇਖ ਲਓ, ਉਹ ਗੁੱਡਮੈਨ ਬਣ ਗਿਆ ਸੀ, ਸੀਰੀਆ ਦਾ ਪ੍ਰੈਜੀਡੈਂਟ ਇੰਸਟਾਲ ਕਰਤਾ ਗਿਆ, ਉਹ ਬੰਦਾ ਕੌਣ ਸੀ, ਦਾ ਬਿਗੇਸਟ ਟੈਰਰਿਸਟ, ਉਹਨਾਂ ਦੇ ਬੜੇ ਬੜੇ ਨਾਮ ਰੱਖੇ ਸੀ। ਔਰ ਬਾਕੀ ਮੁਲਕਾਂ ਵਿੱਚ ਵੀ ਇਹ ਹੁੰਦਾ ਸੀ, ਇਹ ਸਾਡੇ ਸਾਰੇ ਡਬਲ ਸਟੈਂਡਰਡ ਆ, ਇਹ ਗਲੋਬਲ ਪਾਵਰ ਮੰਨ ਲਈ ਸਾਰਾ ਕੁਛ ਹੀ ਚੱਲਦਾ। ਜੇ ਆਪਾਂ ਕੈਨੇਡਾ ਦੀ ਵੀ ਗੱਲ, ਇਹਨਾਂ ਦੀ ਵੀ ਕੋਈ ਕੰਸਿਸਟੈਂਟ ਪਾਲਿਸੀ ਨਹੀਂ ਹੈਗੀ, ਜਿੱਥੇ ਜੀ ਕਰਦਾ ਪੰਗਾ ਲੈ ਲੈਂਦੇ ਆ, ਸਟੈਂਡ ਲੈ ਲੈਂਦੇ, ਭਗਵਾਨ ਅੱਖਾਂ ਦੇ ਜਿੱਥੇ ਜੀ ਕਰਦਾ ਉੱਥੇ ਅੱਖਾਂ ਮੀਟ ਲੈਂਦੇ ਆ। ਤੁਸੀਂ ਆਪਾਂ ਚਾਈਨਾ ਦੇ ਉੱਤੇ ਲਾ ਲਓ ਤੇ ਯੂਕਰੇਨ ਦੇ ਉੱਤੇ ਲਾ ਲਓ, ਚਾਈਨਾ ਵਿੱਚ ਆਪਾਂ ਕਹਿੰਦੇ ਹਾਂ ਮੁਸਲਮਾਨਾਂ ਦੇ ਨਾਲ ਉੱਥੇ ਐਂ ਕਰਦੇ ਉਹ ਕਰਦੇ, ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆ। ਯੂਕਰੇਨ ਵਿੱਚ ਵੀ ਤਾਂ ਉੱਥੇ ਲੈਂਗੁਏਜ ਦਾ ਵੀ ਚੱਕਰ ਆ, ਉੱਥੇ ਸਾਰੀ ਅਪੋਜੀਸ਼ਨ ਅੰਦਰ ਕੀਤੀ ਪਈ ਆ, ਉਹ ਚੱਕਰ ਆ, ਹੋਰ ਬੜੀਆਂ ਚੀਜ਼ਾਂ ਲੈਂਗੁਏਜ ਦਾ, ਧਰਮ ਦਾ, ਸਾਰਾ ਕੁਛ ਹੈਗਾ, ਉੱਥੇ ਤਾਂ ਅਸੀਂ ਬੋਲਦੇ ਨੀ ਕਿਉਂਕਿ ਉੱਥੇ ਸਾਨੂੰ ਸੂਟ ਨਹੀਂ ਕਰਦਾ। ਹੋਰਨਾਂ ਪਾਸੇ ਵੀ ਏਦਾਂ ਹੀ ਆ, ਗਾਜ਼ਾ ਵਿੱਚ ਵੀ ਇਹ ਹੋ ਰਿਹਾ, ਮਾੜੀ ਮੋਟੀ ਲਿਪ ਸਰਵਿਸ ਹੈਗੀ ਆ, ਲੇਕਿਨ ਉੱਥੇ ਤਾਂ ਸਾਰਾ ਐਨਹੀਲੇਸ਼ਨ ਕਰਤੀ, ਮਾਰ ਦਿੱਤੇ, ਖਤਮ ਕਰ ਦਿੱਤੇ, ਕੋਈ ਨਹੀਂ ਬੋਲਦਾ, ਕੋਈ ਨਹੀਂ ਬੋਲਦਾ, ਇੰਡੀਆ ਵੀ ਨਹੀਂ ਬੋਲਦਾ, ਕੋਈ ਵੀ ਨਹੀਂ ਬੋਲਦਾ। ਸੋ ਇਹ ਡੈਮੋਕ੍ਰੇਸੀ ਵੀ ਸਾਰੀ ਇਹ ਗੱਲਾਂ ਬਾਤਾਂ ਆ, ਵੋਟਾਂ ਲੈਣ ਦਾ ਤਰੀਕਾ ਹੀ ਆ, ਲੇਕਿਨ ਗੌਰਮੈਂਟ ਜਿਹੜੀਆਂ ਅੱਜ ਕੱਲ੍ਹ ਆ ਉਹ ਕੰਮ ਆਪਣੇ ਹਿਸਾਬ ਨਾਲ ਹੀ ਕਰਦੀਆਂ। ਔਰ ਕਰਨਾ ਵੀ ਕੀ, ਇੱਕ ਅਮਰੀਕਨ ਬੜਾ ਤਕੜਾ ਸਾਇੰਟਿਸਟ ਆ, ਉਹ ਤੇ ਪੋਲੀਟੀਕਲ ਸਾਇੰਟਿਸਟ, ਉਹ ਇਹੀ ਕਹਿ ਰਿਹਾ ਸੀ, ਕਹਿੰਦਾ ਜੀ ਸਾਡੀ ਵੀ ਅਮਰੀਕਾ ਬਾਰੇ ਗੱਲ ਕਰ ਰਿਹਾ, ਕਹਿੰਦਾ ਸਾਡੀ ਵੀ ਕਾਹਦੀ ਪੋਲਿਸੀ, ਕਹਿੰਦਾ ਸਾਡੀਆਂ ਬਹੁਤੀਆਂ ਚੀਜ਼ਾਂ ਜਿਹੜੀਆਂ ਉਹ ਤੇ ਨੈਸ਼ਨਲ ਇੰਟਰਸਟ ਵਿੱਚ ਪਾਤੀਆਂ ਜਿਹੜੀਆਂ ਕਿ 20 ਸਾਲ ਬਾਅਦ ਖੋਲਾਂਗੇ, ਉਹਨਾਂ ਤੇ ਕੋਈ ਡਿਸਕਸ ਹੀ ਨਹੀਂ ਹੋ ਸਕਦਾ। ਕਹਿੰਦਾ ਕਰਦੇ ਕੀ ਉਹ 20 ਸਾਲ ਬਾਅਦ ਪਤਾ ਲੱਗਦਾ ਕਿ ਜਦੋਂ ਉਹਨਾਂ ਨੂੰ ਖੋਲਿਆ ਜਾਂਦਾ ਉਦੋਂ ਤੋਂ ਨਾ ਉਹ ਪ੍ਰੈਜੀਡੈਂਟ ਹੁੰਦਾ, ਨਾ ਉਹ ਗੌਰਮੈਂਟ ਹੁੰਦੀ, ਨਾ ਕੋਈ ਅਕਾਊਂਟੇਬਿਲਟੀ ਹੁੰਦੀ ਆ। 25-25-30 ਸਾਲ ਬਾਅਦ ਚਲ ਚਲ ਐਵਰੀਥਿੰਗ, ਐਵਰੀ ਵਾਈਟਲ ਡਾਕੂਮੈਂਟ ਇਜ਼ ਨੈਸ਼ਨਲ ਸੀਕ੍ਰੇਟ ਪਾਉਂਦੇ, ਇਹ ਕਾਹਦੀ ਡੈਮੋਕ੍ਰੇਸੀ ਆ? ਆਪਾਂ ਸਾਰੀ ਦੁਨੀਆਂ ਨੂੰ ਆਪਾਂ ਲੈਕਚਰ ਦਿੰਦੇ ਹਾਂ, ਹਿਊਮਨ ਰਾਈਟਸ ਦੀਆਂ ਗੱਲਾਂ ਹੋਰ ਕਰਦੇ ਹਾਂ, ਨੰਗੇ ਦਿਨ ਨੰਗੇ ਚਿੱਟੇ ਦਿਨ ਸਾਰੀ ਵਾਇਲੇਸ਼ਨ ਹੋ ਰਹੀ, ਆਪਾਂ ਰੋਜ਼ ਹੀ ਦੇਖਦੇ ਹਾਂ ਮੀਡੀਆ ਕਰਕੇ, ਆ ਤੁਸੀਂ ਵੀ ਦੇਖਦੇ ਹਾਂ, ਬੰਦੇ ਰੋਜ਼ ਹੀ ਮਰਦੇ ਆ, ਸਾਰਾ ਕੁਛ ਹੀ ਆ। ਜੇ ਸਾਨੂੰ ਜੇ ਬਿਗ ਪਾਵਰਸ ਨੂੰ ਸੂਟ ਕਰਦਾ ਤਾਂ ਇਟਸ ਓਕੇ, ਨਹੀਂ ਕਰਦਾ ਤੇ ਉਹ ਹਾਹਾਕਾਰ ਮਚਾ ਦਿੰਦੇ ਆ। ਸੋ ਇੱਥੇ ਬੜਾ ਔਖਾ ਕਿ ਤੁਸੀਂ ਕਿਸੇ ਨੂੰ ਕੀ ਬਲੇਮ ਕਰਨਾ, ਇੱਥੇ ਸਾਰਾ ਕੁਛ ਕਾਲਾ ਮਾਲਾ ਹੀ ਆ ਯੁਧਵੀਰ ਜੀ, ਇਹ ਤੇ ਸਾਡੇ ਤੇ ਡਿਪੈਂਡ ਕਰਦਾ, ਜਿਹਨੂੰ ਮਰਜ਼ੀ ਜਸਟੀਫਾਈ ਕਰ ਦੋ, ਜਿਹਨੂੰ ਮਰਜ਼ੀ ਕ੍ਰਿਟੀਸਾਈਜ਼ ਕਰ ਦੋ, ਯੂ ਕੈਨ ਹੈਵ ਆਲ ਕਾਇੰਡ ਆਫ ਇਨਫੋਰਮੇਸ਼ਨ, ਆਲ ਕਾਇੰਡ ਆਫ ਆਰਗੂਮੈਂਟਸ, ਤੁਸੀਂ ਬੜਾ ਕੁਛ ਕੋਟ ਕਰ ਸਕਦੇ ਕਿਸੇ ਨੂੰ ਚੰਗਾ ਬਣਾਉਣ ਨੂੰ, ਮਾੜਾ ਬਣਾਉਣ ਨੂੰ ਵੀ। ਸੋ ਸਮਝ ਹੀ ਨਹੀਂ ਆਉਂਦੀ ਕੀ ਕਰੀਏ ਜੀ, ਜਿੱਧਰ ਨੂੰ ਕਹੋ ਉੱਧਰ ਹੀ ਹੋ ਜਾਈਦਾ ਜੀ। ਸੋ ਥੈਂਕ ਯੂ ਵੈਰੀ ਮੱਚ, ਮੈਨੂੰ ਲੱਗਦਾ ਇੱਥੇ ਵੀ ਸਾਰਾ ਕੁਛ ਹੀ ਚੱਲਦਾ ਜੀ, ਸਾਰੇ ਹਰ ਤਰ੍ਹਾਂ ਦੇ ਡਬਲ ਸਟੈਂਡਰਡ ਆ, ਜਿਹੜੀਆਂ ਗੱਲਾਂ ਦੇ ਖਰਚੇ ਪ੍ਰਗਟ ਕੀਤੇ ਜਾ ਰਹੇ ਉਹ ਸਾਰੀਆਂ ਠੀਕ ਵੀ ਆ, ਕੋਈ ਜ਼ਿਆਦਾ ਐਕਸਪੋਜ਼ ਹੋ ਜਾਂਦਾ, ਕੋਈ ਘੱਟ ਹੋ ਜਾਂਦਾ, ਲੇਕਿਨ ਜੋ ਕੁਛ ਹੈਗਾ ਉਹ ਰਿਐਲਿਟੀ ਆ, ਇਹ ਬਿਨਾਂ ਗੌਰਮੈਂਟ ਦੀਆਂ ਅੱਖਾਂ ਮੀਟਾਂ ਤੋਂ ਬਿਨਾਂ ਹੋ ਨਹੀਂ ਸਕਦਾ, ਜੋ ਕੁਛ ਸਾਡੇ ਕੰਟਰੀ ਵਿੱਚ ਵੀ ਹੋ ਰਿਹਾ, ਭਾਵੇਂ ਉਹਦਾ ਨੁਕਸਾਨ ਹੋ ਰਿਹਾ, ਲੇਕਿਨ ਪੋਲੀਟੀਕਲ ਪਾਰਟੀਆਂ ਨੇ ਆਪਣੀ ਵੋਟਾਂ ਕਿਤੇ ਖੜੀ ਹੁੰਦੀ, ਜੇ ਫਾਇਦਾ ਹੋ ਰਿਹਾ ਤਾਂ ਠੀਕ ਆ, ਕੋਈ ਗੱਲ ਨਹੀਂ, ਇਲੈਕਸ਼ਨ ਖਰਾਬ ਹੁੰਦੇ ਹੋ ਹੀ ਜਾਣ ਦਿਓ। ਔਰ ਇਹ ਵੀ ਸਹੀ ਆ ਕਿ ਦੋ ਚਾਰ ਗਰੁੱਪ, ਦੋ ਚਾਰ ਬੰਦੇ ਆ ਕੇ ਉਹ ਇਹ ਬਾਕੀਆਂ ਨੂੰ ਕੋਈ ਨੀ ਪੁੱਛਿਆ ਜਾਂਦਾ, ਜਾਂ ਗੌਰਮੈਂਟ ਲੋਬੀਜ ਲਈ ਕੰਮ ਕਰਦੀਆਂ, ਜਾਂ ਵੋਟ ਬੈਂਕ ਸਾਰੀਆਂ ਲੋਬੀਜ ਲਈ ਕੰਮ ਕਰਦੀਆਂ, ਜਾਂ ਜਿਹੜੇ ਸਪੋਂਸਰ ਹੈਗੇ ਪੈਸਾ ਦਿੰਦੇ ਆ, ਲੈਂਡਰ ਹੈਗੇ ਉਹਨਾਂ ਲਈ ਕੰਮ ਕਰਦੀਆਂ। ਆਮ ਬੰਦੇ ਦਾ ਤਾਂ ਕੋਈ ਵੈਸੇ ਹੀ ਮਾੜਾ ਮੋਟਾ ਕਿਤੇ ਕੰਮ ਕਰਨਾ ਪੈ ਜਾਂਦਾ, ਹੋ ਜਾਂਦਾ ਹੋਊਗਾ, ਨਹੀਂ ਤੇ ਕੋਈ ਪ੍ਰਾਇਓਰਟੀ ਨਹੀਂ ਹੁੰਦੀ ਜੀ। ਥੈਂਕ ਯੂ ਵੈਰੀ ਮਚ।
ਤੁਹਾਡੀ ਇਹੀ ਖਾਸੀਅਤ ਹੈ ਸੁਖਵਿੰਦਰ ਸਾਹਿਬ ਕਿ ਤੁਸੀਂ ਜਿਹੜੀ ਵੀ ਗੱਲ ਕਰਦੇ ਹੋ ਉਹ ਬਹੁਤ ਸੋਚ ਵਿਚਾਰ ਕੇ ਔਰ ਬੜੀ ਥੋਟ ਪ੍ਰੋਵੋਕਿੰਗ ਹੁੰਦੀ ਹੈ। ਯੈਸ ਆਈ ਐਗਰੀ, ਇਹ ਜ਼ਮੀਨੀ ਹਕੀਕਤ ਆ ਜੋ ਤੁਸੀਂ ਕਹੀ ਹੈ ਕਿ, ਔਰ ਤੁਸੀਂ ਬੜੀ ਇੰਟਰਸਟਿੰਗ ਗੱਲ ਟੁਵਰਡਸ ਐਂਡ ਆਫ ਯੂਰ ਡਿਸਕਸ਼ਨ ਕਹਿ ਦਿੱਤੀ ਹੈ ਕਿ ਆਮ ਬੰਦੇ ਦਾ ਤਾਂ ਕਿਤੇ ਇਹਨਾਂ ਨੂੰ ਕੰਮ ਕਰਨਾ ਪੈ ਜਾਵੇ ਨਾ, ਲੀਡਰਸ ਨੂੰ ਤਾਂ ਕਰਦੇ ਆ, ਅਦਰਵਾਈਜ਼ ਤਾਂ ਚਾਹੇ ਕੋਈ ਲੋਬੀ ਹੈ, ਚਾਹੇ ਕੋਈ ਬੰਦੇ ਜਿਹੜੇ ਇਹਨਾਂ ਨੂੰ ਪੈਸੇ ਦਿੰਦੇ ਆ, ਔਰ ਚਾਹੇ ਕਿਤੇ ਜਿਹੜਾ ਵੋਟਾਂ ਮਿਲ ਜਾਣ ਉਹਦੇ ਲਈ ਜ਼ਿਆਦਾ ਕੰਮ ਹੁੰਦੇ ਆ। ਔਰ ਹੋਰ ਤੇ ਹੋਰ ਸਰ ਬਿਲਕੁਲ ਤੁਹਾਡੀ ਗੱਲ ਸੁਖਵਿੰਦਰ ਸਾਹਿਬ, ਬਸ ਇੰਨੀ ਗੱਲ ਕਹਿ ਕੇ ਰੈਪਅਪ ਕਰ ਦਿੰਦਾ। ਮੈਂ ਤੇ ਕੈਬਨਿਟ ਵੀ ਜਿਹੜੀ ਪੁਆਇੰਟ ਹੋਈ ਹੈ, ਮੈਂ ਤੁਹਾਨੂੰ ਕਹਿ ਰਿਹਾ ਕਿ ਉਹਦੇ ਵਿੱਚ ਵੀ ਟੋਕਨਿਜ਼ਮ ਆ ਗਿਆ। ਕੈਨੇਡਾ ਜਿਸ ਕਗਾਰ ਤੇ ਖੜਾ ਹੈ, ਤੁਹਾਡੇ ਚਲੋ ਐਮ ਪੀ ਦਾ ਕੈਂਡੀਡੇਟ, ਮੈਂ ਜਗ੍ਹਾ ਦਾ ਨਾਂ ਨੀ ਲੱਗਾ, ਕੱਲ ਵੀ ਇੱਕ ਜਗ੍ਹਾ ਡਿਸਕਸ਼ਨ ਹੋ ਰਹੀ ਸੀ, ਇਸੇ ਗੱਲ ਤੇ ਡਿਸਕਸ਼ਨ ਹੋ ਰਹੀ ਸੀ ਵੀ ਕੰਜ਼ਰਵੇਟਿਵ ਪਾਰਟੀ ਕਿਉਂ ਹਾਰੀ ਜਾਂ ਲਿਬਰਲ ਕਿਉਂ ਨੀ ਪਰਫਾਰਮ ਕਰ ਪਾ ਰਹੀ, ਔਰ ਦੋਨੋਂ ਜਗ੍ਹਾ ਇੱਕ ਜਿਹੜੀ ਕਾਮਨ ਚੀਜ਼ ਆਈ ਕਿ ਸਰ ਦੇਖੋ ਤੁਸੀਂ 300 ਕੈਂਡੀਡੇਟ ਜਾਂ ਚਲੋ 343 ਦਾ ਛੱਡੋ, ਤੁਸੀਂ 300 ਕੈਂਡੀਡੇਟ ਤਾਂ ਜ਼ਬਰਦਸਤ ਖੜਾ ਕਰੋ ਨਾ, ਕੰਪੀਟੈਂਟ ਹੋਵੇ, ਦੂਰੋਂ ਨਜ਼ਰ ਆਵੇ। ਇਹਦੇ ਵਿੱਚ ਫਿਰ ਪੈਸੇ ਕੌਣ ਦੇ ਰਿਹਾ, ਕੌਣ ਵੋਟਾਂ ਦੇ ਸਕਦਾ, ਕਿਹੜੀ ਡੈਮੋਗ੍ਰਾਫਿਕ ਦਾ, ਕਿਹੜੀ ਕੰਟਰੀ ਦਾ, ਕਿਹੜਾ ਉਹਦਾ ਧਰਮ ਹੈ, ਜਦੋਂ ਇਹ ਚੀਜ਼ਾਂ ਮੈਟਰ ਕਰਨ ਲੱਗ ਪੈਣ ਤੇ ਫਿਰ ਗੜਬੜ ਹੈ। ਔਰ ਤੁਸੀਂ ਬਿਲਕੁਲ ਠੀਕ ਆ, ਮੈਂ ਇਸ ਤੋਂ ਪਿੱਛੇ ਨਹੀਂ ਹਟਦਾ ਕਿ ਬਿਲਕੁਲ ਹੋ ਰਿਹਾ ਹੈ, ਅਫਸੋਸ ਹੈ ਇਸ ਗੱਲ ਦਾ ਬਹੁਤ ਜ਼ਿਆਦਾ। ਥੈਂਕ ਯੂ ਸੁਖਵਿੰਦਰ।
ਗੱਲ ਇਹ ਆਪਾਂ ਜਿਹੜਾ ਕੰਪੀਟੈਂਟ ਕਹਿੰਦੇ ਆ ਪੋਲੀਟੀਸ਼ੀਅਨ, ਉਹ ਇੱਕ ਪੜ੍ਹਿਆ ਲਿਖਿਆ ਬੰਦਾ, ਮਾਲਕਰਨੀ ਲਾ ਲਓ ਜਾਂ ਮਨਮੋਹਨ ਸਿੰਘ ਲਾ ਲਓ ਜਾਂ ਕੋਈ ਹੋਰ ਲਾ ਲਓ, ਵਿਚਾਰਾ ਉਹਨੂੰ ਪੋਲਿਟਿਕਸ ਆਉਂਦੀ ਨੀ, ਉਹ ਕਿੱਥੋਂ ਕਾਬਲ ਹੋ ਸਕਦਾ? ਉਹ ਇੱਕ ਪੋਲੀਟੀਸ਼ੀਅਨ, ਇੱਕ ਸਮਾਰਟ ਪੋਲੀਟੀਸ਼ੀਅਨ ਤਾਂ ਉਹ ਹੀ ਹੁੰਦਾ ਜਿਹੜਾ ਮੇਕ ਸ਼ੋਰ ਕਰੇਗਾ ਉਹਨੂੰ ਵੋਟਾਂ ਮਿਲ ਜਾਣ, ਉਹ ਜਿੱਤ ਜਾਊਗਾ, ਇਨਸ਼ੋਰ ਕਰੇਗਾ ਪਾਰਟੀ ਜਿੱਤੇ। ਉਹ ਚੀਜ਼ਾਂ ਕੁਛ ਹੋਰ ਹੁੰਦੀਆਂ, ਉਹ ਸ਼ੋਟ ਕੋਈ ਹੋਰ ਹੁੰਦੇ ਆ, ਇਹ ਜਿਹੜੇ ਇਹ ਜਿਹੜੀ ਕ੍ਰਿਕਟ ਖੇਲਣ ਵਾਲੇ ਬੰਦੇ ਕੁਛ ਹੋਰ ਸ਼ੋਟ ਹੈਗੇ ਆ, ਤੇ ਉਹ ਤੇ ਚੀਜ਼ਾਂ ਹੀ ਵੱਖਰੀਆਂ, ਕਿੱਦਾਂ ਮੈਚ ਕਰੂੰਗੇ? ਉਹ ਤਾਂ ਇੱਕ ਪਾਰਟ ਟਾਈਮ ਪੋਲੀਟੀਸ਼ੀਅਨ ਕਹਿ ਸਕਦੇ ਹੋ, ਉਹ ਤੇ ਇੱਕ ਤਰ੍ਹਾਂ ਦੇ ਇੰਟਲੈਕਚੁਅਲ ਹੈਗੇ ਆ, ਉਹ ਇੱਧਰ ਆ ਜਾਂਦੇ ਆ, ਬੇਸਿਕਲੀ ਉਹ ਸੂਟ ਹੀ ਨਹੀਂ ਕਰ ਸਕਦਾ, ਉਹ ਇੱਧਰ ਫਿੱਟ ਹੀ ਨਹੀਂ ਹੋ ਸਕਦੇ। ਉਹ ਆਪਾਂ ਫਿਰ ਇੱਥੇ ਜੇ ਆਪਾਂ ਕਹਿੰਦੇ 300 ਸਮਾਰਟ ਲਿਆਉਣਾ, ਉਹਦੇ ਵਿੱਚ ਬਹੁਤੇ ਬੰਦੇ ਤੇ ਫਿਰ ਇੱਦਾਂ ਦੇ ਹੀ ਆ ਜਿਹੜੇ ਲਿਆਂਦੇ ਜਾਂਦੇ, ਜਿਹੜਾ ਇਨਸ਼ੋਰ ਕਰਨਗੇ ਉਹ ਅਵੇਲੇਬਲ ਹੋਣ, ਤੇ ਉਹਦੇ ਲਈ ਫਿਰ ਤੇ ਕਰੈਕਟਰ ਹੀ ਹੋਰ ਚਾਹੀਦਾ, ਉਹਦੇ ਲਈ ਫਿਰ ਸਾਰੇ ਬੰਦੇ ਇੱਦਾਂ ਦੇ ਹੁੰਦੇ ਆ, ਉਹ ਫਿਰ ਸਾਡੇ ਹੱਥ ਹੀ ਨੀ ਆਉਂਦੇ। ਇਹ ਤਾਂ ਬੜੀ ਕਨਫਲਿਕਟ ਜੀ ਹੈਗੀ ਜੀ, ਕਿੱਥੋਂ ਜੇ ਤੁਸੀਂ ਦੋਨੇ ਚੀਜ਼ਾਂ ਦੇ ਮੈਨੂੰ ਲੱਗਦਾ ਇਕੱਠੀਆਂ ਮਿਲ ਹੀ ਨਹੀਂ ਸਕਦੀਆਂ, ਇਹ ਨਾਲੇ ਇੰਟਲੈਕਚੁਅਲ ਵੀ ਹੋਵੇ ਤੇ ਨਾਲੇ ਉਹ ਬੜਾ ਸਮਾਰਟ ਪੋਲੀਟੀਸ਼ੀਅਨ ਹੋਵੇ, ਬਹੁਤ ਘੱਟ ਆ, ਬਹੁਤ ਰੇਅਰ ਆ, ਕਿਉਂਕਿ ਇਹ ਦੋਨੇ ਚੀਜ਼ਾਂ ਮਿਲ ਹੀ ਨਹੀਂ ਖਾਂਦੀਆਂ। ਉਹ ਫਿਰ ਸਮਾਰਟ ਲੋਕਾਂ ਨੂੰ ਬੇਵਕੂ ਕਿੱਦਾਂ ਬਣਾਊ, ਤੇ ਫਿਰ ਦੂਜੇ ਪਾਸੇ ਉਹ ਸਾਰਾ ਕੁਛ ਕਲੀਅਰ ਕੱਟ ਐਨ ਓਨੈਸਟ ਕਿੱਦਾਂ ਹੋਊ? ਮੈਂ ਬੜਾ ਔਖਾ ਹੈਗਾ ਦੋਨੇ ਚੀਜ਼ਾਂ ਇੱਕੋ ਬੰਦੇ ਵਿੱਚੋਂ ਫਾਇੰਡ ਆਊਟ ਕਰਨੀਆਂ। ਸੋ ਆਈ ਡੋਂਟ ਨੋ ਜੀ, ਬਟ ਇਹਦਾ ਆਨਸਰ ਤੁਸੀਂ ਸ਼ਾਇਦ ਦੇ ਸਕਦੇ ਆ।
ਨਹੀਂ ਤੁਸੀਂ ਦੇ ਦਿੱਤਾ, ਤੁਹਾਡੀ ਗੱਲ ਨਾਲ ਮੈਂ ਐਗਰੀ ਕਰਦਾ ਕਿ ਹੈਗਾ ਬੜਾ ਰੇਅਰ ਹੈ, ਬਟ ਦੈਟ ਇਜ਼ ਵਟ ਆਈਡੀਲੀ ਇਟ ਸ਼ੁੱਡ ਹੈਪਨ, ਐਂਡ ਅਗੇਨ ਆਈ ਐਮ ਸੇਇੰਗ ਮੇਬੀ ਆਮ ਟਾਕਿੰਗ ਇਨ ਆਈਡੀਲਿਸਟਿਕ ਟਰਮਸ, ਲੇਕਿਨ ਹੋਣਾ ਤਾਂ ਇਸੇ ਤਰ੍ਹਾਂ ਚਾਹੀਦਾ ਕਿ ਜਿਹੜਾ ਲੀਡਰ ਹੋਵੇ ਉਹ ਨੌਲੇਜਬਲ ਵੀ ਹੋਵੇ, ਵਿਜ਼ਨਰੀ ਵੀ ਹੋਵੇ, ਔਰ ਇਮਾਨਦਾਰ ਵੀ ਹੋਵੇ, ਔਰ ਦਲੇਰ ਵੀ ਹੋਵੇ, ਬਟ ਨਾਲ ਦੀ ਨਾਲ ਹਾਂ ਇਲੈਕਸ਼ਨ ਵੀ ਜਿੱਤੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਈ ਵਾਰ ਜਿਹੜਾ ਲੀਡਰ ਵਿਜ਼ਨਰੀ ਹੋਵੇ, ਇਮਾਨਦਾਰ ਹੋਵੇ, ਦਲੇਰ ਹੋਵੇ, ਤਾਂ ਹੋ ਸਕਦਾ ਕੋਈ ਇਲੈਕਸ਼ਨ ਨਾ ਜਿੱਤ ਸਕੇ, ਠੀਕ ਹੈ ਨਾ? ਜਿਹੜਾ ਬੰਦਾ ਇਮਾਨਦਾਰ ਹੋਊਗਾ, ਦਲੇਰ ਹੋਊਗਾ ਔਰ ਵਿਜ਼ਨਰੀ ਹੋਏਗਾ, ਦੇਰ ਇਜ਼ ਅ ਫੇਅਰ ਚਾਂਸ ਕਿ ਸ਼ਾਇਦ ਉਹ ਇਲੈਕਸ਼ਨ ਨਾ ਜਿੱਤ ਸਕੇ, ਕਿਉਂਕਿ ਜਿਹੜਾ ਬੰਦਾ ਵਿਜ਼ਨਰੀ ਹੈ ਜਿਹਨੂੰ ਸਾਫ਼ ਨਜ਼ਰ ਆ ਰਿਹਾ ਉਹਨੇ ਤਾਂ ਫਿਰ ਸਿੱਧੀ ਗੱਲ ਕਰਨੀ ਹੈ। ਲੋਕਾਂ ਨੂੰ ਸਿੱਧੀ ਗੱਲ ਤਾਂ ਬਿਲਕੁਲ ਹੀ ਨਹੀਂ ਪਸੰਦ, ਪੀਪਲ ਲਾਈਕ ਈਕੋ ਚੈਂਬਰਸ, ਕਿ ਮੈਂ ਕਹਿ ਰਿਹਾ ਜੀ ਕਿ ਆਹ ਗੱਲ ਠੀਕ ਹੈ ਤੇ ਮੈਨੂੰ ਲੀਡਰ ਵੀ ਉਹੀ ਗੱਲ ਸੁਣਾਵੇ ਤੇ ਜਰਨਲਿਸਟ ਵੀ ਉਹੀ ਗੱਲ ਸੁਣਾਵੇ। ਜਿਹੜਾ ਬੰਦਾ ਸਿੱਧੀ ਗੱਲ, ਦੇਖੋ ਮੈਂ ਤਾਂ ਸਾਫ਼ ਗੱਲ ਕਹਿੰਦਾ, ਲੋਕਾਂ ਨੂੰ ਤਾਂ ਆਪਣੀ ਚਿਕਨੀਆਂ ਚੁਪੜੀਆਂ ਗੱਲਾਂ, ਵਧੀਆ ਵਧੀਆ ਗੱਲਾਂ ਪਸੰਦ ਨੇ, ਉਹ ਪੱਤਰਕਾਰ ਤੋਂ, ਜਰਨਲਿਸਟ ਤੋਂ ਵੀ ਉਹੀ ਸੁਣਨਾ ਚਾਹੁੰਦੇ ਨੇ ਤੇ ਉਹ ਲੀਡਰ ਤੋਂ ਵੀ ਉਹੀ ਸੁਣਨਾ ਚਾਹੁੰਦੇ ਨੇ। ਸੋ ਲੀਡਰ ਤੋਂ ਉਹਨਾਂ ਨੂੰ ਉਸ ਤਰ੍ਹਾਂ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ ਸੁਣਾ ਦਿੰਦੇ ਨੇ। ਸੋ ਇਟ ਇਜ਼ ਵੈਰੀ ਰੇਅਰ ਕਿ ਕੋਈ ਲੀਡਰ ਜਿਹੜਾ ਵਿਜ਼ਨਰੀ ਹੋਊਗਾ, ਜਿਹੜੀ ਸਿੱਧੀ ਸਪਸ਼ਟ ਗੱਲ ਕਰੇਗਾ, ਸੰਬੜੀ ਹੂਜ਼ ਅ ਸਟੇਟਸਮੈਨ, ਸੰਬੜੀ ਹੂਜ਼ ਅ ਵਿਜ਼ਨਰੀ, ਓਨੈਸਟ, ਸੰਬੜੀ ਹੂ ਇਜ਼ ਕਰੇਜੀਅਸ ਟੂ ਟਾਕ ਦ ਕਰੇਜੀਅਸ। ਦਾ ਜਦੋਂ ਮੈਂ ਕਹਿੰਦਾ ਨਾ ਲੀਡਰ ਦੀਆਂ ਤਿੰਨ ਕੁਆਲਿਟੀਆਂ, ਦਲੇਰ ਕਹਿੰਦਾ, ਦਲੇਰ ਦਾ ਮਤਲਬ ਇਹ ਨਹੀਂ ਕਿ ਜਾ ਕੇ ਕੋਈ ਕਿਰਪਾਨ ਚਲਾ ਦੇਣੀ ਹੈ, ਨਹੀਂ, ਕਰੇਜੀਅਸ ਟੂ ਟੇਕ ਬੋਲਡ ਡਿਸੀਜਨ, ਕਰੇਜੀਅਸ ਟੂ ਸਪੀਕ ਦ ਟਰੁੱਥ, ਦੈਟ ਇਜ਼ ਵੇਅਰ ਕਰੇਜੀਅਸ ਨੀਡਡ, ਉਹ ਕੁਆਲਿਟੀ ਆ, ਤਾਂ ਉਹ ਲੀਡਰ ਹੈ।
ਔਰ ਓਨੈਸਟ ਦਾ ਓਨੈਸਟ ਦਾ ਮਤਲਬ ਓਨੈਸਟ ਲੋਕਾਂ ਦੇ ਨਾਲ, ਪੈਸੇ ਨਹੀਂ ਲੈਂਦਾ ਉਹ ਤਾਂ ਓਨੈਸਟੀ ਹੈ ਹੀ ਹੈ, ਪਰ ਲੋਕਾਂ ਦੇ ਨਾਲ ਓਨੈਸਟੀ ਚਾਹੀਦੀ ਹੈ ਜੀ। ਥੈਂਕ ਯੂ ਸੁਖਵਿੰਦਰ।
ਮੈਂ ਦੇਖਦਾ ਸੀ ਯੁੱਧ ਵਿਚ ਜੀ, ਚਲੋ ਦੋ ਮਿੰਟ ਹੋਰ ਲਾ ਲੈਣਾ ਤੁਹਾਡੇ, ਮੈਨੂੰ ਲੱਗਦਾ ਕੱਲ ਅਪਡੇਟ ਕਰਦੇ ਹੋਣੇ ਕਿ ਆਪਾਂ ਜਿਹੜੀ ਸਟੈਂਡਰਡ ਆਪਾਂ ਇੱਕ ਬਣਾਇਆ ਹੋਇਆ ਨਾ, ਇੱਕ ਮੈਥਡ ਕਹਿ ਲਓ ਜਾਂ ਇੱਕ ਟਰਮਸ ਹੈਗੀ ਜਿਹਦੇ ਵਿੱਚ ਡੈਮੋਕ੍ਰੇਸੀ ਜਾਂ ਯੂਨੀਵਰਸਲ ਰਾਈਟਸ ਕਹਿ ਲਓ, ਹਿਊਮਨ ਰਾਈਟਸ ਹੋਰ ਜੇ ਕਹੋ, ਇਹਨਾਂ ਦੇ ਵਿੱਚ ਫਿੱਟ ਕਰਕੇ ਅਸੀਂ ਕਹਿੰਦੇ ਬੰਦਾ ਇੱਦਾਂ ਤਾਂ ਹੋਵੇ ਸਾਰਾ ਕੁਛ ਹੀ ਡਿਲੀਵਰ ਵੀ ਕਰੇ ਤੇ ਸਾਰਾ ਕੁਛ ਡਿਲੀਵਰ ਕਰਦੇ, ਤਰੱਕੀ ਵੀ ਹੋਵੇ ਦੇਸ਼ ਵਿੱਚ ਸਾਰਾ ਕੁਛ। ਮੈਂ ਦੇਖਿਆ ਇਹ ਜ਼ਰੂਰੀ ਨਹੀਂ ਕਿ ਸਾਰਾ ਕੁਛ, ਬੰਦਾ ਡਿਕਟੇਟਰ ਵੀ ਹੋ ਸਕਦਾ, ਬੰਦਾ ਆਟੋਕ੍ਰੈਟ ਵੀ ਹੋ ਸਕਦਾ। ਕੁਛ ਬੰਦੇ ਇੱਦਾਂ ਦੇ ਹੋਏ ਆ ਜਿਨ੍ਹਾਂ ਨੇ, ਉਹਨਾਂ ਦੀ ਕਨਵਿਕਸ਼ਨ ਸੀਗੀ, ਉਹ ਬੰਦੇ ਓਨੈਸਟ ਸੀਗੇ, ਉਹਨਾਂ ਨੇ ਆਪਣੇ ਦੇਸ਼ ਨੂੰ ਉਤਾਰ ਦਿੱਤਾ, ਧੱਕਾ ਕਰਕੇ ਵੀ ਉਤਾਰਤਾ, ਡੈਮੋਕ੍ਰੇਸੀ ਦਾ ਕੁਛ ਹੱਦ ਤੱਕ ਗਲ ਘੁੱਟ ਕੇ ਵੀ, ਕੁਛ ਹੱਦ ਤੱਕ ਲੋਕਾਂ ਦੇ ਜਿਹੜੇ ਲੋਕਾਂ ਨੂੰ ਰਾਈਟਸ ਨਾ ਦੇ ਕੇ ਵੀ ਡਿਨਾਈ ਕਰਕੇ ਵੀ ਉਹਨੇ ਲੋਕਾਂ ਦਾ ਭਲਾ ਕਰ ਦਿੱਤਾ। 10-15-20 ਸਾਲ ਦੇ ਵਿੱਚ ਇੱਦਾਂ ਦੇ ਬੰਦੇ ਹੈਗੇ ਆ ਜੀ, ਕਿਸੇ ਦਿਨ ਡਿਸਕਸ ਕਰਾਂਗੇ। ਔਰ ਉੱਥੇ ਗੱਲ ਹੋਈ ਡਬਲਯੂ ਦੀ, ਅਗਲੇ ਕਹਿੰਦੇ ਨਹੀਂ ਸਾਡੀ ਬੈਟਰ, ਅਗਲੇ ਕਹਿੰਦੇ ਅਸੀਂ ਆਪਣੇ ਹਿਸਾਬ ਦੇ ਨਾਲ ਬੈਟਰ ਕਰ ਦਿੱਤਾ, ਤੁਹਾਡੇ ਨਾਲ ਵਧੀਆ ਅਸੀਂ ਨੈਸ਼ਨਲ ਇਨਕਮ ਕਰਤੀ, ਵਧੀਆ ਲੋਕਾਂ ਨੂੰ ਅਸੀਂ ਜ਼ਿੰਦਗੀ ਦੇ ਦਿੱਤੀ, ਅਸੀਂ ਲੋਕਾਂ ਦਾ ਲਿਵਿੰਗ ਸਟੈਂਡਰਡ ਚੱਕ ਦਿੱਤਾ, ਅਸੀਂ ਆਪਣੇ ਹਿਸਾਬ ਨਾਲ ਚੱਕ ਦਿੱਤਾ, ਮਾਈਨਸ ਯੋਰ ਡੈਮੋਕ੍ਰੇਸੀ। ਸੋ ਇੱਦਾਂ ਦੇ ਵੀ ਬੰਦੇ ਹੈਗੇ, ਆਪਾਂ ਕਈ ਵਾਰੀ ਸੋਚਦੇ ਵੀ ਇੱਕ ਕੰਮ ਕਰਨ ਨੂੰ ਇੱਕੋ ਹੀ ਤਰੀਕਾ ਹੁੰਦਾ ਡੈਮੋਕ੍ਰੇਸੀ ਥਰੂ। ਸੋ ਕਿਸੇ ਦਿਨ ਕਰਾਂਗੇ ਜੀ ਡਿਸਕਸ ਹੋਰ ਵੀ ਬੰਦੇ ਹੈਗੇ ਜਿਹੜੇ ਆਪਣੇ ਹਿਸਾਬ ਨਾਲ ਵੀ ਕਰ ਦਿੰਦੇ ਆ, ਵਿਦਆਊਟ ਡਿਲੀਵਰਿੰਗ ਔਨ ਦਾ ਯੂਜੁਅਲ ਸਟਫ ਲਾਈਕ ਫਰੀ ਆਫ ਫਰੀਡਮ ਆਫ ਸਪੀਚ ਜਾਂ ਹੋਰ ਸਾਰਾ ਕੁਛ ਇਹੋ ਜਿਹਾ ਲਟਰਮ ਪਟਰਮ, ਜਿਹੜਾ ਜਿਹਦੇ ਬਾਰੇ ਜ਼ਿਆਦਾ ਆਪਾਂ ਗੱਲਬਾਤ ਕਰਦੇ ਹਾਂ, ਜਿਹੜਾ ਕਿ ਬਹੁਤ ਜ਼ਰੂਰੀ ਆ, ਪਰ ਉਹਦੇ ਬਿਨਾਂ ਵੀ ਲੋਕੀ ਕਰ ਦਿੰਦੇ ਆ। ਸੋ ਉਹ ਉਹਨਾਂ ਦੀ ਕਨਵਿਕਸ਼ਨ ਹੁੰਦੀ ਆ, ਉਹ ਕਹਿੰਦੇ ਸਾਡਾ ਇਹ ਕੰਮ ਕਰਨ ਦਾ ਤਰੀਕਾ, ਅਸੀਂ ਵੀ ਨੈਸ਼ਨਲਿਸਟ ਹੈਗੇ ਹਾਂ, ਅਸੀਂ ਲੋਕਾਂ ਦਾ ਭਲਾ ਕਰਨਾ, ਅਸੀਂ ਇੱਦਾਂ ਹੀ ਕਰਨਾ, ਅਸੀਂ ਕਰ ਦਿੱਤਾ, ਕਿਉਂਕਿ ਉਹ ਕਹਿੰਦੇ ਹੋਰ ਕੋਈ ਚਾਰਾ ਨਹੀਂ ਹੈਗਾ, ਸਾਡੇ ਲੋਕ ਇੰਨੇ ਪੜ੍ਹੇ ਲਿਖੇ ਨੇ, ਇੰਨੇ ਯੋਗੇ ਨਹੀਂ, ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ, ਅਤੇ ਇਹਨਾਂ ਚੀਜ਼ਾਂ 'ਚ ਫਸੇ ਰਹਿ ਜਾਵਾਂਗੇ, ਅਸੀਂ ਕੰਮ ਕਰਨਾ ਹੀ ਕਰ ਦਿੱਤਾ।
ਜੀ ਜੀ, ਥੈਂਕ ਯੂ ਜੀ। ਥੈਂਕ ਯੂ ਸੁਖਵਿੰਦਰ ਜੀ, ਆਲਵੇਜ਼ ਵੈਰੀ ਥੋਟਫੁਲ ਆਈਡੀਆ। ਹਾਂਜੀ, ਨੈਕਸਟ ਕਾਲ ਜੀ ਸ਼ਬੀਰ ਚੌਧਰੀ ਦਾ। ਸ਼ਬੀਰ ਚੌਧਰੀ
ਸਾਹਿਬ,
ਚੌਧਰੀ ਸਾਹਿਬ ਬਹੁਤ ਵਧੀਆ, ਮਿਹਰਬਾਨੀ ਹੈ, ਬਹੁਤ ਸ਼ੁਕਰ ਹੈ ਪਰਮਾਤਮਾ ਦਾ, ਤੁਹਾਡੇ ਭਰਾਵਾਂ ਦੀ ਮਿਹਰਬਾਨੀ। ਗੋ ਅਹੈਡ ਸਰ, ਤੁਸੀਂ ਠੀਕ ਹੋ, ਪਰਿਵਾਰ ਠੀਕ ਹੈ, ਸਭ ਠੀਕ ਹੈ?
ਬਿਲਕੁਲ ਜ਼ਬਰਦਸਤ ਭਾਈ ਸਾਹਿਬ ਨੇ ਬਹੁਤ ਅੱਛੀਆਂ ਗੱਲਾਂ ਕਰਕੇ ਗਏ, ਬਹੁਤ ਜ਼ਬਰਦਸਤ, ਸਾਰਾ ਕੁਝ ਯਕੀਨ ਕਰ ਲਓ, ਉਹ ਇੱਕ ਇੱਕ ਚੀਜ਼ ਉਹਨਾਂ ਨੇ ਜਿਹੜੀ ਕਹੀ ਹੈ ਬਹੁਤ ਜ਼ਬਰਦਸਤ ਕਹੀ। ਮੈਂ ਹੁਣ ਇੱਕ ਹੋਰ ਥੋੜਾ ਐਡ ਕਰਨਾ ਚਾਹੁੰਦਾ ਵੀ, ਨਵੀਂ ਜਿਹੜੀ ਅੱਜ ਮੋਦੀ ਸਾਹਿਬ ਨੂੰ G7 ਵਾਲਾ ਇਨਵਾਈਟ ਨਹੀਂ ਕੀਤਾ, ਉਹਦੇ ਲਈ ਤਾਂ ਲਿਬਰਲ ਦੇ ਖਿਲਾਫ ਹੋਏ।
ਨਹੀਂ ਉਹ ਦੇਖੋ, ਉਹ ਮੇਰੇ ਖਿਆਲ ਦੇ ਨਾਲ, ਮੈਂ ਗਲਤ ਵੀ ਹੋ ਸਕਦਾ, ਮੇਰੇ ਕੋਲ ਕੋਈ ਇਨਸਾਈਡਰ ਇਨਫੋਰਮੇਸ਼ਨ ਤਾਂ ਨਹੀਂ ਹੈ, ਬਟ ਮੈਨੂੰ ਲੱਗਦਾ ਕਿ ਉਹ ਸਲਾਹ ਦੇ ਨਾਲ ਹੀ ਹੋ ਰਿਹਾ ਸਾਰਾ ਕੁਝ, ਕਿਉਂਕਿ ਦੋਨੋਂ ਕੰਟਰੀਜ਼ ਇਹ ਚਾਹੁੰਦੀਆਂ ਨੇ ਕਿ ਜਿਹੜਾ G7 ਸਮਿਟ ਤੇ ਇਨਵਾਈਟ ਕਰਨ ਤੋਂ ਪਹਿਲਾਂ ਸਟੈਪ ਬਾਈ ਸਟੈਪ ਸਭ ਕੁਝ ਬਿਲਡਿੰਗ ਹੋਣੀ ਹੈ, ਔਰ ਐਟ ਅ ਵੈਰੀ ਲੋਅਰ ਲੈਵਲ ਹੋਣੀ ਹੈ, ਪ੍ਰਾਈਮ ਮਿਨਿਸਟਰ ਦੀ ਸਿੱਧੀ ਮੁਲਾਕਾਤ ਨਹੀਂ ਹੋਣੀ, ਕਿਉਂਕਿ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਕਾਫੀ ਥੱਲੇ ਚਲੇ ਗਏ ਸੀਗੇ। ਹੁਣ ਜੋ ਹੈਗੀ ਹੈ ਗੱਲ ਕਿ ਹੁਣ ਕੈਨੇਡਾ ਦੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਹੋਣਾ ਨੇ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਨਾਲ ਗੱਲਬਾਤ ਕੀਤੀ ਫੋਨ ਦੇ ਉੱਤੇ, ਸੋ ਪਹਿਲਾਂ ਤਾਂ ਲੋਅਰ ਲੈਵਲ ਦੇ ਉੱਤੇ ਡਿਪਲੋਮੇਸੀ ਚੱਲ ਹੀ ਰਹੀ ਸੀਗੀ। ਹੁਣ ਇਹ ਮੇਰਾ ਖਿਆਲ ਹੈ, ਮੈਂ ਗਲਤ ਵੀ ਹੋ ਸਕਦਾ, ਬਟ ਆਈ ਥਿੰਕ ਫੈਬਰੀ 2023 ਤੋਂ ਬਾਅਦ ਆ 25 ਚੜ ਗਿਆ, ਕਦੇ ਗੱਲ ਨਹੀਂ ਕੀਤੀ ਇਹਨਾਂ ਨੇ ਆਪਸ ਦੇ ਵਿੱਚ। ਆਈ ਡੋਂਟ ਥਿੰਕ ਇਹਨਾਂ ਨੇ ਸਾਲ ਡੇਢ ਸਾਲ ਹੋ ਗਿਆ, ਇਹਨਾਂ ਨੇ ਆਪਸ ਗੱਲ ਨਹੀਂ ਸੀ ਕੀਤੀ ਕਦੇ ਵੀ। ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲੀ ਜੋਲੀ ਔਰ ਐਸ ਜੈਸ਼ੰਕਰ ਸਾਹਿਬ ਨੇ ਕਦੇ ਫੋਨ ਤੇ ਗੱਲ ਨਹੀਂ ਕੀਤੀ।
ਗੱਲ ਕੀਤੀ ਹੋਣ ਨਾ ਕਿ ਉਹ ਐਂਟਰੀ ਲੈਣ ਲਈ, ਲੇਕਿਨ G7 ਇੱਕ ਲਹਿਦਾ ਇਦਾਰਾ ਨੇ, ਉਹ ਤਾਂ ਜਿੱਥੇ ਮਰਜ਼ੀ ਮੀਟਿੰਗ ਹੋਵੇ ਜਾ ਕੇ, ਕੰਟਰੀ ਦਾ ਕਿਸੇ ਦਾ ਕੋਈ ਅਮਲ ਦਖਲ ਨਹੀਂ ਹੁੰਦਾ, ਉਹ ਤਾਂ ਇੱਕ ਐਸੋਸੀਏਸ਼ਨ ਹੈ G7, ਉਹਨਾਂ
ਨੂੰ ਹਰ ਜਗ੍ਹਾ ਜਾਂਦੇ ਨੇ। ਉਹਦੇ ਕੰਟਰੀ ਦਾ ਦਖਲ ਹੁੰਦਾ ਸਰ, ਜਿਹੜੀ ਹੋਸਟ ਕੰਟਰੀ ਉਹਨੇ ਇਨਵੀਟੇਸ਼ਨ ਦੇਣਾ ਹੁੰਦਾ। ਇਹ ਹਾਂਜੀ, ਅਸ਼ਵਨੀ ਸਾਹਿਬ ਤੁਸੀਂ ਫੋਨ ਮਿਊਟ ਕਰ ਲਓ ਜੀ, ਅਸ਼ਵਨੀ ਸਾਹਿਬ ਫੋਨ ਮਿਊਟ ਕਰ ਲਓ ਜੀ। ਥੈਂਕ ਯੂ ਅਸ਼ਵਨੀ ਸਾਹਿਬ, ਫੋਨ
ਨਹੀਂ ਹੋ ਗਿਆ ਕਿ ਦੇਖੋ ਮੋਦੀ, ਮੈਂ ਹੁਣ ਮਤਲਬ ਮਾਇੰਡ ਨਾ ਕਰਿਆ, ਮੋਦੀ ਸਾਹਿਬ ਨੂੰ ਬੜਾ ਹੰਕਾਰ ਰਹੇ ਆ ਕਿ ਅਸੀਂ ਹਰ ਵੇਲਾ ਉਹ ਕਹਿੰਦੇ ਰਹਿੰਦੇ ਪਿਛਲੇ 8-10 ਸਾਲ ਪਾਕਿਸਤਾਨ ਕੋ ਤਨਹਾ ਕਰ ਦਿਆ, ਬਾਹਰ ਇਨਕਾ ਕੋਈ ਨਹੀਂ ਰਹਿ ਗਿਆ, ਯੇ ਬੰਗਲਾਦੇਸ਼ ਹਮਾਰੇ ਸਾਥ, ਭੂਟਾਨ ਹਮਾਰਾ, ਫਲਾਨਾ ਹਮਾਰਾ, G7 ਹਮਾਰੀ, G20 ਮੈਂ ਹਮਾਰਾ, ਯੇ ਯੂਨਾਈਟਡ ਨੇਸ਼ਨ ਦੇ ਪਰਮਾਨੈਂਟ ਮੈਂਬਰ ਬਣਨੇ ਜਾ ਰਹੇ। ਉਹ ਕਰਦਿਆਂ ਪੰਜਾਬੀ ਚ ਕਹਿੰਦੇ ਨੇ, ਜਿਹੜਾ ਬੰਦਾ ਕਿਸੇ ਲਈ ਗੜਾ ਖੋਦਦਾ ਉਹ ਖੁਦ ਜਾ ਗਿਰਦਾ। ਉਹ ਮੋਦੀ ਸਾਹਿਬ ਖੁਦ ਜਿਹੜਾ, ਉਹ ਨੀ ਇਕੱਲੇ ਹੋ ਗਏ, ਪੂਰੇ ਦੇਖ ਲਓ ਸਾਊਥ ਏਸ਼ੀਆ ਵਿਚ ਵੀ, ਔਰ ਇਹੋ ਦਾ ਕੋਲ ਰਹਿ ਗਿਆ ਸੀ G7 ਵੀ ਜਾਂ G20 ਜਾਂ ਕੁਆਡ ਰਹਿ ਗਿਆ, ਮੇਰਾ ਖਿਆਲ ਉੱਥੋਂ ਵੀ ਕੱਢ ਦੇਣਗੇ। ਉਹਦੀ ਵਜ੍ਹਾ ਕਿ ਇਹ ਮੁਲਕ ਜਿਹੜੇ ਨਾ, ਇਹ ਅਮੈਰੀਕਨ ਜਾਂ ਬ੍ਰਿਟਿਸ਼ ਜਾਂ ਆਸਟ੍ਰੇਲੀਅਨ ਜਾਂ ਜਿਹੜੇ ਵੀ ਇੰਪੀਰੀਅਲਿਜ਼ਮ ਵਾਲੇ ਲੋਕ ਹਨ, ਇਹਨਾਂ ਨੇ ਹਮੇਸ਼ਾ ਲੋਕਾਂ ਨੂੰ ਯੂਜ਼ ਕੀਤਾ, ਪਾਕਿਸਤਾਨ ਨੂੰ ਇਹਨਾਂ ਨੇ ਬੜਾ ਯੂਜ਼ ਕੀਤਾ। ਪਾਕਿਸਤਾਨ ਦੇ ਉਹੋ ਹੀ ਬੰਦੇ ਜਿਹੜੇ ਰਸ਼ੀਆ ਨੂੰ ਜਿਹਨਾਂ ਨੇ ਸ਼ਿਕਸਤ ਦਿੱਤੀ, 10 ਸਾਲ ਜੰਗ ਲੜ ਕੇ ਮੁਜਾਹਿਦੀਨ ਰਹੇ, ਵਾਈਟ ਹਾਊਸ ਵੈਲਕਮ ਕੀਤਾ ਗਿਆ, ਜਿਸ ਦਿਨ ਰਸ਼ੀਆ ਕੋਲੈਪਸ ਹੋਇਆ ਉਸੇ ਦਿਨ ਹੀ ਟੈਰੋਰਿਸਟ ਬਣ ਗਏ। ਹੁਣ ਵੀ ਸੀਰੀਆ ਦਾ ਜਿਹੜਾ ਅਹਿਮਦ ਅਲ ਸ਼ਰਾ ਫਲਾਨਾ ਜੋ ਵੀ ਹੈ ਨੇ, ਇਹ ਵੀ ਇਹਦੇ ਤਾਂ ਵੀ ਇਨਾਮ ਹੈ, ਇਹਨਾਂ ਦੀ ਬਣਾਏ ਸੀ, ਆਈਸਿਸ ਵੀ ਇਹਨਾਂ ਦੀਆਂ ਬਣਾਈਆਂ ਹੁੰਦੀਆਂ, ਖੁਦ ਹੀ ਸਾਰੀਆਂ ਗੇਮਾਂ ਖੇਡਦੇ ਨੇ ਉਹਨਾਂ ਨੇ। ਮੇਰੇ ਹਿਸਾਬ ਵਿੱਚ ਮੋਦੀ ਸਾਹਿਬ ਨੂੰ ਜੋ ਸਾਡੇ ਜਰਨਲਿਜ਼ਮ ਕਹਿੰਦੀ ਹੈ ਕੰਟਰੀ ਦੀ, ਇਹਨਾਂ ਨੇ ਤਿਆਰ ਕੀਤਾ ਸੀ ਵੀ ਚਾਈਨਾ ਨਾਲ ਲੜਨ ਲਈ, ਉਹ ਇੱਕ ਸਿੰਪਲ ਟੈਸਟ ਹੋਇਆ ਜਿਹੜਾ ਪਾਕਿਸਤਾਨ ਕੋਲੋਂ ਹਾਰ ਗਏ, ਤਿਆਰੇ ਵੀ ਡਿੱਗ ਪਏ, ਪਹਿਲਾਂ ਉਹ ਵੀ ਨੀ ਮੰਨੇ, ਹੁਣ ਸਾਰੇ ਮੰਨਦੇ ਨੇ, ਫੇਰ ਵੀ ਡਿੱਗ ਪਏ, ਕਦੀ ਕਹਿੰਦੇ ਸੀ ਇੱਕ ਡਿੱਗ ਗਿਆ, ਕਦੀ ਕਹਿੰਦੇ ਪੰਜ ਡਿੱਗੇ, ਉਹਨਾਂ ਦੀ ਆਪਣੀ ਮੇਰੇ ਖਿਆਲ ਰਫੇਲ ਦੀ ਇਕਾਨਮੀ ਡੁੱਬ ਗਈ ਤੇ ਦਰਜਨ ਤੋਂ ਕੰਟਰੀਆਂ ਜਿਹੜੀਆਂ ਹੈ ਨਾ ਉਹਨਾਂ ਨੇ ਔਰ ਸਾਰੇ ਖਰੀਦੇ, ਹੁਣ ਉਹਨਾਂ ਦੀ ਵੈਲਿਊ ਰਹਿ ਕੋਈ ਨੀ ਗਈ, ਸਾਰੇ ਲੋਕ ਚਾਈਨਾ ਨਾਲ ਦੇਖਣ ਲੱਗ ਗਏ, ਇਹਦੇ ਕਰਕੇ ਉਹਨੂੰ ਕਹਿੰਦੇ ਮੋਦੀ ਸਾਹਿਬ ਨੇ ਮੇਰੇ ਖਿਆਲ ਬਾਹਰ ਹੀ ਰਹਿਣ। ਇਹ ਨੀ ਬਾਕੀ ਇੰਜ ਨੀ ਹੋਇਆ ਕਿਉਂ ਦੂਜਿਆਂ ਨੂੰ ਤਨਾਹ ਕਰਨ ਦੀ ਕੋਸ਼ਿਸ਼ ਕਰਦੇ ਰਹੇ ਔਰ ਆਪ ਤਨਹਾ ਹੋ ਗਏ, ਹਾਲਾਂਕਿ ਇਮਰਾਨ ਖਾਨ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀ ਸਭ ਤੋਂ ਪਹਿਲਾਂ ਦਾਅਵਾ ਦਿੱਤੀ, ਬੁਲਾਇਆ, ਫੋਨ ਵੀ ਕੀਤਾ, ਫੋਨ ਨੀ ਸੁਣਿਆ, ਤੇ ਮੈਸੇਜ ਵੀ ਪਹੁੰਚਾਇਆ ਕਿ ਸਾਨੂੰ ਚਾਹੀਦਾ ਆਪਸ ਚ ਬੈਠ ਕੇ ਅਸੀਂ ਗੱਲ ਕਰ ਲਈਏ, ਸਾਨੂੰ ਕਿਸੇ ਦੁਨੀਆਂ ਦੀ ਤਾਕਤ ਦੀ ਜ਼ਰੂਰਤ।
ਚੌਧਰੀ ਸਾਹਿਬ ਤੁਹਾਡੇ ਪੁਆਇੰਟਸ ਬੜੇ ਇੰਪੋਰਟੈਂਟ ਨੇ, ਮੈਂ ਚਾਹਾਂਗਾ ਕਿ ਆਪਾਂ ਇਹਦੇ ਤੇ ਕੱਲ ਡਿਸਕਸ਼ਨ ਜ਼ਰੂਰ ਜਾਰੀ ਰੱਖੀਏ, ਜਾਂ ਚੈਨਲ ਤੇ ਬੜੇ ਦੇਰ ਹੋ ਗਏ ਤੁਸੀਂ ਆਏ ਵੀ ਨਹੀਂ, ਤੇ ਤੁਹਾਨੂੰ ਚੈਨਲ ਤੇ ਦਾਵਤ ਵੀ ਦਿੰਦੇ, ਉੱਥੇ ਬੈਠ ਕੇ ਵੀ ਕਰਾਂਗੇ। ਮੈਂ ਬਰੀਫ ਚ ਬਸ ਇੱਕ ਮਿੰਟ ਰੈਪ ਕਰਦਾ ਕਿਉਂਕਿ ਪੰਕਜ ਮੁੰਗਾ ਜੀ, ਪੀ ਕੇ ਜੀ ਵੇਟ ਕਰ ਰਹੇ ਨੇ, ਬਾਕੀ ਕਾਲਰ ਤੋਂ ਵੀ ਮੈਨੂੰ ਮਾਫੀ ਲੈਣੀ ਪਏਗੀ, ਬਾਕੀ ਸਾਰੇ ਕਾਲਰ ਤੋਂ, ਕਿਉਂਕਿ ਹੁਣ ਅਸੀਂ ਇਕਾਨਮੀ ਔਰ ਇਹਦੇ ਉੱਤੇ ਗੱਲ ਕਰ ਰਹੀ ਹੈ। ਪਰ ਚੌਧਰੀ ਸਾਹਿਬ ਤੁਹਾਡੇ ਪੁਆਇੰਟਸ ਵੈਲਿਡ ਨੇ, ਮੈਂ ਕਦੇ ਵੀ ਆਈਸੋਲੇਸ਼ਨ ਪਾਲਿਸੀ ਦੇ ਹੱਥ ਨਹੀਂ ਰਿਹਾ, ਇੰਡੀਆ ਦੀ ਪਾਲਿਸੀ ਬਿਲਕੁਲ ਸਿੱਗੀ ਔਰ ਹਜੇ ਵੀ ਹੈ ਕਿ ਅਸੀਂ ਪਾਕਿਸਤਾਨ ਨੂੰ ਆਈਸੋਲੇਟ ਕਰਨਾ ਹੈ, ਇਹ ਠੀਕ ਪਾਲਿਸੀ ਨਹੀਂ ਹੈ, ਨੰਬਰ 1। ਨੰਬਰ 2 ਕਿ ਹਰੇਕ, ਤੁਸੀਂ ਬਿਲਕੁਲ ਠੀਕ ਕਿਹਾ, ਹਰ ਕੰਟਰੀ ਨੇ ਆਪਣਾ ਫਾਇਦਾ ਲੈਣਾ, ਤੁਸੀਂ ਜਿੱਦਾਂ ਆਪ ਹੀ ਦੱਸ ਹੀ ਦਿੱਤਾ ਵੀ ਪਾਕਿਸਤਾਨ ਨੂੰ ਬੜਾ ਯੂਜ਼ ਕੀਤਾ, ਉਹ ਉਹਨਾਂ ਨੇ ਕੀਤਾ ਵੀ ਹੈ ਔਰ ਮੈਨੂੰ ਇਹ ਕਹਿਣ ਚ ਹਿਚਕਚਾਹਟ ਵੀ ਨਹੀਂ ਹੈ ਵੀ ਉਹ ਅੱਜ ਵੀ ਕਰ ਰਿਹਾ। ਜੋ ਬੰਦਾ ਅੱਜ ਪਾਕਿਸਤਾਨ ਦੇ ਵਿੱਚ ਡਿਜ਼ਰਵ ਕਰਦਾ ਹੈ, ਇਮਰਾਨ ਖਾਨ ਸਾਹਿਬ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਪਾਇਆ ਹੋਇਆ, ਜਿਹਨੂੰ ਲੋਕ ਪਸੰਦ ਕਰਦੇ ਨੇ, ਤੇ ਜਿਹਨੇ ਪੰਜਾਬ ਦੇ ਵਿੱਚ ਵੀ ਜਿਹੜੇ ਚੀਫ ਮਿਨਿਸਟਰ ਨਾ ਜਿਹਨਾਂ ਨੂੰ ਕੋਈ ਮੰਨੇ ਉਹਨਾਂ ਨੂੰ ਇਹਨਾਂ ਨੇ ਚੱਕ ਕੇ ਪ੍ਰਧਾਨ ਮੰਤਰੀ ਬਣਾਇਆ, ਇੱਕ ਪਪਟ ਪ੍ਰਾਈਮ ਮਿਨਿਸਟਰ ਰੱਖਿਆ ਵੀ ਭਾਈ ਸਾਹਿਬ ਤੁਸੀਂ ਆਰਾਮ ਨਾਲ ਇੱਥੇ ਕੁਰਸੀ ਤੇ ਬੈਠੋ ਤੇ ਸਾਡੇ ਹਿਸਾਬ ਨਾਲ ਅਸੀਂ ਕੰਟਰੀ ਆਪਣੇ ਆਪ ਉਹ ਦੋ ਮਤਲਬ ਮੈਕਸੀਮਮ 4 ਬੰਦੇ ਹੋਣਗੇ ਜਿਹੜੇ ਆਪਣੇ ਹਿਸਾਬ ਨਾਲ ਕੰਟਰੀ ਚਲਾਈ ਜਾ ਰਹੇ ਨੇ, ਸਾਰੀ ਕੰਟਰੀ ਕਰੋੜਾਂ ਦੀ ਕੰਟਰੀ ਹੈ, ਉਹਨੂੰ ਆਪਣੇ ਹਿਸਾਬ ਨਾਲ ਉਹਨਾਂ ਨੇ ਉੱਥੇ ਹੋਸਟੇਜ ਰੱਖਿਆ ਹੋਇਆ, ਠੀਕ ਹੈ। ਸੋ ਉਹ ਇੰਡੀਆ ਦੀ ਪਾਲਿਸੀ ਗਲਤ ਹੈ ਕਿ ਅਸੀਂ ਪਾਕਿਸਤਾਨ ਨੂੰ ਆਈਸੋਲੇਟ ਕਰਨਾ, ਬਿਲਕੁਲ ਤੁਸੀਂ ਠੀਕ ਹੈ, ਕੋਈ ਕਿਸੇ ਦਾ ਸਕਾ ਨਹੀਂ ਹੁੰਦਾ, ਹਰ ਬੰਦਾ ਆਪਣਾ ਫਾਇਦਾ ਦੇਖਦਾ। ਔਰ ਮੈਂ ਇੰਨੀ ਗੱਲ ਤੁਹਾਨੂੰ ਦੱਸ ਦਿੰਦਾ ਕਿ ਹੁਣ ਤੁਸੀਂ ਇੰਟਰਵਿਊ ਪੂਰਾ ਡਿਟੇਲ ਸੁਣਿਆ ਹੋਣਾ, ਸਾਰੀ ਗੱਲਬਾਤ ਸੁਣੀ ਹੋਣੀ ਹੈ ਹਾਵਰਡ ਲੁਟਨਿਕ ਦੀ, ਯੂਐਸ ਕਾਮਰਸ ਸੈਕਟਰੀ, ਉਹ ਸਿੱਧੀ ਗੱਲ ਕਹਿੰਦੇ ਨੇ, ਮਤਲਬ ਇਹ ਤੋਂ ਖੁੱਲ ਕੇ ਨਹੀਂ ਉਹ ਗੱਲਾਂ ਕਹਿ ਸਕਦੇ ਜੋ ਉਹਨਾਂ ਨੇ ਹੁਣ ਕਹਿਤੀਆਂ ਵੀ ਭਾਈ ਸਾਹਿਬ ਰਸ਼ੀਆ ਤੋਂ ਹਥਿਆਰ ਖਰੀਦੋ ਸਾਨੂੰ ਪਸੰਦ ਨਹੀਂ ਹੈ, ਉਹ ਕਹਿੰਦੇ ਵੀ ਅਸੀਂ ਡੀਲ ਬਿਲਕੁਲ ਕਰਨੀ ਹੈ, ਅਸੀਂ 500 ਬਿਲੀਅਨ ਲੈ ਕੇ ਜਾਣਾ, ਆਈ ਐਮ ਅ ਫੈਨ ਆਫ ਇੰਡੀਆ, ਬੜੀ ਉਹਨਾਂ ਤਰੀਫਾਂ ਦੇ ਪੁੱਲ ਵੀ ਬੰਨ ਦਿੱਤੇ, ਮੇਰੇ ਦੋਸਤ ਹੀ ਸਾਰੇ ਕ੍ਰਿਕਟ ਖੇਡਦਾ, ਮੈਂ ਗੋਲਫ ਖੇਡਦਾ, ਮੈਂ ਕਿਹਾ ਕ੍ਰਿਕਟ ਗੋਲਫ ਤਾਂ ਖੇਡਦੇ ਹੋਵੇ, ਕ੍ਰਿਕਟ ਵੀ ਖੇਡਦੇ ਹੋਵੇ, ਚਲੋ ਐਨੀਵੇਸ। ਉਹ ਕਹਿੰਦੇ ਜੀ ਮੈਂ ਤਾਂ ਇੰਡੀਆ ਨਾਲ ਇੱਦਾਂ, ਮਤਲਬ ਇੰਡੀਆ ਇਜ਼ ਦ ਗ੍ਰੇਟੈਸਟ ਕੰਟਰੀ ਔਨ ਦਾ ਪਲੈਨ, ਉਹ ਸਾਰੀਆਂ ਗੱਲਾਂ ਸੁਣ ਲਈਆਂ ਸੀ। ਮੁੱਦੇ ਦੀ ਗੱਲ ਇਹ ਹੈ ਕਿ ਤੁਸੀਂ ਰਸ਼ੀਆ ਤੋਂ ਹਥਿਆਰ ਖਰੀਦਣੇ ਬੰਦ ਕਰੋ, ਰਸ਼ੀਆ ਤੋਂ ਤੇਲ ਲੈਣਾ ਬੰਦ ਕਰੋ, ਪੂਰੀ ਤਰ੍ਹਾਂ ਸਾਡੇ ਨਾਲ ਹੱਥ ਮਿਲਾਉਣਾ, ਤੇ ਫਿਰ ਹੱਥ ਮਿਲਾਉਣ ਦਾ ਸੈਂਸ ਵੀ ਸਾਡੀ ਹੀ ਗੱਲ ਸੁਣਨੀ ਹੈ, ਜੇ ਅਸੀਂ ਮਤਲਬ ਫਿਰ ਦੂਜੇ ਪਾਸੇ ਨਹੀਂ ਜਾਣਾ ਤੁਸੀਂ ਰਸ਼ੀਆ ਜਾਂ ਚਾਈਨਾ। ਔਰ ਮਾਰਕੋ ਰੂਬੀਓ ਦਾ ਪਿਛਲੇ 24 ਘੰਟੇ ਦਾ ਜਿਹੜਾ ਬਿਆਨ, ਜਿਹੜਾ ਮੈਨੂੰ ਟਾਈਮ ਹੀ ਲੱਗਾ ਹਜੇ ਸ਼ੇਅਰ ਕਰਨ ਦਾ, ਸਭ ਤੋਂ ਬੜਾ ਬਿਆਨ ਉਹਦਾ ਜਿਹੜਾ ਹੁਣ ਆਇਆ ਜੇ ਚਾਈਨਾ ਵਰਸਿਸ ਅਸ, ਉਹ ਚਾਈਨਾ ਨਾਲ ਲੜਾਈ ਹੋਰ ਖੁੱਲ ਕੇ ਹੋਣੀ ਇਹਨਾਂ ਦੀ, ਇਹਨਾਂ ਨੂੰ ਇੰਡੀਆ ਦੀ ਸਖ਼ਤ ਜ਼ਰੂਰਤ ਹੈ, ਇਹ ਵੈਸਟ ਨੂੰ ਇਹਨਾਂ ਕੋਲ ਹੈ ਹੀ ਹੋਰ ਕੋਈ ਨਹੀਂ ਜੀ ਵੈਸਟ ਨੂੰ।
ਹੈਲੋ ਜਸਵੀਰ ਜੀ, ਗੁੱਡ ਮਾਰਨਿੰਗ। ਕੀ ਹੈ ਕਿ ਚਾਈਨਾ ਨਾਲ ਲੜੋ ਤਾਂ ਜਦੋਂ ਚਾਈਨਾ ਗਿਰ ਜਾਏਗਾ ਫਿਰ ਤੁਹਾਨੂੰ ਵੀ ਕਹਿਣਗੇ ਜਿਸ ਤਰ੍ਹਾਂ ਪਾਕਿਸਤਾਨ ਨਾਲ ਕੀਤਾ, ਜਦੋਂ ਰਸ਼ੀਆ ਗਿਰ ਗਿਆ ਪਾਕਿਸਤਾਨ ਨੂੰ ਪਾਬੰਦੀਆਂ ਲਾ ਦਿੱਤੀਆਂ, ਹਥਿਆਰੇ ਨਾ ਦਿੱਤੇ, ਫੇਰ ਪਾਰਟੀ ਨੂੰ ਦਿੱਤੇ, ਪੈਸੇ ਵੀ ਲੈ ਲਏ, ਕੁਛ ਨਾ ਦਿੱਤਾ। ਤਾਂ ਮੋਦੀ ਸਾਹਿਬ ਨੇ ਇਹਨਾਂ ਨੇ ਸਿਰਫ ਪਾਕਿਸਤਾਨ ਨਾਲ ਨਹੀਂ ਕੀਤੇ ਆ, ਇਹਨਾਂ ਦੇ ਬਾਕੀ ਕੰਟਰੀਆਂ ਵੀ ਦੇਖ ਲਓ, ਜਿੱਥੋਂ ਇਹਨਾਂ ਦਾ ਮਫਾਦ ਨਿਕਲਦਾ ਉਹ ਇੰਜੇ ਕਰ
ਦਿੰਦਾ। ਸੋਰੀ ਮੈਂ ਇੰਟਰਪਟ ਕਰ ਰਿਹਾ ਕਿਉਂਕਿ ਫਿਰ ਗੱਲ ਬੜੀ ਹੋ ਜਾਣੀ ਲੰਬੀ, ਮੈਂ ਤੁਹਾਨੂੰ ਫਿਰ ਚੈਨਲ ਤੇ ਇਨਵਾਈਟ ਕਰਾਂਗਾ, ਬਾਕੀ ਕੱਲ ਤੋਂ ਮੈਨੂੰ ਮਾਫੀ ਲੈਣੀ ਪਏਗੀ। ਚੌਧਰੀ ਸਾਹਿਬ ਬਹੁਤ ਤੁਹਾਡੀ ਇੰਟਰਸਟਿੰਗ ਗੱਲ ਹੈ ਤੇ ਆਪਾਂ ਗੱਲ ਨੂੰ ਜਾਰੀ ਰੱਖਾਂਗੇ, ਬਹੁਤ ਤੁਹਾਡਾ ਧੰਨਵਾਦ। ਚੈਨਲ ਤੇ ਵੀ ਇਨਵੀਟੇਸ਼ਨ ਹੈ, ਤੁਹਾਡਾ ਡਿਨਰ ਵੀ ਡਿਊ ਹੈ ਬੜੀ ਦੇਰ ਦਾ, ਤੇ ਤੁਹਾਨੂੰ ਚੈਨਲ ਤੇ ਬੈਠ ਕੇ ਗੱਲ ਕਰਾਂਗੇ ਚੌਧਰੀ ਸਾਹਿਬ, ਠੀਕ ਹੈ। ਬਾਕੀ ਸਾਰੇ ਕਾਲਰ ਤੋਂ ਮਾਫੀ, ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸਭਰਵਾਲ ਔਰ ਪੰਕਜ ਮੁੰਗਾ ਜੀ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਾਲਰ ਨੂੰ ਕਹਿ ਸਕਦੇ ਕਿ ਲਾਈਨ ਬਿਲਕੁਲ ਤੁਸੀਂ ਹੋਲਡ ਕਰਕੇ ਰੱਖਣੀ ਤੇ ਰੱਖ ਲਓ, ਲੇਕਿਨ ਮੈਂ ਕਹਾਂਗਾ ਸਿਰਫ ਔਰ ਸਿਰਫ ਰੀਅਲ ਸਟੇਟ ਇਕਾਨਮੀ, ਅੱਜ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਵੀ ਆਏ ਨੇ, ਸੋ ਸਭ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਨੇ, ਉਹ ਸਾਰੀ ਗੱਲਬਾਤ ਸੁਣਾਂਗੇ। ਸਭ ਤੋਂ ਪਹਿਲਾਂ ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ,
ਥੈਂਕ ਯੂ ਵੈਰੀ ਮਚ ਜੀ, ਵੈਰੀ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ ਜੀ। ਜੀ ਜੀ,
ਗੁੱਡ ਮਾਰਨਿੰਗ ਸਰ, ਔਰ ਪੰਕਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਵੈਰੀ ਮਚ। ਬੇਸਿਕਲੀ ਮੈਂ ਐਕਸਪੈਕਟ ਕਰ ਰਿਹਾ ਸੀਗਾ, ਅਗਰ ਪੀ ਕੇ ਜੀ ਤੁਹਾਨੂੰ ਪਤਾ ਹੀ ਹੈ ਮੈਨੂੰ ਐਕਸਪੈਕਟੇਸ਼ਨ ਨਹੀਂ ਸੀਗੀ ਕਿ ਨਹੀਂ ਘਟੇਗਾ ਇੰਟਰਸਟ ਰੇਟ, ਔਰ ਮੈਂ ਪਿਛਲੇ ਆਲਮੋਸਟ ਦੋ ਤਿੰਨ ਵੀਕ ਮਹੀਨੇ ਤੋਂ ਇਹ ਕਹਿੰਦਾ ਆ ਰਿਹਾ ਕਿ ਮੈਨੂੰ ਕੋਈ ਉਮੀਦ ਹੀ ਨਹੀਂ ਲੱਗਦੀ ਪਈ ਇੰਟਰਸਟ ਰੇਟ ਘਟੇਗਾ, ਕਿਉਂਕਿ ਸਿਚੁਏਸ਼ਨ ਬੜੀ ਅਲੱਗ ਸੀ, ਔਰ ਜਦੋਂ ਸੀਪੀਆਈ ਦੀ ਰਿਪੋਰਟ ਆਈ ਹੈ ਉਸ ਦਿਨ ਉਹਨੇ ਤਾਂ ਮੋਰ ਲਗਾ ਦਿੱਤੀ ਸੀ ਉਹਦੇ ਤੇ, ਕਿਉਂਕਿ ਹੈਡਲਾਈਨ ਜੋ ਮਰਜ਼ੀ ਆਈ ਹੋਵੇ 1.7% ਜਾਂ ਕੁਛ ਵੀ ਕਹਿ ਦਿੱਤਾ ਜਾਵੇ, ਲੇਕਿਨ ਅਗਰ ਸਿਰਫ ਐਨਰਜੀ ਪ੍ਰਾਈਸ ਕੱਢਦੀ ਉਹਦੇ ਚੋ ਜਿਹੜਾ ਕਾਰਬਨ ਟੈਕਸ ਸੀਗਾ, ਕਿਉਂਕਿ ਉਹ 18 ਸੈਂਟ ਥੱਲੇ ਡਿੱਗੇ ਸੀ ਉਹਦੀ ਵਜ੍ਹਾ ਨਾਲ ਉਹ 1.7% ਘਟਕੇ ਚੱਲ ਗਈ, ਲੇਕਿਨ ਸਾਡੀ ਜਿਹੜੀ ਵੈਸੇ ਉਹਨੂੰ ਅਗਰ ਕੱਢ ਦਿੱਤਾ ਜਾਵੇ ਤਾਂ ਅਸੀਂ 2.9 ਦੇ ਕਰੀਬ ਸੀਗੇ, ਸਕੋਰ ਸਾਡੀ 3% ਤੋਂ ਉੱਪਰ ਸੀਗੀ, ਸੋ ਸੀਪੀਆਈ ਜਿਹੜੀ ਇਨਫਲੇਸ਼ਨ ਮੈਂ ਕਹਿ ਰਿਹਾ ਨਾ, ਇਨਫਲੇਸ਼ਨ ਜਿਹੜੀ ਹੈ ਬੇਸਿਕਲੀ ਬਹੁਤ ਮਾਇਨੇ ਰੱਖਦੀ ਹੈ ਬੈਂਕ ਵਾਸਤੇ, ਇਹ ਮੰਨ ਕੇ ਚੱਲਿਆ ਜੇ ਬੈਂਕ ਆਫ ਕੈਨੇਡਾ ਵਿਲ ਟੇਕ ਰਿਸੈਸ਼ਨ ਐਨੀ ਡੇ ਓਵਰ ਸੀਐਸਪੀ, ਓਵਰ ਰਿਸੈਸ਼ਨ ਇਨਫਲੇਸ਼ਨ ਨੂੰ ਪਹਿਲਾਂ ਅਗਰ ਰਿਸੈਸ਼ਨ ਆ ਜਾਵੇ ਕੰਟਰੀ ਚ, ਰਿਸੈਸ਼ਨ ਲੈ ਆਵੇਗਾ ਕੰਟਰੀ ਚ, ਲੇਕਿਨ ਇਨਫਲੇਸ਼ਨ ਉਪਰ ਜਾਣ ਨਹੀਂ ਦੇਗਾ, ਉਹਦਾ ਮੈਂਡੇਟ ਹੈ ਬੇਸਿਕਲੀ, ਨੰਬਰ ਵਨ ਮੈਂਡੇਟ ਹੈ, ਸੋ ਜਿਵੇਂ ਹੀ ਇਨਫਲੇਸ਼ਨ ਉੱਠੇਗੀ ਉਹਨੇ ਇੰਟਰਸਟ ਰੇਟ ਤੇ ਇੰਪੈਕਟ ਕਰਨਾ ਹੀ ਕਰਨਾ ਹੈ। ਦੂਜੀ ਚੀਜ਼ ਬਹੁਤ ਅਨਸਰਟਨਿਟੀ ਹੈ ਹਲੇ ਵੀ ਬਿਕੋਜ਼ ਆਫ ਟ੍ਰੇਡ ਵਾਰ ਜਿਹੜੀ ਚੱਲਦੀ ਪਈ ਹੈ, ਹਲੇ ਅਸੀਂ ਜਿਹੜੇ ਰਿਟੈਲੀਏਸ਼ਨ ਚ ਲਗਾਏ ਨੇ ਉਹਦਾ ਇੰਪੈਕਟ ਸਾਨੂੰ ਹਲੇ ਦੇਖਣਾ ਹੀ ਨਹੀਂ ਸ਼ੁਰੂ ਹੋਇਆ, ਲੇਕਿਨ ਉਧਰੋਂ ਜਿਹੜੇ ਲੱਗਦੇ ਪਏ ਨੇ, ਹੁਣ 50% ਕਰਤਾ ਉਹਨਾਂ ਨੇ, ਉਹ ਵੀ ਸਾਡੇ ਤੇ ਬਹੁਤ ਵੱਡਾ ਇੰਪੈਕਟ ਕਰ ਰਿਹਾ, ਔਰ ਉਹਦਾ ਹਲੇ ਪੂਰੀ ਤਰ੍ਹਾਂ ਇਫੈਕਟ ਸਾਨੂੰ ਦੇਖਣਾ ਹੈ। ਸੋ ਇੰਟਰਸਟ ਰੇਟ ਉਦੋਂ ਤੀਕਰ ਨਹੀਂ ਘਟਾਇਆ ਜਾਏਗਾ ਜਾਂ ਵਧਾਇਆ ਜਾਏਗਾ ਜਦ ਤੀਕਰ ਅਨਸਰਟਨਿਟੀ ਦਿਖਦੀ ਪਈ ਹੋਵੇ ਔਰ ਸੀਪੀਆਈ ਸਾਡੀ ਵੱਧਦੀ ਪਈ। ਜੀ ਜੀ ਯੋਗੇਸ਼
ਪੰਕਜ ਜੀ, ਇਹਦੇ ਤੇ ਨਾ ਮੇਰਾ ਸਵਾਲ ਹੈ, ਵੈਸੇ ਮੈਂ ਪਹਿਲਾਂ ਪੀਕੇ ਜੀ ਦੀ ਓਪਨਿੰਗ ਸਟੇਟਮੈਂਟ ਸੁਣ ਲਾ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹਨਾਂ ਨੂੰ ਰਿਸੈਸ਼ਨ ਚਾਹੇ ਜਾਂਦਾ ਹੈ ਜੋ ਮਰਜ਼ੀ, ਰਿਸੈਸ਼ਨ ਜਾਂਦਾ ਹੈ ਕਿ ਜੀ, ਰਿਸੈਸ਼ਨ ਤੇ ਅਸੀਂ ਆ ਗਏ ਇੱਕ ਤਰੀਕੇ ਨਾਲ, ਬਟ ਮੈਂ ਸਵਾਲ ਪੁੱਛਾਂਗਾ ਇਹਨਾਂ ਨੇ ਆਪਣੇ ਇੰਟਰਸਟ ਰੇਟ ਔਰ ਸਾਰਾ ਦੇਖਣਾ, ਇਨਫਲੇਸ਼ਨ ਦੇਖਣੀ, ਮੈਂ ਆਉਂਦਾ ਤੁਹਾਡੇ ਤੇ। ਪੀਕੇ ਜੀ, ਹਾਂਜੀ, ਯੋਰ ਓਪਨਿੰਗ ਸਟੇਟਮੈਂਟ ਸਰ।
ਜੀ, ਮੇਰਾ ਇਸ ਮਾਮਲੇ ਚ ਇਹ ਕਹਿਣਾ ਹੈਗਾ ਕਿ ਅਜੇ ਵੀ ਕਿਉਂਕਿ ਅਨਸਰਟਨਿਟੀ ਹੈਗੀ, ਕੁਛ ਕਲੀਅਰ ਨਹੀਂ ਹੈਗਾ, ਤੇ ਮੈਨੂੰ ਲੱਗਦਾ ਹੁਣ ਵੀ ਮੈਂ ਇਸ ਸਾਲ ਦੇ ਅੰਤ ਤੱਕ ਕੁਛ ਇਕੋਨੋਮਿਸਟ ਵੀ ਕਹਿ ਰਹੇ ਕਿ ਵੀ ਦੋ ਵਾਰ ਹੋਰ ਥੱਲੇ ਆਉਣਾ ਚਾਹੀਦਾ ਹੈ 25 ਬੇਸਿਸ ਪੁਆਇੰਟ। ਕੁਛ ਤਾਂ ਇਹ ਕਹਿ ਰਹੇ ਨੇ ਬੈਂਕ ਕਿ ਬਈ 2% ਤੱਕ ਆ ਜਾਏਗਾ, ਲੇਕਿਨ ਦੋ ਵਾਰ ਥੱਲੇ ਆਉਣਾ ਚਾਹੀਦਾ ਮੇਰੇ ਹਿਸਾਬ ਨਾਲ, ਲੇਕਿਨ ਇਹ ਵੇਟ ਐਂਡ ਵਾਚ ਵਾਲੀ ਗੱਲ ਜਿਹੜੀ ਅੱਜ ਸਵੇਰੇ ਵੀ ਕਹੀਏ ਸਾਡੇ ਬੈਂਕ ਆਫ ਕੈਨੇਡਾ ਗਵਰਨਰ ਸਾਹਿਬ ਨੇ, ਵੇਟ ਐਂਡ ਸੀ ਦਾ ਮੋਡ ਬਿਲਕੁਲ ਠੀਕ ਹੈ। ਟੈਰਿਫ ਦੇ ਉੱਤੇ ਵੀ ਇਹ ਜਿਹੜੀ ਨਿਊਜ਼ ਸੀਗੀ ਇੱਕ ਬੜੀ ਇੰਟਰਸਟਿੰਗ ਕਿ ਇਹਨਾਂ ਦੇ ਅਗੇਂਸਟ ਜੱਜਿਸ ਤਿੰਨ US ਕੋਰਟ ਦੇ ਅੰਦਰ ਤਿੰਨ ਜੱਜਿਸ ਨੇ ਰੂਲਿੰਗ ਕੀਤੀ ਹੈ ਕਿ ਟਰੰਪ ਟੈਰਿਫਸ ਆਨ ਕੈਨੇਡਾ ਐਂਡ ਰੈਸਟ ਆਫ ਦਾ ਵਰਲਡ ਓਵਰਟਰਨ ਬਾਈ US ਕੋਰਟ। ਨਿਊਜ਼ ਬੜੀ ਇੰਟਰਸਟਿੰਗ ਹੀ ਲੱਗੀ ਸੀ ਮੈਨੂੰ, ਤੇ ਲੇਕਿਨ ਇਹ ਜਨਾਬ ਫਿਰ ਵੀ ਕਹਿੰਦੇ ਨੇ ਜੀ ਇਹ ਮੇਰੀ ਪਾਵਰ ਹੈ, ਮੈਂ ਆਪਣੀ ਪਾਵਰ ਯੂਜ਼ ਕਰ ਰਿਹਾ, ਤੇ ਲੇਕਿਨ ਇਹਦਾ ਰਿਜ਼ਲਟ ਜ਼ਰੂਰ ਆਏਗਾ ਮੈਨੂੰ ਲੱਗਦਾ ਅਗਲੇ 2-3 ਮਹੀਨੇ ਦੇ ਅੰਦਰ, ਇੱਕ ਪਾਸੇ ਨੂੰ ਰੁਕ ਕੇ ਬੈਠਣਾ ਹੀ ਪਏਗਾ। ਹੁਣ ਮੈਂ ਰੀਅਲ ਸਟੇਟ ਦੀ ਅਗਰ ਗੱਲ ਕਰਾਂ ਤੇ ਸਰ, GTA ਦੇ ਅੰਦਰ April ਵਾਜ ਹਿਸਟੋਰੀਕਲ ਲੋਵੈਸਟ ਮੰਥ ਐਵਰ ਇਨ ਕੈਨੇਡੀਅਨ ਹਿਸਟਰੀ, ਐਵਰ ਇਨ ਕੈਨੇਡੀਅਨ ਹਿਸਟਰੀ। ਇੰਨੇ ਸੇਲਸ ਨੇ 1990 ਦਾ ਜਿਹੜਾ ਡਾਊਨ ਟਾਊਨ ਸੀਗਾ ਉਹਨੂੰ ਵੀ ਪਿੱਛੇ ਛੱਡਤਾ। 1990 ਦਾ ਬੜਾ ਜਿਵੇਂ ਕਹਿੰਦੇ ਨੇ ਇੱਕ ਪਹਿਲਾ ਫੇਸ ਮੰਨਿਆ ਜਾਂਦਾ ਸੀਗਾ, ਉਹਦੇ ਵੀ ਅੱਗੇ ਨਿਕਲ ਗਿਆ। ਸਿਰਫ 310 ਨਵੇਂ ਕਾਰਾਂ ਦੀ ਟ੍ਰਾਂਜੈਕਸ਼ਨ ਹੋਈ ਹੈ April ਦੇ ਅੰਦਰ GTA ਦੇ ਅੰਦਰ, ਜਦਕਿ ਦੀ ਐਵਰੇਜ ਜਿਹੜੀ ਹੈਗੀ ਅਰਾਊਂਡ 3000, 2750 ਦੇ ਕਰੀਬ ਐਵਰੇਜ ਹੈਗੀ, ਵਿਚ ਇਜ਼ ਦਾ ਵਰਸਟ ਈਅਰ ਐਵਰ GTA ਆਫ ਨਿਊ ਹਾਊਸਿਸ ਸੇਲ। ਇਹਦੇ ਨਾਲ ਨਾਲ ਡੈਲੀਕੈਂਸੀਜ 71% ਵੱਧ ਗਈਆਂ ਹੁਣ ਡੈਰੀ ਦੇ ਅੰਦਰ, ਲਾਸਟ ਈਅਰ ਦੇ ਲੈਵਲ ਦੇ ਉੱਤੇ 71% ਵੱਧ ਗਈਆਂ। ਇਹ ਜਿਹੜੀ ਸਾਰੀ ਚੀਜ਼ਾਂ ਨੇ ਨਾ ਸਰ, ਇਹ ਇੰਟਰਸਟ ਰੇਟ ਕਰਕੇ ਨਹੀਂ ਹੈਗੀ, ਇੰਟਰਸਟ ਰੇਟ ਆਲਰੇਡੀ ਲੋ ਹੈਗਾ। ਇਹ ਸਿਰਫ ਜਿਹੜੀ ਉਹਨੇ ਮੰਗਾ ਸਾਹਿਬ ਨੇ ਗੱਲ ਕੀਤੀ ਹੈ ਇੰਪਲਾਇਮੈਂਟ ਦੀ, CPI ਦੀ, ਯੇ ਵੋ ਸਾਰਾ ਸੈਂਟੀਮੈਂਟਸ ਵਗੈਰਾ ਸਾਰੇ ਜਿਹੜੇ ਲੋ ਨੇ, ਉੱਤੋਂ ਜੋਬ ਦਾ ਖਤਰਾ, ਬੈਂਕ ਨਹੀਂ ਚੱਲ, ਬਿਜ਼ਨਸ ਨਹੀਂ ਚੱਲ ਪਾ ਰਹੇ ਸਾਰੇ, ਬਹੁਤ ਵੱਡੀ ਪ੍ਰੋਬਲਮ ਬਿਜ਼ਨਸ ਦੇ ਅੰਦਰ ਆ ਰਹੀ ਹੈ, ਤੇ ਇਹ ਬੜਾ ਵੱਡਾ ਕਾਰਨ ਮੰਨਿਆ ਜਾ ਸਕਦਾ ਹੈਗਾ ਜੀ।
ਪਰ ਪੀਕੇ ਜੀ ਤੁਸੀਂ ਜਿਸ ਤਰ੍ਹਾਂ ਗੱਲ ਕਰ ਹੀ ਰਹੇ ਹੋ, ਯਸ ਕਾਫੀ ਲੋਕ ਹੁਣ ਇਹੀ ਗੱਲ ਕਰ ਰਹੇ ਨੇ, ਮੈਂ ਕਾਫੀ ਆਰਟੀਕਲ ਪੜ੍ਹਦਾ ਰਹਿੰਦਾ ਤੇ ਉਹ ਜ਼ਿਆਦਾਤਰ ਆਰਟੀਕਲ ਚ ਇਹੀ ਗੱਲ ਆ ਰਹੀ ਹੈ ਕਿ ਅਫੋਰਡੇਬਿਲਟੀ ਪਿਛਲੇ ਸਾਲ ਨਾਲੋਂ ਵਧੀਆ ਹੈ। ਉਹ ਕਹਿੰਦੇ ਜਿਹੜੀ ਅਫੋਰਡੇਬਿਲਟੀ ਹੈ 2024 ਦੇ ਮੁਕਾਬਲੇ 2025 ਚ ਵਧੀਆ ਹੈ, ਲੇਕਿਨ ਹਜੇ ਉਨੀ ਵਧੀਆ ਤਾਂ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਹੈ, ਲੇਕਿਨ ਲੋਕ ਘਰ ਇਸ ਵਜ੍ਹਾ ਦੇ ਨਾਲ ਨਹੀਂ ਜ਼ਿਆਦਾ ਖਰੀਦ ਰਹੇ, ਦੇ ਆਰ ਸਟਿਲ ਵੇਟਿੰਗ, ਕਿ ਉਹਨਾਂ ਨੂੰ ਹਲਕਾ ਜਿਹਾ ਡਰ ਲੱਗ ਰਿਹਾ, ਡਰ ਲੱਗ ਰਿਹਾ ਕਿ ਸਾਡੀ ਜੋਬ ਬਰਕਰਾਰ ਰਹੇਗੀ। ਆਹ ਹੁਣ ਦੇਖੋ ਟਰੰਪ ਸਾਹਿਬ ਰੋਜ਼ ਹੀ ਕੁਛ ਨਾ ਕੁਛ ਕਰ ਦਿੰਦੇ ਨੇ, ਅੱਜ ਫੇਰ ਹੁਣ 50% ਕਰ ਦਿੱਤਾ ਜੀ ਸਟੀਲ ਦਾ ਜਿਹੜਾ ਟੈਰਿਫ ਅੱਜ ਤੋਂ ਲਾਗੂ ਹੋ ਗਿਆ, 25% ਨਾਨ ਕੁਜ਼ਮਾ ਕੰਪਲਾਇੰਟ ਤੇ ਪਹਿਲਾਂ ਹੀ ਸੀਗਾ, ਠੀਕ ਹੈ, ਜਿਹੜੀਆਂ ਯੂਐਸ ਮੇਡ ਕਾਰ ਹੈਗੀਆਂ, 10% ਐਨਰਜੀ ਤੇ ਜਿਹੜੀ ਅਸੀਂ ਗੈਸ ਪੋਟੈਸ਼ ਆਇਲ ਭੇਜਦੇ ਹਾਂ, ਸਾਡੇ ਤੇ 10% ਪਹਿਲਾਂ ਹੀ ਸੀ, 25% ਸਟੀਲ ਐਲਮੂਨੀਅਮ ਤੇ ਸੀ, ਅੱਜ ਸਵੇਰੇ ਤੋਂ ਇਹ 50% ਸਟੀਲ ਐਲਮੂਨੀਅਮ ਤੇ ਕਰ ਦਿੱਤਾ। ਸੋ ਇਹ ਜਦੋਂ ਇੱਦਾਂ ਦੀ ਰੋਜ਼ ਖਬਰ ਆਉਂਦੀ ਹੈ, ਹਡਸਨ ਬੇ 400 ਸਾਲ ਪੁਰਾਣੀ ਕੰਪਨੀ ਬੰਦ ਹੋ ਗਈ, ਤੋ ਇੱਦਾਂ ਦੀ ਖਬਰਾਂ ਦੇ ਨਾਲ ਲੋਕਾਂ ਦਾ ਕੌਨਫੀਡੈਂਸ ਘਟਿਆ। ਉਹ ਕਹਿੰਦੇ ਅਫੋਰਡੇਬਿਲਟੀ ਹੈ, ਹੁਣ ਉਹ ਖਰੀਦ ਸਕਦੇ ਨੇ, ਫਿਰ ਘਰ ਵੀ ਸਸਤੇ ਮਿਲ ਰਹੇ ਨੇ। ਮੇ ਦੀ ਰਿਪੋਰਟ ਵੀ ਅੱਜ ਆ ਗਈ ਹੈ, ਟ੍ਰੈਪ ਦੀ ਮੇ ਦੀ ਰਿਪੋਰਟ ਅੱਜ ਸਵੇਰੇ ਅਸੀਂ ਸਾਰੀ ਡਿਟੇਲ ਅਨਾਊਂਸ ਕੀਤੀ ਹੈ, ਅਨਾਲਿਸਿਸ ਦਾ ਅਸੀਂ ਤੁਹਾਡਾ ਵੇਟ ਕਰ ਰਹੇ ਸੀਗੇ। ਟ੍ਰੈਪ ਦੀ ਜਿਹੜੀ ਮੇ ਦੀ ਰਿਪੋਰਟ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਜਿਹੜੀ ਘਰਾਂ ਦੀ ਸੇਲ ਹੈ ਉਹ ਘੱਟ ਗਈ ਹੈ, 13% ਉਹ ਘੱਟ ਗਈ ਹੈ, ਫਿਰ ਆਪਣੇ ਜਿਹੜੀ ਇਨਵੈਂਟਰੀ ਉਹ ਵੱਧ ਰਹੀ ਹੈ, ਇਨਵੈਂਟਰੀ ਬੜੀ ਵੱਧ ਗਈ ਹੈ, ਹਾਈ ਵਨ ਆਫ ਦਾ ਹਾਈਐਸਟ ਇਨਵੈਂਟਰੀਜ਼ ਨੇ ਇਸ ਵੇਲੇ ਮੇ ਦੇ ਮਹੀਨੇ ਚ, ਕਿ ਲਿਸਟਿੰਗਸ ਵੱਧ ਗਈਆਂ ਨੇ, ਔਰ ਐਵਰੇਜ ਪ੍ਰਾਈਸ ਜਿਹੜੀ ਹੈ ਉਹ ਵੀ ਡਾਊਨ ਹੈ। ਸੋ ਪ੍ਰਾਈਸ ਵੀ ਘਟਦੀ ਚਲੀ ਜਾ ਰਹੀ ਹੈ, ਸੇਲ ਵੀ ਘਟਦੀ ਚਲੀ ਜਾ ਰਹੀ ਹੈ, ਇਨਵੈਂਟਰੀ ਵੱਧਦੀ ਚਲੀ ਜਾ ਰਹੀ ਹੈ। ਸੋ ਮੇਨ ਗੱਲ ਉਹ ਅਫੋਰਡੇਬਿਲਟੀ ਦੀ ਕਰ ਰਹੇ ਨੇ। ਪੰਕਜ ਜੀ, ਅਫੋਰਡੇਬਿਲਟੀ ਦਾ ਮੁੱਦਾ ਆਉਂਦਾ ਤਾਂ ਮੈਂ ਤੁਹਾਡੇ ਵਿਚਾਰ ਵੀ ਜਰਾ ਲਵਾਂਗਾ, ਅਫੋਰਡੇਬਿਲਟੀ ਦੇ ਕੀ ਕਹੋਗੇ? ਯਾ
ਦੇਖੋ, ਗੱਲ ਤੁਹਾਡੀ ਬਿਲਕੁਲ ਸਹੀ ਹੈ, ਕਿਉਂਕਿ ਸਿਚੁਏਸ਼ਨ ਇਹ ਜੀ ਹੈ ਕਿ ਸਾਡੀ ਇਕਾਨਮੀ ਬੜੀ ਹੀ ਮੈਂ ਕਹਾਂਗਾ ਅਨਈਵਨ ਜੀ ਜਿਹੜੀ ਗਰੋਥ ਤੇ ਡਾਊਨਵਰਡ ਜਾ ਰਹੀ ਹੈ। ਅਨਈਵਨ ਕਿਉਂ ਹੈ, ਮੈਂ ਉਸ ਤਰ੍ਹਾਂ ਗੱਲ ਕਰਦਾ, ਜਿਹੜੇ ਲੋਕਾਂ ਨੂੰ ਜਿਹੜੀਆਂ ਕੰਪਨੀਆਂ ਨੂੰ ਇਫੈਕਟ ਆ ਰਿਹਾ ਹੈ ਟੈਰਿਫ ਦੀ ਵਜ੍ਹਾ ਨਾਲ, ਉਹ ਚੀਜ਼ਾਂ ਥੱਲੇ ਜਾ ਰਹੀਆਂ ਨੇ। ਜਿਨ੍ਹਾਂ ਨੂੰ ਇੰਨਾ ਟੈਰਿਫ ਦਾ ਕੋਈ ਇਫੈਕਟ ਨਹੀਂ ਆ ਰਿਹਾ ਹੈ, ਉਹ ਚੀਜ਼ਾਂ ਹਲੇ ਵੀ ਸਟੱਡੀ ਖੜੀਆਂ ਨੇ। ਤਾਂ ਹੀ ਬੈਂਕ ਆਫ ਕੈਨੇਡਾ ਜਿਹੜੀ ਜੀਡੀਪੀ ਵੈਸੇ ਤਾਂ ਸਾਡੀ ਅਗਲੇ ਕੁਆਟਰ ਥੱਲੇ ਜਾਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀ ਜੀਡੀਪੀ ਆਈ ਸੀਗੀ ਇਹ ਬੜੀ ਹੀ ਅਲੱਗ ਤਰੀਕੇ ਦੀ ਜੀਡੀਪੀ ਸੀ, ਕਿਉਂਕਿ ਸਾਡਾ ਐਕਸਪੋਰਟ ਬਹੁਤ ਵਧੀਆ ਸੀਗਾ, ਕਿਉਂਕਿ ਟੈਰਿਫ ਤੋਂ ਪਹਿਲਾਂ ਜਿਹੜਾ US ਨੇ ਸਾਡੇ ਤੋਂ ਮਾਲ ਖਰੀਦਿਆ, ਇੱਥੋਂ ਉਹ ਆਪਦੇ ਉੱਥੇ ਉਹਨਾਂ ਨੇ ਵੇਅਰ ਹਾਊਸ ਭਰ ਲਿਆ, ਸਾਰਾ ਕੁਝ ਕਰ ਲਿਆ, ਸੋ ਇੱਧਰ ਦੀ ਜੀਡੀਪੀ ਉਹਦੀ ਵਜ੍ਹਾ ਨਾਲ ਸਟਰੋਂਗ ਹੋਈ ਸੀ। ਔਰ ਤੁਹਾਨੂੰ ਧਿਆਨ ਹੋਵੇਗਾ US ਦੀ ਜੀਡੀਪੀ ਮਾਈਨਸ ਗਈ ਸੀ, ਕੰਟਰੈਕਸ਼ਨ ਸੀਗੀ ਇੱਕ ਲਾਸਟ ਕੁਆਟਰ ਦੀ, ਉਹ ਇਸ ਵਾਸਤੇ ਕੰਟਰੈਕਸ਼ਨ ਸੀਗੀ ਕਿਉਂਕਿ ਉਹਨਾਂ ਦਾ ਇੰਪੋਰਟ ਬਹੁਤ ਜ਼ਿਆਦਾ ਵੱਧ ਗਿਆ ਸੀ, ਉਹਨਾਂ ਨੇ ਦੁਨੀਆਂ ਤੋਂ ਸਮਾਨ ਇੰਨਾ ਮੰਗਵਾਇਆ ਟੈਰਿਫ ਸ਼ੁਰੂ ਹੋਣ ਤੋਂ ਪਹਿਲਾਂ ਕਿ ਤਾਂ ਕਿ ਕੁਝ ਦਿਨ ਤੱਕ ਅਸੀਂ ਉਹਨੂੰ ਸੇਫ ਕਰਕੇ ਰੱਖ ਸਕੀਏ, ਬਈ ਅਗਲੇ 3-4 ਮਹੀਨੇ 5 ਮਹੀਨੇ ਦਾ ਸਾਡੇ ਕੋਲ ਮਾਲ ਪਿਆ ਹੋਵੇ, ਸਾਨੂੰ ਉਹ ਟੈਰਿਫ ਨਾ ਦੇਣੇ ਪੈਣ। ਸੋ ਉਹਦੀ ਵਜ੍ਹਾ ਨਾਲ ਇਹ ਦੋ ਇੰਪੈਕਟ ਆਏ ਸੀਗੇ। ਸੋ ਮੈਂ ਇਹ ਕਹਾਂਗਾ ਇੱਥੇ ਕਿ ਸਾਡੀ ਜਿਹੜੀ ਅਫੋਰਡੇਬਿਲਿਟੀ ਹੈ, ਕਈ ਸੈਕਟਰ ਚ ਤਾਂ ਬਣੀ ਹੋਈ ਹੈ, ਕਈ ਸੈਕਟਰ ਚ ਨਹੀਂ ਬਣੀ ਹੋਈ ਹੈ, ਕਈ ਸੈਕਟਰ ਜਿਹੜੇ ਅਜੇ ਨੇ ਜਿੱਥੇ ਜੋਬ ਜਾ ਰਹੀਆਂ ਨੇ, ਸਾਰਾ ਕੁਝ ਹੋ ਰਿਹਾ, ਲੇਕਿਨ ਇਹ ਧੀਰੇ ਧੀਰੇ ਸਪਿਲ ਓਵਰ ਹੋਵੇਗਾ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ। ਦੂਜੇ ਪਾਰਟ ਜਿਹੜੇ ਨੇ, ਦੂਜੀਆਂ ਜਿਹੜੀਆਂ ਇੰਡਸਟਰੀਜ਼ ਨੇ, ਉਹਨਾਂ ਨੂੰ ਵੀ ਇੰਪੈਕਟ ਆਉਣਾ ਸ਼ੁਰੂ ਹੋ ਜਾਏਗਾ, ਕਿਉਂਕਿ ਅਗਰ ਇੱਧਰ ਲੈਸੇ ਮੈਂ ਐਗਜ਼ਾਮਪਲ ਦੇਣਾ ਟੂਰਿਜ਼ਮ, ਠੀਕ ਹੈ, ਸਾਨੂੰ ਇਸ ਵੇਲੇ US ਬਹੁਤ ਸਾਰੇ ਲੋਕ ਜਾ ਨਹੀਂ ਰਹੇ ਨੇ, ਉਹ ਇੱਥੇ ਕੰਮ ਕਰਨਾ ਚਾਹ ਰਹੇ, ਇੱਥੇ ਘੁੰਮਣਾ ਫਿਰਨਾ ਚਾਹ ਰਹੇ ਨੇ। ਸੋ ਸਾਡੇ ਕੰਟਰੀ ਚ ਇਸ ਵੇਲੇ ਟੂਰਿਜ਼ਮ ਵਧਿਆ ਪਿਆ। ਮੈਂ ਆਪਦੀ ਇੰਡਸਟਰੀ ਦਾ ਹੀ ਇਗਜ਼ਾਮਪਲ ਦੇ ਦੇਣਾ, ਸਾਡੀਆਂ ਇੰਨੀਆਂ ਕਾਨਫਰੰਸਿਸ US ਹੁੰਦੀਆਂ ਸੀ, ਹਰ ਮਹੀਨੇ ਅਸੀਂ US ਚੱਲੇ ਜਾਂਦੇ ਸੀਗੇ, ਹੁਣ ਕਿੱਥੇ ਹੁੰਦੀਆਂ ਪਈਆਂ ਨੇ ਜੀ, ਨੋਵਾ ਸਕੋਸ਼ੀਆ ਚੱਲੇ ਹਾਂ ਜੀ, ਬੈਂਸ ਚੱਲੇ ਹਾਂ ਜੀ, ਨਾਇਗਰਾ ਫਾਲ ਚੱਲੇ ਹਾਂ ਜੀ, ਸੋ ਇਸ ਤਰ੍ਹਾਂ ਓਟਵਾ ਹੋ ਰਹੀ ਹੈ, ਮੋਨਟਰੀਆਲ ਹੋ ਰਹੀ ਹੈ, ਸੋ ਉਹਨਾਂ ਨੇ ਐਵੇਂ ਡਿਵਾਈਡ ਕਰਨਾ ਸ਼ੁਰੂ ਕਰ ਦਿੱਤਾ ਕੰਟਰੀ, ਸੋ ਸਾਰਾ ਪੈਸਾ ਕੰਟਰੀ ਚ ਰਹਿ ਰਿਹਾ ਟੂਰਿਜ਼ਮ ਚ। ਲੇਕਿਨ ਧੀਰੇ ਧੀਰੇ ਕੀ ਹੋਏਗਾ, ਇਹ ਤਾਂ ਮੈਂ ਕੰਪਨੀਆਂ ਦੀ ਗੱਲ ਕਰ ਰਿਹਾ, ਲੋਕ ਵੀ ਐਵੇਂ ਘੁੰਮਦੇ ਪਏ ਨੇ। ਮੈਂ ਅੱਜ ਗਰਮੀ ਦੀਆਂ ਛੁੱਟੀਆਂ, ਠੀਕ ਹੈ, ਪਹਿਲਾਂ ਮੈਂ ਸੋਚਦਾ ਕਿ ਮੈਂ ਕੈਲੀਫੋਰਨੀਆ ਜਾਵਾਂਗਾ, ਅਬ ਕੀ ਵਾਰ ਮੈਂ ਵੈਂਕੂਵਰ ਜਾਵਾਂਗਾ ਗਰਮੀ ਦੀ ਛੁੱਟੀਆਂ ਚ। ਲੇਕਿਨ ਉਹ ਜਿਹੜੀਆਂ ਟਰਾਂਸਪੋਰਟ ਇੰਡਸਟਰੀ ਹੈ, ਆਟੋ ਇੰਡਸਟਰੀ ਹੈ, ਸਟੀਲ ਅਲਮੀਨੀਅਮ, ਇਹਨਾਂ ਇੰਡਸਟਰੀ ਤੋਂ ਜਦੋਂ ਹੋਰ ਲੰਬਾ ਚੱਲ ਗਿਆ ਤਾਂ ਇਹਨਾਂ ਇੰਡਸਟਰੀ ਤੋਂ ਜੋਬ ਜਾਣੀਆਂ ਸ਼ੁਰੂ ਹੋਣਗੀਆਂ, ਉਹ ਹਲੇ ਵੀ ਜਾ ਰਹੀਆਂ ਨੇ, ਜੋਬ ਤਾਂ ਹਲੇ ਵੀ ਜਾ ਰਹੀਆਂ ਨੇ, ਉਹ ਜੋਬ ਜਦੋਂ ਜਾਣੀਆਂ ਸ਼ੁਰੂ ਹੋਣਗੀਆਂ ਤਾਂ ਅੱਜ ਵੀ ਟੂਰਿਜ਼ਮ ਇੰਡਸਟਰੀ ਹੈ, ਲੋਕ ਤਾਂ ਉਹੀ ਘੁੰਮਣ ਜਾਂਦੇ ਨੇ ਜਿਹਨਾਂ ਕੋਲ ਪੈਸਾ ਹੈਗਾ, ਉਹ ਸਟੱਡੀ ਵਾਲੇ ਜਿਹੜੀਆਂ ਇੰਡਸਟਰੀ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਵੀ ਇੰਪੈਕਟ ਆਉਣਾ ਸ਼ੁਰੂ ਹੋ ਜਾਏਗਾ, ਮਾਲ ਘੱਟ ਖਰੀਦਿਆ ਜਾਵੇਗਾ, ਉਹਨਾਂ ਕੋਲ ਪੈਸੇ ਹੀ ਨਹੀਂ ਹੈਗੇ ਖਰੀਦਣ ਵਾਸਤੇ, ਰੈਸਟੋਰੈਂਟ ਘੱਟ ਜਾਣਗੇ ਲੋਕ, ਸੋ ਧੀਰੇ 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 ਅਫੋਰਡੇਬਿਲਿਟੀ ਜਿਹੜੀ ਕੁਛ ਇੱਕ ਸੈਕਟਰ ਚ ਚੱਲਦੀ ਪਈ ਹੈ ਲੈਸ ਅਫੋਰਡੇਬਿਲਿਟੀ, ਉਹ ਬਾਕੀ ਸੈਕਟਰ ਚ ਵੀ ਆ ਜਾਏਗੀ। ਠੀਕ,
ਮੈਂ ਬਿਲਕੁਲ ਜੀ ਮੋਗਾ ਸਾਹਿਬ, ਮੈਂ ਮੇਰੇ ਟਰੈਵਲ ਏਜੰਟ ਨੇ ਕਾਲ ਕੀਤਾ ਕਿ ਮਈ ਮੈਂ ਕਹਾਂ ਜਾ ਰਹੇ ਹੋ, ਕਿਉਂਕਿ ਅਸੀਂ 2-3 ਮਹੀਨੇ ਬਾਅਦ ਇੱਕ ਵਾਰ ਜਾਂਦੇ ਹਾਂ 5-6 ਦਿਨਾਂ ਵਾਸਤੇ, ਕਿਹੜੀ ਜਗ੍ਹਾ ਭੇਜਾਂ US? ਮੈਂ ਕਿਹਾ ਨੋ US, ਟੈਲ ਮੀ ਸਮਥਿੰਗ ਐਲਸ, ਤੁਹਾਨੂੰ ਪਤਾ ਹੋਵੇਗਾ ਪਿੱਛੇ ਮੈਂ ਹੈਲੀਫੈਕਸ ਹੋ ਕੇ ਆਇਆ, ਕੈਨੇਡਾ ਦੇ ਅੰਦਰ ਹੀ ਜਾਣਾ, ਮੈਂ ਤਾਂ ਜਾਣਾ ਹੀ ਨਹੀਂ, ਮਤਲਬ ਕੀ ਪਤਾ ਜਿਵੇਂ ਸ਼ੁਰੂ ਹੋ ਜਾਂਦੀ ਸੋਚ ਕੇ ਕਿ ਮੈਂ ਉੱਥੇ ਜਾਣਾ, ਜਾਣਾ ਹੀ ਨਹੀਂ, ਗੱਲ ਖਤਮ ਹੋ ਗਈ, ਤੇ ਉਹ ਮੈਂ ਆਪਣੇ ਉੱਤੇ ਗੱਲ ਲੈ ਰਿਹਾ। ਅੱਛਾ, ਬਾਕੀ ਰਹੀ ਰੀਅਲ ਮੁਤਾਲਿਕ, ਲੇਕਿਨ ਮੈਂ ਬਿਲਡਿੰਗ ਕੰਸਟਰਕਸ਼ਨ ਦੀ ਗੱਲ ਕਰਾਂ, ਇਹਦਾ ਮੈਨੂੰ ਮੇਨ ਡਰ ਹੈਗਾ ਜਿਹਦਾ ਸ਼ਾਰਟੇਜ ਪੈਣੀ ਅੱਗੇ ਜਾ ਕੇ ਸਪਲਾਈ ਦੇ ਉੱਤੇ। ਓਵਰਆਲ ਜਿਹੜੀ ਇਨਵੈਸਟਮੈਂਟ ਹੈਗੀ ਬਿਲਡਿੰਗ ਕੰਸਟਰਕਸ਼ਨ ਦੇ ਅੰਦਰ ਉਹ 0.9% ਘੱਟ ਗਈ ਹੈ ਸਰ ਇਨ ਮਾਰਚ, ਇਸ ਇਟ ਹੈਜ਼ ਕਮ ਡਾਊਨ ਟੂ 22.2 ਬਿਲੀਅਨ। ਉਹ ਰੈਜੀਡੈਂਸ਼ੀਅਲ ਦੇ ਸੈਕਟਰ ਦੇ ਅੰਦਰ ਇਸ ਤੋਂ ਵੀ ਜ਼ਿਆਦਾ ਘੱਟੀ ਹੈ 1.8%, ਜਿਹੜੀ ਕਿ 15 ਬਿਲੀਅਨ ਦੇ ਆਸ ਪਾਸ ਬਣ ਜਾਂਦੀ ਹੈ। ਤੇ ਔਰ ਕਮਰਸ਼ੀਅਲ ਕੰਸਟਰਕਸ਼ਨ ਦੇ ਅੰਦਰ ਇਨਵੈਸਟਮੈਂਟ ਥੋੜੀ ਜਿਹੀ ਵਧੀ ਹੈਗੀ, ਵਿਚ ਇਜ਼ ਏ ਗੁੱਡ ਸਾਈਨ। ਇਹ ਜਿਹੜੀ ਇਹ ਚੀਜ਼ ਕੀ ਸ਼ੋ ਕਰਦੀ ਹੈ ਕਿ ਕਮਰਸ਼ੀਅਲ ਵੱਲ ਲੋਕ ਜ਼ਿਆਦਾ ਜਾ ਰਹੇ ਹੈ, ਔਰ ਕਮਰਸ਼ੀਅਲ ਦੇ ਅੰਦਰ ਰਿਜ਼ਲਟ ਵੀ ਚੰਗਾ ਆਇਆ, ਥੋੜੀ ਜਿਹੀ ਕੀਮਤ ਵੀ ਵਧੀ ਹੈ। ਲੇਕਿਨ ਆਨ ਦਾ ਹੋਲ ਮੇਰੇ ਖਿਆਲ ਨਾਲ ਨੈਕਸਟ 2 ਸਾਲਾਂ ਅੰਦਰ 2.5 ਸਾਲਾਂ ਅੰਦਰ ਸਪਲਾਈ ਦੀ ਬੜੀ ਵੱਡੀ ਸ਼ਾਰਟੇਜ ਹੋਣ ਵਾਲੀ ਹੈ ਜੀ।
ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ 1-1 ਮਿੰਟ ਅਸੀਂ ਲੈ ਲਈਏ। ਪੀਕੇ ਜੀ, ਵਿਲ ਸਟਾਰਟ ਵਿਦ ਯੂ। ਮੈਂ ਤਾਂ ਮੇਰਾ ਸਵਾਲ ਵੀ ਹੈ, ਔਰ ਤੁਸੀਂ ਆਪਣੇ ਕੋਲ ਪ੍ਰੋਜੈਕਟ ਵਗੈਰਾ ਅਨਾਊਂਸ ਕਰਨੇ ਉਹ ਵੀ ਜ਼ਰੂਰ ਕਰ ਦਿਓ। ਮੇਰਾ ਇੱਕ ਸਵਾਲ ਵੀ ਹੈ ਕਿ ਅੱਜ ਕੱਲ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਹੋ ਸਕਦਾ ਕਿ ਕੱਲ ਨੂੰ ਪ੍ਰੋਪਰਟੀ 1-2 ਸਾਲ ਦੇ ਵਿੱਚ 1-2% ਹੋਰ ਵੀ ਘੱਟ ਜਾਏ, ਪਰ ਤੁਸੀਂ ਹੁਣੇ ਜਿਸ ਤਰ੍ਹਾਂ ਦੱਸ ਕੇ ਹਟੇ ਹੋ ਕਿ 1989 ਤੋਂ 1996 ਦੇ ਨੰਬਰ ਜਦੋਂ ਕੱਢਦੇ ਆ, ਜਦੋਂ ਉਹ ਰਿਸੈਸ਼ਨ ਹੈ, ਉਹਦੇ ਦੌਰ ਤੋਂ ਵੀ ਥੱਲੇ ਚਲੀ ਗਈ ਆ, ਮਤਲਬ ਸੇਲ ਪ੍ਰਾਈਜ਼ ਬੜੇ ਘਟੇ ਹੋਏ ਨੇ। ਸੋ ਜਿਹੜਾ ਬੰਦਾ ਫਸਟ ਟਾਈਮ ਹੋਮ ਬਾਇਰ ਹੈ, ਜੇ ਉਹ ਅਫੋਰਡ ਕਰ ਸਕਦਾ, ਫਸਟ ਟਾਈਮ ਹੋਮ ਬਾਇਰ ਬੜੇ ਸਾਰੇ ਲੋਕ ਬੈਠੇ ਹੋਏ ਨੇ, ਜੇ ਆਪਣੇ ਰਹਿਣ ਲਈ ਲੈਣਾ ਹੈ, ਫਸਟ ਟਾਈਮ ਹੋਮ ਬਾਇਰ ਹੋ ਤੁਸੀਂ, 1-2 ਸਾਲ 5 ਸਾਲ ਤੇ ਰਹੋਗੇ ਘਰ ਦੇ ਵਿੱਚ, ਤੇ ਇਹ ਟਾਈਮ ਠੀਕ ਹੈ ਨਹੀਂ ਠੀਕ ਹੈ, ਇਸ ਤੇ ਜਰਾ ਕਮੈਂਟ ਕਰੋ। ਜੇ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਆਪਣਾ ਕੋਈ ਅਪਾਰਟਮੈਂਟ ਚ ਰਹਿੰਦਾ ਸੀ, ਮੈਂ ਹੁਣ ਸੈਮੀ ਡਿਟੈਚ ਆ ਜਾਵਾਂ ਕਿ ਨਾ ਆਵਾਂ, ਆਪਣੇ ਘਰ ਚ ਹੀ ਰਹਿਣਾ ਹੈ, ਅਪਾਰਟਮੈਂਟ ਤੋਂ ਇੱਧਰ ਮੂਵ ਕਰ ਲਈਏ, ਥੋੜਾ ਅਪਗ੍ਰੇਡ ਕਰ ਲਈਏ ਹਲਕਾ ਜਿਹਾ, ਕਿਤੇ ਸਸਤਾ ਮਿਲ ਰਿਹਾ ਇਸ ਵੇਲੇ, ਅਪਾਰਟਮੈਂਟ ਵਿੱਚ ਵੀ ਤਾਂ ਕਿਰਾਇਆ ਆਪਣੀ ਮੌਰਗੇਜ ਦੇ ਰਹੇ ਹੋ ਨਾ, ਸੋ ਉਹਨਾਂ ਲਈ ਕੀ ਸਿਚੁਏਸ਼ਨ ਹੈ ਉਹ ਵੀ ਦੱਸੋ ਮਾੜਾ ਜਿਹਾ, ਔਰ ਫਿਰ ਕੋਈ ਪ੍ਰੋਜੈਕਟ। ਠੀਕ ਹੈ ਜੀ
ਸਰ। ਸਾਡੇ ਬਜ਼ੁਰਗ ਕਿਆ ਕਰਦੇ ਸੀਗੇ, ਕੱਲ ਕੇ 9 ਸੇ ਆਜ ਕੇ 11 ਬੈਟਰ, ਅਸੀਂ ਵੀ ਪੜ੍ਹਦੇ ਹੁੰਦੇ ਸੀ ਕੱਲ ਕੇ 9 ਸੇ ਆਜ ਕੇ 11 ਅੱਛੇ। ਸਰ ਅਗਰ ਕੋਈ 1% ਪ੍ਰਾਈਜ ਗਿਰਨ ਦੀ ਇੰਤਜ਼ਾਰ ਕਰ ਰਿਹਾ ਹੈ, ਉਹ ਮਹਾ ਜਿਹਨੂੰ ਕਹਿੰਦੇ ਗਲਤੀ ਕਰ ਰਿਹਾ ਹੈ, ਅੱਜ ਕੇ 11 ਕੱਲ ਕੇ 9 ਸੇ ਅੱਛੇ, ਕੋਈ ਯੂ ਨੈਵਰ ਨੋ, ਦੈਟ ਇਜ਼ ਓਨਲੀ ਐਕਸਪੈਕਟਿਡ। ਤੇ ਅੱਜ ਜਿਸ ਹਿਸਾਬ ਨਾਲ ਇਨਸੈਂਟਿਵ ਔਰ ਜਿਸ ਹਿਸਾਬ ਨਾਲ ਤੁਹਾਨੂੰ ਜ਼ਬਰਦਸਤ ਡਿਸਕਾਊਂਟ ਮਿਲ ਰਹੇ ਨੇ। ਹੈਲੋ
ਤੁਹਾਡੀ ਆਵਾਜ਼ ਆ ਰਹੀ ਹੈ ਪੀਕੇ ਜੀ, ਤੁਹਾਡੀ ਆਵਾਜ਼
ਹਾਂਜੀ ਆ ਰਹੀ ਹੈ। ਤੇ ਅੱਜ ਜੋ ਮਿਲ ਰਿਹਾ ਹੈਗਾ ਉਹ ਇਨਸੈਂਟਿਵ ਉਹ ਡਿਸਕਾਊਂਟ ਔਰ ਸੈਲਰ ਜਿਸ ਤਰ੍ਹਾਂ ਤੁਹਾਡੇ ਪਿੱਛੇ ਲੱਗੇ ਨੇ ਵੇਚਣ ਵਾਸਤੇ ਵੱਡੇ ਵੱਡੇ ਡਿਸਕਾਊਂਟ ਦੇ ਉੱਤੇ ਨੈਗੋਸ਼ੀਏਸ਼ਨ ਦੇ ਉੱਤੇ, ਇਹ ਰੁਕਣਾ ਨਹੀਂ ਚਾਹੀਦਾ। ਔਰ ਜਿਹੜੇ ਲੋਕ ਅਫੋਰਡ ਕਰ ਪਾ ਰਹੇ ਨੇ ਔਰ ਉਹ ਲੈ ਰਹੇ ਨੇ, ਲੇਕਿਨ ਉਹ ਇਹ ਉਹਨਾਂ ਚ ਕੋਈ ਐਵੀ ਮੈਜੋਰਿਟੀ ਐਵੀ ਜੀ ਹੈਗੀ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਫ੍ਰੀ ਮਿਲ ਜਾਏ, ਅਗਰ ਪ੍ਰਾਈਜ਼ ਮੰਨ ਲਓ 1 ਮਿਲੀਅਨ, ਹਮੇ 6 ਲੱਖ ਮਿਲ ਜਾਏਗਾ, ਮੈਂ ਕਿਹਾ ਨਹੀਂ ਤੁਹਾਨੂੰ ਫ੍ਰੀ ਦੇ ਦਿੰਦੇ ਆ, ਉਹਨੂੰ ਸੈਲਰ ਨੂੰ ਕਹਿੰਦੇ ਤੂੰ ਫ੍ਰੀ ਦੇਣਾ। ਉਹ ਜਿਹੜਾ ਅਨਰੀਅਲਿਸਟਿਕ ਸੋਚ ਕਈਆਂ ਦੀ ਹੈ ਨਾ, ਉਹ ਜਿਹੜੇ ਨੇ ਬਾਅਦ ਹੀ ਦੁਖੀ ਹੋਣਗੇ ਜ਼ਰੂਰ ਕਿ ਅਸੀਂ ਆਪਣੇ ਹੱਥੋਂ ਗਵਾ ਤਾ ਮੌਕਾ ਜਿਹੜੇ ਅਫੋਰਡ ਕਰ ਸਕਦੇ ਨੇ। ਯੈਸ ਡਿਸਕਾਊਂਟ ਹੈਗੇ ਨੇ, ਬਟ ਟੂ ਏ ਸਮ ਐਕਸਟੈਂਟ, ਉਹਦਾ ਬੈਨੀਫਿਟ ਚੁੱਕ ਲਓ। ਔਰ ਮੈਂ ਤੇ ਇੱਕ ਹੋਰ ਇੱਕ ਬੜੀ ਇੰਟਰਸਟਿੰਗ ਰਿਪੋਰਟ ਆਈ ਹੈ, ਕਈਆਂ ਨੇ ਤੇ ਜਿਹੜੇ ਨੇ ਕਾਰ ਲੈਣ ਦੀ ਜਿਹੜੀ ਅਫੋਰਡੇਬਿਲਿਟੀ ਜਿਹਨਾਂ ਦੀ ਖਤਮ ਹੋਈ ਪਈ ਹੈ, ਉਹ ਕਹਿੰਦੇ ਜੀ ਲਾਰਜਰ ਅਪਾਰਟਮੈਂਟ ਜਾ ਕੇ ਰਹਿ ਲਓ, 3 ਬੈਡਰੂਮ ਦੇ ਅਪਾਰਟਮੈਂਟ ਦੇ ਅੰਦਰ ਡਿਮਾਂਡ ਇੰਨੀ ਵੱਧ ਗਈ ਹੈ, ਔਰ ਉਹਦਾ ਰੈਂਟ ਜਿਹੜਾ ਹੈਗਾ 3.7% ਵੱਧ ਗਿਆ, 35 ਲਾਰਜੈਸਟ ਮਾਰਕੀਟਸ ਇਨ ਕੈਨੇਡਾ ਦੇ ਅੰਦਰ, ਔਰ 1-2 ਬੈਡਰੂਮ ਵਾਲੇ ਦਾ ਡਿਕਲਾਈਨ ਹੋਇਆ 2.2%। ਇਹਦਾ ਮਤਲਬ ਕੀ ਹੋਇਆ ਕਿ ਲੋਕੀ ਹੁਣ ਲਾਰਜਰ, ਮੈਂ ਖੁਦ ਦੇਖ ਰਿਹਾ ਮੇਰੇ ਆਫਿਸ ਦੇ ਅੰਦਰ ਵੱਡੇ ਅਪਾਰਟਮੈਂਟ ਜਲਦੀ ਕਿਰਾਏ ਤੇ ਚੜ ਰਹੇ ਨੇ ਬਜਾਏ ਛੋਟੇ ਚੜਨ ਦੇ, ਦੈਟ ਮੀਨਸ ਕਿ ਪੀਪਲ ਆਰ ਆਪਟਿੰਗ ਟੂ ਗੋ ਫਾਰ ਏ ਬਿਗਰ ਅਪਾਰਟਮੈਂਟ ਇੰਸਟੈਡ ਆਫ ਗੋਇੰਗ ਫਾਰ ਏ ਹਾਊਸ, ਜਿਹੜਾ ਕਿ ਹਾਊਸ ਦਾ ਰੈਂਟ ਅਗਰ 3,500-4,000 ਹੈਗਾ, ਬੜਾ ਅਪਾਰਟਮੈਂਟ ਜਿਹੜਾ ਹੈਗਾ ਉਹ 2,700-2,800 ਦਾ ਹੈਗਾ, 3,000 ਦਾ ਹੈਗਾ, ਉਹ ਕਹਿੰਦੇ ਨੇ ਅਪਾਰਟਮੈਂਟ ਰਹੋ, ਹੋਟਲ ਵਾਕਨ ਰਹੋ, ਮੌਜ ਕਰੋ। ਇਹ ਨੰਬਰ ਵੀ ਇਹਦੇ ਸ਼ੋ ਕਰਦੇ ਨੇ ਕਿ ਬਈ ਮਾਰਕੀਟ ਜਿਹੜੀ ਇਸ ਵਕਤ ਬੜੀ ਡਿਫਰੈਂਟ ਤਰੀਕੇ ਨਾਲ ਚੱਲ ਰਹੀ ਹੈ, ਉਹਦੇ ਕੌਨਫੀਡੈਂਸ ਨਹੀਂ ਹੈ ਕਿਸੇ ਦੇ ਅੰਦਰ, ਮਤਲਬ ਕੋਈ ਸਮਝ ਨਹੀਂ ਪਾ ਰਿਹਾ ਕਿ ਅਸੀਂ ਕੀ ਕਰੀਏ। ਪਰ ਇਹ ਗੱਲ ਪੱਕੀ ਹੈ ਕਿ ਇਹ ਸ਼ਾਰਟੇਜ ਸਪਲਾਈ ਦੇ ਅੰਦਰ ਬਹੁਤ ਜਲਦੀ ਆਉਣ ਵਾਲੀ ਹੈਗੀ ਹਾਊਸਿੰਗ ਸਪਲਾਈ ਦੀ ਜੀ।
ਥੈਂਕ ਯੂ ਜੀ। ਔਰ ਪੰਕਜ ਜੀ, ਕੋਈ ਸਰਵਿਸਿਜ਼ ਜਿਹੜੀਆਂ ਇਸ ਮੌਕੇ ਦੇ ਉੱਤੇ, ਕੋਈ ਇਨਵੈਸਟਮੈਂਟ ਦੀ ਗੱਲ, ਕੋਈ ਸਰਵਿਸਿਜ਼ ਦੀ ਉਹ ਗੱਲ ਵੀ ਦੱਸੋ। ਔਰ ਫੋਨ ਠੀਕ ਹੈ ਜੀ, ਸੋਰੀ, ਪਹਿਲਾਂ ਫੋਨ ਨੰਬਰ ਦੇ ਦਿਓ ਤੁਸੀਂ ਆਪਣਾ, ਫੋਨ ਨੰਬਰ ਇੰਗਲਿਸ਼ ਪੰਜਾਬੀ
ਜੀ। 647-299-4749 6472994757 जी
मार्केट अगर इन्वेस्टमेंट करनी है या किसी तरह की इंश्योरेंस के बारे सोच रहे हो जिवे लाइफ इंश्योरेंस है क्रिटिकल है डिसेबिलिटी है तुसी कोई कारपोरेशन ओन कर दे हो ਤੁਸੀਂ ਬਿਜ਼ਨਸ ਹੋ ਉਹਨੂੰ ਕਿਵੇਂ ਪਲੈਨ ਕੀਤਾ ਜਾਵੇ ਉਹਦੇ ਆਉਣ ਵਾਲਾ ਟਾਈਮ ਕਿਵੇਂ ਉਹ ਬੱਚਿਆਂ ਤੇ ਪਾਸ ਆਨ ਕਰਨਾ ਹੈ ਜਾਂ ਨਹੀਂ ਕਰਨਾ ਹੈ ਜਾਂ ਕਦੇ ਵੇਚਣੀ ਪਏਗੀ ਜਾਂ ਹੁਣੇ ਵਧਾਉਣਾ ਕਿਵੇਂ ਹੈ ਉਹਦੀ ਪਲੈਨਿੰਗ ਇਹ ਸਾਰੀਆਂ ਚੀਜ਼ਾਂ ਮੇਰੇ ਡੋਮੇਨ ਚ ਆ ਜਾਂਦੀਆਂ ਨੇ ਸੋ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਤੁਹਾਨੂੰ ਨੀਡ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਯੈਸ ਇਨਵੈਸਟਮੈਂਟ ਵਾਸਤੇ ਜ਼ਰੂਰ ਮੈਂ ਕਹਿਣਾ ਚਾਹਾਂਗਾ ਦੇਖੋ ਮਾਰਕੀਟ ਥੱਲੇ ਗਈ ਇਹ ਟੈਰਿਫ ਦੀ ਵਜ੍ਹਾ ਨਾਲ ਜੋ ਵੀ ਚੱਲਦਾ ਰਿਹਾ ਇਹ ਟੈਰਿਫ ਦੀ ਹਲੇ ਵੀ ਅਨਸਰਟਨਿਟੀ ਚੱਲਦੀ ਪਈ ਹੈ ਦੁਨੀਆ ਪੂਰੀ ਅਨਸਰਟਨਿਟੀ ਚ ਬੈਠੀ ਹੈ ਬਿਕੋਜ਼ ਆਫ ਦਿਸ ਟੈਰਿਫ ਯੂਐਸ ਟੈਰਿਫ ਸਾਰਿਆਂ ਨੂੰ ਹਿਲਾ ਕੇ ਰੱਖਿਆ ਹੋਇਆ ਲੇਕਿਨ ਸਾਡੀ ਮਾਰਕੀਟ ਫੇਰ ਵੀ ਰਿਕਵਰ ਕਰ ਰਹੀ ਇਸ ਵੇਲੇ ਅਸੀਂ ਇਹ ਮੰਨ ਕੇ ਚੱਲੋ ਕਿ ਜਿਹੜੀ ਜਗ੍ਹਾ ਤੇ ਅਸੀਂ ਪਹਿਲਾਂ ਖੜੇ ਸੀਗੇ ਜਨਵਰੀ ਚ ਉਸ ਤੋਂ ਉੱਥੇ ਅਸੀਂ ਬਰਾਬਰ ਦੇ ਕਰੀਬ ਪਹੁੰਚ ਚੁੱਕੇ ਹਾਂ ਕਿਉਂਕਿ ਅਸੀਂ ਜਦੋਂ ਮਾਰਕੀਟ ਡਿੱਗੀ ਸੀਗੀ ਇਹ ਕਾਫੀ ਥੱਲੇ ਚਲੀ ਗਈ ਸੀ ਮੈਂ ਇੱਕ ਇਗਜ਼ਾਮਪਲ ਦੇ ਦੇਣਾ ਯੂਐਸ ਦੇ ਡਾਓ ਜੋਨ ਦਾ ਜਿਹੜਾ ਇਗਜ਼ਾਮਪਲ ਦੇ ਦਿੰਦਾ ਡਾਓ ਜੋਨ ਦੇ ਨਾਲ ਕੀ ਹੋਇਆ ਸੀਗਾ ਸਰ ਜਦੋਂ ਇਹ ਮਾਰਕੀਟ ਡਿੱਗੀ ਸੀਗੀ ਤਾਂ ਉਸ ਲਈ ਇਹ ਲਗਭਗ 37,000 ਦੇ ਕਰੀਬ ਪਹੁੰਚ ਗਿਆ ਸੀਗਾ ਮੈਨੂੰ ਜੋ ਫਿਗਰ ਯਾਦ ਹੈ ਔਰ ਕਿੱਥੋਂ ਗਿਆ ਸੀਗਾ ਸਰ 44,000 ਤੋਂ ਥੱਲੇ ਗਿਆ ਸੀਗਾ 44,000 ਤੋਂ 36,000 ਤੱਕ ਚਲਾ ਗਿਆ ਸੀ ਅੱਜ ਦੀ ਰੇਟ ਚ ਕਿੱਥੇ ਖੜਾ ਹੈ 42,500 ਤੇ 42,500 ਦੇ
ਲਾਈਨ ਹੋਲਡ ਕਰ ਲਓ ਗੱਲਬਾਤ ਬਿਲਕੁਲ ਜਾਰੀ ਹੈ ਪੰਕਜ ਜੀ ਫੋਨ ਨੰਬਰ ਦੇ ਦਿਓ ਫਟਾਫਟ
ਜੀ ਮੇਰਾ ਫੋਨ ਨੰਬਰ ਹੈ 6472851007 6,87,1,000
ਥੈਂਕ ਯੂ ਜੀ ਗੱਲ ਜਾਰੀ
ਰਹੇਗੀ
4745 7 4 7 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5 7 4 7 5 5
$10.
मेरी सेविंग सिर्फ $100.
और मेरी सेविंग सबसे ज्यादा हुई है, मैंने सेव किए हैं $1,775.
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
तो पर्सनल सपोर्ट वर्कर क्यों बनना चाहिए? दूजिया के जीवन विच बदलाव लियाउण लई सिर्फ 5 महीनिया विच अपना सर्टिफिकेट हासिल करो अते देखभाल विच अपना करियर शुरू करो। वधेरे जानण लई ontario.ca/gopsw ते जाओ। इसलिए अदायगी ओंटेरियो सरकार वालों कीती गई है।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 Kennedy Road, Brampton 9058747171।
ट्रैकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर
ताजा सब्जियां लई तुहाडा अपना फार्म कैलगर सब्जी फार्म जिथे तुसी लै सकदे हो निखरे पौधे मिट्टी गमले अते हर तरह दे फुल ते सब्जियां दी पनीरी अपने घर विच कोई भी सब्जी या फुल दे पौधे उगाण लई कैलगर सब्जी फार्म ते आओ असी सवेरे 9 बजे तो शाम 8 बजे तक तुहाडी सेवा लई हाजिर हां 12050 एयरपोर्ट रोड कैलगर या तुसी फोन करो 9058409000